ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਕਿ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰਿਆਂ ਨੂੰ ਸਤਸੰਗਤ ਰੂਪ ਦੇ ਅੰਦਰ ਜੁੜ ਬੈਠਣ ਦਾ ਸਮਾਂ ਮਿਲਿਆ। ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਪਿੱਛੇ 11 ਰਾਗ ਸਮਾਪਤ ਹੋ ਚੁੱਕੇ ਨੇ। ਜੋ ਜੈਤ ਸ੍ਰੀ ਰਾਗ ਹੈ ਇਹਦੇ ਤੱਕ 11 ਰਾਗ ਬਣਦੇ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬਣਹੰਸ ਸੋਟ ਤਨਾਸਰੀ ਤੇ ਜੈਤ ਸ੍ਰੀ, ਇਹ 11ਵਾਂ ਸੀ। ਹੁਣ ਇਹ 12ਵਾਂ ਰਾਗ ਹੈ ਜਿੱਥੋਂ ਅੱਜ ਦੀ ਕਥਾ ਸ਼ੁਰੂ ਹੋ ਰਹੀ ਹੈ। ਗ੍ਰੀਨ ਵਾਜ ਸਤਿਗੁਰੂ ਕਿਰਪਾ ਕਰਨ, ਜਿਵੇਂ ਜਥੇ ਸੰਗਤ ਦੇ ਅੰਦਰ ਇਹ 7ਵੀਂ ਕਥਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਖਸ਼ੀ ਹੋਈ ਹੈ, ਉਹਦੇ ਵਿੱਚ ਰਾਗ ਸ਼ੁਰੂ ਕਰਨ ਤੋਂ ਪਹਿਲਾਂ ਕੁਛ ਰਾਗ ਦੇ ਬਾਰੇ ਜਾਣਕਾਰੀ ਜਿਹੜੀ ਹੈ ਤੇ ਉਹ ਪਿੱਛੇ ਵੀ ਆਪਾਂ ਵਿਚਾਰਦੇ ਆਏ ਹਾਂ ਤੇ ਅੱਜ ਵੀ ਵਿਚਾਰ ਨਹੀਂ ਬਣਦੀ ਹੈ। ਰਾਗ ਟੋਡੀ ਜਿਹੜਾ ਹੈ ਇਹ ਸੰਗਿਆ ਦੇਸ਼ ਭਾਸ਼ਾ ਵਿੱਚ ਜਾਂ ਗੁਰਮਤਿ ਸੰਗੀਤ ਵਿੱਚ ਇਹਨੂੰ ਦੀਪਕ ਦੀ ਰਾਗਣੀ ਕਿਹਾ ਹੈ। ਕਸ਼ੇਲੀ ਪਟਮੰਜਰੀ ਟੋਡੀ ਕਹੀ ਅਲਾਪ ਕੌਮਾਂ ਦੀ ਉਹ ਗੁਜਰੀ ਸੰਘ ਦੀਪਕ ਕੇ ਥਾਪ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਾਗਮਾਲਾ ਦੇ ਵਿੱਚ ਇਹ ਜਾਣਕਾਰੀ ਦਿੱਤੀ। ਇਹਦਾ ਆਸਾਵਰੀ ਤੇ ਆਸਾ ਦੇ ਮੇਲ ਤੋਂ ਬਣਦੀ ਹੈ, ਦੀਪਕ ਦੀ ਛਾਇਆ ਸਮੇਤ ਹੈ। ਪਰ ਹੋਰਨਾਂ ਮਤਾਂ ਵਿੱਚ ਇਹਦੇ ਕੁਝ ਹੋਰ ਤਰ੍ਹਾਂ ਦੇ ਰੂਪ ਵੀ ਮੰਨੇ, ਜਿਵੇਂ ਭਾਰਤ ਮਤ ਤੇ ਹਨੁਮੰਤ ਮਤ ਵਿੱਚ ਇਹਨੂੰ ਮਾਲ ਕੌਸ ਦੀ ਰਾਗਣੀ ਕਿਹਾ ਹੈ। ਸ਼ਿਵ ਮਤ ਤੇ ਸਿੱਧ ਸਾਰਸਵਤ ਦੇ ਮਤ ਵਿੱਚ ਇਹਨੂੰ ਬਸੰਤ ਦੀ ਰਾਗਣੀ ਕਿਹਾ। ਨਾਦ ਵਿਨੋਦ ਵਿੱਚ ਤੇ ਇਸ ਪ੍ਰਕਾਰ ਇਹ ਸ਼ਿਵ ਮਤ ਤੇ ਸਿੱਧ ਸਾਰ ਮਤ ਦੇ ਵਿੱਚ ਬਸੰਤ ਦੀ ਰਾਗਣੀ ਕਿਹਾ, ਜਦੋਂ ਕਿ ਨਾਦ ਵਿਨੋਦ ਵਿੱਚ ਪੈਰੋਂ ਦੀ ਰਾਗਣੀ ਲਿਖੀ ਹੈ। ਅਤੇ ਮੇਲ ਵੀ ਹੋਰ ਲਿਖੇ ਨੇ ਦੇ ਭਾਰਤੀ ਸੰਗੀਤ ਵਿੱਚ ਤੋੜੀ ਦੇ ਨਾਮ ਨਾਲ ਪ੍ਰਚਲਿਤ ਰਾਗ ਟੋਡੀ ਹੈ। ਗੁਰਮਤਿ ਸੰਗੀਤ ਵਿੱਚ ਵੀ ਪ੍ਰਚਲਿਤ ਤੇ ਮਧੁਰ ਰਾਗ ਹੈ। ਰਾਗਾਂਗ ਰਾਗ ਹੋਣ ਕਰਕੇ ਇਸ ਦੇ ਕਈ ਪ੍ਰਕਾਰ ਪ੍ਰਚਾਰ ਵਿੱਚ ਹਨ। ਉੱਤਰੀ ਭਾਰਤੀ ਸੰਗੀਤ ਪੱਧਰੀ ਦੇ 10 ਥਾਵਾਂ ਵਿੱਚੋਂ ਇਹ ਜਿਹੜਾ ਰਾਗ ਹੈ, ਉੱਤਰੀ ਭਾਰਤੀ ਸੰਗੀਤ ਪੱਧਤੀ ਦੇ 10 ਥਾਵਾਂ ਵਿੱਚੋਂ ਇਹ ਰਾਗ ਤੋੜੀ ਥਾਟ ਦਾ ਆਸਰੇ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਰਾਗ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ, 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ, 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅਤੇ ਭਗਤ ਨਾਮਦੇਵ ਜੀ ਦੀ ਬਾਣੀ ਜਿਹੜੀ ਹੈ ਉਹ ਅੱਗੇ ਆਪਾਂ ਨੂੰ ਪ੍ਰਾਪਤ ਹੋਏਗੀ। ਇਸ ਕਰਕੇ ਇਹਦੇ ਵਿੱਚ ਜੋ ਵਾਦੀ ਸੰਵਾਦੀ ਅਰੋਹੀ ਤੇ ਅਵਰੋਹੀ ਪਕੜ ਆਦਿ ਜਿਹੜੇ ਇਹ ਰਾਗ ਦੇ ਵਿੱਚ ਐਸੀਆਂ ਚੀਜ਼ਾਂ ਮੰਨੀਆਂ ਗਈਆਂ। ਬਾਦੀ ਦੇ ਵਿੱਚ 2 ਜਮਾਂ ਥਾਟ, ਟੋਡੀ ਜਮਾਂ ਸਮਾਂ ਦਿਨ ਦਾ ਦੂਜਾ ਪਹਿਰ, ਜਾਣੀ 8-9 ਕੁ ਵਜੇ ਦਾ ਸਮਾਂ ਬਣਦਾ ਹੈ, ਇਹਦੇ ਗਾਉਣ ਦਾ ਸਮਾਂ ਹੈ। ਸਮਾਧੀ ਦੇ ਵਿੱਚ ਗੋ ਜਾਤੀ ਸੰਪੂਰਨ ਵਿਸ਼ੇਸ਼ ਰੇ ਗਾ ਧਾ ਸੁਰ ਅਤੇ ਕੁੰਭ ਲੱਗਦੇ ਹਨ। ਅਰੋਹ ਦੇ ਵਿੱਚ ਸਾ ਰੇ ਗੋ ਮੈਂ ਪਾ ਧਾ ਨਾ ਸਾ, ਅਵਰੋਹੀ ਦੇ ਸਾ ਨਾ ਧੋ ਪੋ ਮਾ ਗੋ ਗੋ ਰੋ ਸਾ। ਪਗੜੇ ਦੀ ਹੈ ਧੁਨ ਨਸ ਨਸ ਰਾ ਗੋ ਮਾ ਰੋ ਗੋ ਰੋਗੋ ਰੋਹ ਸਾਜ ਇਹਦੇ ਕੁਛ ਰਾਗ ਵਿਦਿਆ ਦੇ ਨਾਲ ਸੰਬੰਧਿਤ ਵਿਚਾਰਾਂ ਹਨ। ਪਹਿਲਾਂ ਮਹਾਰਾਜ ਸਾਹਿਬ ਜੀ ਨੇ ਮੰਗਲ ਕੀਤਾ ਮਹਾਂਮੰਗਲ ਆਓ ਪਹਿਲਾਂ ਉਹਦੀ ਵਿਚਾਰ ਹੋਏ ਗਏ।
ਇੱਕ ਓਅੰਕਾਰ
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ।
ਸਤਨਾਮ
ਸਤਨਾਸ ਤੋਂ ਰਹਿਤ ਹੈ ਨਾਮ ਪ੍ਰਸਿੱਧ ਹੈ।
ਕਰਤਾ ਪੁਰਖ
ਕਰਤਾ ਸ੍ਰਿਸ਼ਟੀ ਦਾ ਰਚੈਤਾ ਹੈ ਪੁਰਖ ਵਿਆਪਕ ਹੈ।
ਨਿਰਭਉ
ਡਰ ਤੋਂ ਰਹਿਤ ਹੈ ਉਹਨੂੰ ਕਿਸੇ ਦਾ ਡਰ ਨਹੀਂ ਹੈ।
ਨਿਰਵੈਰ
ਵੈਰ ਤੋਂ ਵੀ ਰਹਿਤ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਹੈ।
ਅਕਾਲ ਮੂਰਤ
ਮੂਰਤ ਸਰੂਪ ਦਾ ਨਾਮ ਹੈ ਅਕਾਲ ਕਾਲ ਤੋਂ ਰਹਿਤ ਉਹਦੀ ਹਸਤੀ ਹੈ।
ਅਜੂਨੀ ਸਹਿ ਭੰਗ
ਅਜੂਨੀ ਜੂਨਾ ਤੋਂ ਰਹਿਤ ਹੈ ਅਜਨਮਾ ਹੈ ਸਹਿ ਭੰਗ ਸੁਦੇ ਪ੍ਰਕਾਸ਼ ਹੈ ਐਸਾ ਉਸਦਾ ਸਰੂਪ ਹੈ।
ਗੁਰ ਪ੍ਰਸਾਦ
ਗੁਰ ਚੇਤਨ ਹੈ ਪ੍ਰਸਾਦ ਆਨੰਦ ਸਰੂਪ ਹੈ ਐਸੇ ਵਿਸ਼ੇਸ਼ਣਾਂ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਤੋ ਇਹ ਮੰਗਲ ਕਰਕੇ ਫਿਰ ਅੱਗੇ ਮਹਾਰਾਜ ਸਾਹਿਬ ਅੰਮ੍ਰਿਤ ਵਚਨ ਉਚਾਰਦੇ ਨੇ।
ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ
ਰਾਗ ਟੋਡੀ ਹੈ ਉਚਾਰਨ ਕਰਨ ਵਾਲੇ ਧੰਨ ਗੁਰੂ ਰਾਮਦਾਸ ਮਹਾਰਾਜ ਰਾਗ ਦੇ ਪਹਿਲੇ ਸੁਰਤਾਲ ਵਿੱਚ। ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਿਹਰੇ ਵੱਲ ਵੇਖ ਕੇ ਉਹਨਾਂ ਦਾ ਸੁੰਦਰ ਦਾੜਾ ਵੇਖ ਕੇ ਉਹਨਾਂ ਦਾ ਜੋ ਜਲਾਲ ਵੇਖ ਕੇ ਮਹਾਰਾਜ ਸਾਹਿਬ ਜੀ ਦੇ ਅੰਦਰ ਬਹੁਤ ਸ਼ਰਧਾ ਉਤਪੰਨ ਹੋ ਆਈ। ਸ਼ਰਧਾ ਪਹਿਲਾਂ ਵੀ ਸੀ ਪਰ ਸਾਕਸ਼ਾਤ ਪਰਮੇਸ਼ੁਰ ਦਾ ਸਰੂਪ ਜਾਣਦੇ ਹੋਏ ਬਹੁਤ ਪ੍ਰੇਮ ਨਾਲ ਬੇਨਤੀ ਕਰਦੇ ਕਿ ਮਹਾਰਾਜ ਜੀ ਇਹ ਕਿਰਪਾ ਕਰਕੇ ਦੱਸੋ। ਦੇਖੋ ਆਪ ਜੀ ਜਗਿਆਸੂ ਰਹੇ ਕਿਸੇ ਵੇਲੇ ਹੁਣ ਗੁਰੂ ਸਰੂਪ ਦੇ ਅੰਦਰ ਹੋ ਕਿ ਆਪ ਜੀ ਦਾ ਨਾਮ ਦੇ ਨਾਲ ਕਿੰਨਾ ਕੁ ਪ੍ਰੇਮ ਹੈ ਸਤਿਗੁਰਾਂ ਦੇ ਨਾਲ ਕਿੰਨਾ ਕੁ ਆਪ ਜੀ ਦਾ ਨਾਲ ਸੁਨੇਹ ਹੈ ਆਪ ਮਹਾਰਾਜ ਆਪਣੇ ਮਨ ਦੀ ਅਵਸਥਾ ਕਹੋ। ਤੇ ਜਿਸ ਪ੍ਰਕਾਰ ਤੀਸਰੇ ਪਾਤਸ਼ਾਹ ਸਤਿਗੁਰਾਂ ਤੋਂ ਬ੍ਰਹਮ ਗਿਆਨ ਦੀ ਨਾਮ ਦੀ ਪ੍ਰਾਪਤੀ ਕੀਤੀ ਹੈ ਬ੍ਰਹਮ ਗਿਆਨ ਦੀ ਔਰ ਨਾਮ ਦੀ ਉਹਦੀ ਬਾਬਤ ਵੀ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਦੱਸੋ ਇਹ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ। ਇਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਰਾਗ ਟੋਡੀ ਹੈ ਮਹੱਲਾ ਚੌਥਾ ਉਚਾਰਨ ਕਰਨ ਵਾਲੇ ਸਤਿਗੁਰੂ ਰਾਗ ਦੇ ਪਹਿਲੇ ਸੁਰਤਾਲ ਵਿੱਚ ਫਿਰ ਅੰਮ੍ਰਿਤ ਵਚਨ ਉਚਾਰਦੇ ਹਨ।
ਹਰ ਬਿਨ ਰਹਿ ਨਾ ਸਕੈ ਮਨ ਮੇਰਾ
ਹੇ ਭਾਈ ਬੁੱਢਾ ਸਾਹਿਬ ਜਾਂ ਹੇ ਬਾਕੀ ਦੇ ਹੋਰ ਗੁਰਸਿੱਖ ਵੀ ਬੈਠੇ ਮੇਰਾ ਸਾਡਾ ਮਨ ਜਿਹੜਾ ਚਿੱਤ ਇਹ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨ ਬਗੈਰ ਜਿਉਂਦਾ ਨਹੀਂ ਰਹਿ ਸਕਦਾ। ਇਸ ਬਿਨ ਘੜੀ ਨਾ ਜੀਵੋ ਬਿਨ ਨਾ ਆਵੇ ਮਰ ਜਾਓ ਗੁਰੂ ਨਾਨਕ ਸਾਹਿਬ ਦਾ ਬਚਨ ਹੈ। ਉਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਬੜਹੰਸ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਆਪਣਾ ਹੀ ਬਚਨ ਹੈ ਨਾਨਕ ਜਿਤ ਵੇਲਾ ਬਿਸਰੈ ਮੇਰਾ ਸਵਾਮੀ ਤਿਤ ਵੇਲੇ ਮਰ ਜਾਏ ਜੀਓ ਮੇਰਾ। ਤੇ ਇਸ ਪ੍ਰਕਾਰ ਦੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਆਖਾਂ ਜੀਵਾਂ ਬਿਸਰੈ ਮਰ ਜਾਓ ਕਹਿੰਦੇ ਇੰਨਾ ਸਾਨੂੰ ਸੁਨੇਹ ਹੈ ਨਾਮ ਦੇ ਨਾਲ ਤੇ ਉਹ ਨਾਮ ਤੋਂ ਬਿਨਾਂ ਮੇਰਾ ਜੀਓ ਇਉਂ ਲੱਗਦਾ ਵੀ ਮੇਰੀ ਮ੍ਰਿਤੂ ਹੋ ਗਈ ਹੈ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ ਮੇਰਾ ਮਨ।
ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ
ਜੋ ਮੇਰੇ ਸਾਡੇ ਪ੍ਰਾਣਾਂ ਦੇ ਆਸਰਾ ਰੂਪ ਹਰ ਸਾਰਿਆਂ ਨੂੰ ਇਹ ਸਾਰੀ ਤੁਕ ਬੋਲੋ ਜੀ ਰਹਾਉ ਵਾਲੀ ਹੈ ਸਾਰੀ ਬੋਲੋ।
ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਾਵ ਜਲ ਫੇਰਾ
ਰਹਾਉ ਵਾਲੀ ਤੁਕ ਦੇ ਵਿੱਚ ਥੋੜੀ ਜਿਹੀ ਅਨਵੇਂ ਰੀਤ ਹੈ ਜਿਹੜਾ ਬਹੁਰ ਨਾ ਭਵ ਜਲ ਫੇਰਾ ਇੰਨੇ ਅੱਖਰਾਂ ਦਾ ਅਰਥ ਪੇ ਲੈ ਜੋ ਮੇਰੇ ਸਾਡੇ ਪ੍ਰਾਣਾਂ ਦਾ ਆਸਰਾ ਰੂਪ ਪਰਮੇਸ਼ੁਰ ਹੈ ਤੇ ਉਹਦੀ ਕਿਰਪਾ ਦੇ ਨਾਲ ਭਵ ਜਲ ਵਿੱਚੋਂ ਦੁਬਾਰੇ ਫੇਰਾ ਨਹੀਂ ਹੋ ਸਕਦਾ ਕਿਉਂ ਮੇਰੇ ਸਾਡੇ ਪ੍ਰਾਣਾਂ ਦਾ ਆਸਰਾ ਰੂਪ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪ੍ਰੀਤਮ ਪਿਆਰਾ ਪ੍ਰਭ ਪਰਮੇਸ਼ੁਰ ਹੈ ਉਸ ਨਾਲ ਸਾਨੂੰ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੇ ਮੇਲੇ ਮੇਲ ਦਿੱਤਾ ਉਹ ਮੇਲਣ ਕਰਕੇ ਫਿਰ ਸਾਨੂੰ ਬਹੁਰ ਮੁੜ ਕੇ ਭਵਜਲ ਸੰਸਾਰ ਸਮੁੰਦਰ ਦੇ ਅੰਦਰ 84 ਲੱਖ ਜੂਨਾਂ ਦੇ ਵਿੱਚ ਫੇਰਾ ਨਾਮ ਗੇੜੇ ਦਾ ਹੁੰਦਾ ਇਹ ਚੱਕਰ ਨਹੀਂ ਕੱਟਣੇ ਪੈਣਗੇ ਗੇੜਾ ਨਹੀਂ ਪਏਗਾ नहीं आना पवेगा।
रहाओ
असाई दे के फरमाउंदे आ जी,
मेरा हीरे लोच लगी प्रभ केरी,
मेरे साडे हीरे हिरदे विच, ते जो मेरा साडे हीरे हिरदे विच प्रभ परमेश्वर दे दर्शन करन दी केरी दा अर्थ है दी। लोच दा नाम इच्छा है, ए इच्छा लगी हुई सी कि हुण असीं उस परमेश्वर वाहिगुरु जी दी इच्छा लगी हुई सी सानू,
हर नैन हो हर प्रभ हीरा,
हुण असीं हर परमेश्वर स्वरूप सतगुरां दी कृपा दृष्टि करके पापां दे हर हार हारक सारिआं दी रक्षा करन वाले प्रभ परमेश्वर दे दर्शनां नूं मन बुद्ध रूपी नेत्रां नाल जां बैराग विवेक रूपी नेत्रां नाल हीरा देखणा कीता, क्यों से अखड़ियां व्यन जिन्नी दसन दो मापे इन्हां नेत्रां नाल वेख लिया है।
सतगुर दयाल हर नाम दिरड़ाया,
सतगुरां ने दयाल दयालु होके साडे मन दे विच हर परमेश्वर दे नाम नूं दिरड़ाया, दृढ़ पक्का करा दिता है, पाप पक्की तरह हिरदे बसा दिता है।
हर पादर हर प्रभ कीरा,
क्योंकि हर सारिआं नूं हरे परे करन वाले प्रभ परमेश्वर दी प्राप्ति दे लई हर परमेश्वर केरा, केरा दा अर्थ है दा, ते हर परमेश्वर दा नाम जपना ही ते पदरे तो पाप पादर रस्ता है, ते पदरा रस्ता है, पादर दा अर्थ ही पदरा रस्ता है।
हर रंगी हर नाम प्रभ पाया,
ते जो सारी पंक्ति बोल दो जी,
हर रंगी हर नाम प्रभ पाया, हर गोविंद हर प्रभ केरा,
जो हर हरेक नू अपनी चेतन सत्ता नाल हर हरे परे करन वाले गोविंद गो पृथ्वी दे बिंद रख्या करन वाले प्रभ परमेश्वर केरा दा अमृत नाम जो है, ओ पापां दे हर हारक ते हर हरेक नू रंगी आनंद देन वाले प्रभु परमेश्वर दा अमृत नाम गुरां द्वारा पाया पौना कीता है असाने।
हर हिरदय मन तन मीठा लागा,
ते मन श्रोमणी हर परमेश्वर दा नाम साडे हिरदे मन दे अते तन शरीर दे विच मीठा नाम प्यारे लगन तो भाव है मिठा प्यारा लग्या है।
मुख मस्तक भाग चंगेरा,
क्योंकि साडे मस्तक मथे दे भाग कर्म सारिआं तो मुख श्रोमणी ते चंगेरा चंगे जाग पए हन सन।
लोभ कार जिना मन लागा,
पर हे भाई जिना पुरखां दा मन पदार्थां दे जोड़न दे विच ए लालच लोभ नाम लालच दे पदार्थां दे जोड़न दा लालच लग्या होया है, अचे विकार नामे विषय भोगण दे विच उन्हां दा मन लागा लग्या होया है।
हर बिसरिया पुरख चंगेरा,
उन्हां नूं सारिआं तों देवी देवतिआं तों सब तों ही जिहड़ा चंगेरा श्रेष्ठ है अकाल पुरख पुरख पूर्ण परमेश्वर ओ हरि वाहिगुरु बिसरिया भुल गया उन्हां नूं।
ओ ए मनमुख मूड अग्ञानी कही है,
ओ पुरख मनमुख अते पिछे तुरन वाले जिहड़े ने ओ पुरख जिहड़ा मनमुख तां कहा जांदा मन दे पिछे तुरन वाले ने, इस करके मनमुख उन्हां मुख मन नूं बना होया मूड़ मूर्ख ते अग्ञानी स्वरूप ज्ञान तो रहत होण करके कही दे हन।
दिन मस्तक भाग मंदेरा,
उन्हां दे मत्थे दे भाग कर्म मंदेरा मंदे कहे जांदे ने बुरे कहे जांदे हन।
दिन मस्तक भाग मंदेरा,
ते क्योंकि तिन उन्हां दे मस्तक मत्थे दे भाग जिहड़े कर्म न मंदेरा मंदता वाले पाप बुरे कहे जांदे हन।
विवेक बुद्ध सतगुर ते पाई,
जीव इस दी एकता दे विवेक विचार करन वाले आत्म विशाणी बुद्ध जिहड़ी है ना बुद्धि इह सतगुरां तों पौणा कीती है, अते फिर गुरु अमरदास महाराज साहिब जी द्वारा
गुर ज्ञान गुरु प्रभ केरा,
प्रभ परमेश्वर केरा दा गुर बड़ा पाव अपरोख ज्ञान जिहड़ा अपरोक्ष ब्रह्म ज्ञान ओ प्राप्त होया, जां गुर पूजनीक परमेश्वर दा ਅਪਰੋਹ ਗਿਆਨ ਪ੍ਰਾਪਤ ਹੋਇਆ ਹੈ।
ਜਨ ਨਾਨਕ ਨਾਮ ਗੁਰੂ ਤੇ ਪਾਇਆ।
ਸਤਿਗੁਰੂ ਜੀ ਕਥਨ ਕਰਦੇ ਹੈ, ਜਨ ਨਾਨਕ ਨਾਮ ਗੁਰੂ ਤੇ ਪਾਇਆ। ਸਾਰੀ ਪੰਕਤੀ ਬੋਲੋ ਜੀ।
ਜਨ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਭਾਗ ਲਖੇਰਾ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ੁਰ ਨੇ ਧੁਰ ਮੁੜ ਤੋਂ ਹੀ ਸਾਡੇ ਮਸਤਕ ਮੱਥੇ ਦੇ ਚੰਗੇ ਕਰਮ, ਨਿਸ਼ਕਾਮ ਕਰਮ ਲਖੇਰਾ ਲਿਖ ਦਿੱਤੇ ਸਨ, ਜਿਸ ਕਰਕੇ ਮੈਨੂੰ ਜਨ ਦਾਸ ਨੂੰ ਪੂਰੇ ਗੁਰੂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਪਰਮੇਸ਼ੁਰ ਦਾ ਅੰਮ੍ਰਿਤ ਨਾਮ ਪਾਇਆ ਪ੍ਰਾਪਤ ਹੋਇਆ ਹੈ।
ਟੋਡੀ ਮਹੱਲਾ ਪੰਜਵਾਂ, ਘਰ ਪਹਿਲਾ ਦੁਪਦੇ।
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਪਾਵਨ ਬਚਨ ਰਾਗ ਦੇ ਪਹਿਲੇ ਸੁਰਤਾਲ ਵਿਚ ਇਹ ਦੋ ਪਦਿਆਂ ਵਾਲੇ ਸ਼ਬਦ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਪ੍ਰਾਪਤ ਕਿਵੇਂ? ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਅੱਗੇ ਕਥਨ ਕਰਦੇ ਹਨ। ਜੋ ਮੰਜੀ ਸਾਹਿਬ ਅਸਥਾਨ ਹੈ, ਇੱਥੇ ਮਹਾਰਾਜ ਦਾ ਦੀਵਾਨ ਲੱਗਿਆ ਹੋਇਆ ਸੀ ਤੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੰਤਾਂ ਦੇ ਲੱਖਣ ਦੱਸੋ, ਸੰਤਾਂ ਚ ਕਿਹੋ ਜਿਹੇ ਲੱਛਣ ਹੁੰਦੇ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ,
ਸੰਤਨ ਅਵਰ ਨਾ ਕਾਹੂ ਜਾਣੇ।
ਤੇ ਇਹ ਵਿਸਰਾਮ ਪਾਈ ਸੰਤਨ ਤੇ ਹੀ ਲੱਗ ਜਾਣਾ, ਸੰਤਨ ਅਵਰ ਐ ਨਾ ਬਣਾ ਲਿਓ ਪਾਠ, ਸੰਤਨ ਅਵਰ ਨਾ ਕਾਹੂ ਜਾਣੀ। ਹੇ ਭਾਈ ਜਿਨ੍ਹਾਂ ਸਾਸ ਗ੍ਰਾਸ ਜਪਣ ਵਾਲੇ ਸੰਤਨ ਮਹਾਤਮਾ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਨਾਮ ਨਹੀਂ ਭੁੱਲਦਾ, ਉਹਨਾਂ ਤੋਂ ਬਗੈਰ ਅਵਰ ਹੋਰ ਕਾਹੂ ਕਿਸੇ ਨੇ ਵੀ ਪਰਮੇਸ਼ੁਰ ਦੀ ਪ੍ਰਾਪਤੀ ਨੂੰ ਨਹੀਂ ਜਾਣੀ ਜਾਣਿਆ। ਜਾਂ ਫਿਰ ਸੰਤਨ ਅਵਰ ਨਾ ਕਾਹੂ ਜਾਣੀ, ਸੰਤਨ ਸ਼ਾਂਤ ਚਿੱਤ ਵਾਲੇ ਮਹਾਤਮਾ ਜਿਨ੍ਹਾਂ ਨੇ ਪਰਮੇਸ਼ੁਰ ਦੀ ਪ੍ਰਾਪਤੀ ਤੋਂ ਬਗੈਰ ਹੋਰ ਕਾਹੂ ਕਿਸੇ ਨਾਲ ਵੀ ਮੋਹ ਆਦਿਕ ਦੀ ਪ੍ਰੀਤੀ ਕਰਨੀ ਨਹੀਂ ਜਾਣੀ ਹੈ।
ਬੇਪਰਵਾਹ ਸਦਾ ਰੰਗ ਹਰ ਕੈ,
ਤੇ ਉਹ ਪਰਵਾਹ ਨਹੀਂ ਕਿਸੇ ਕੀ ਹੈ, ਉਹਨਾਂ ਨੂੰ ਸਦਾ ਵਾਹਿਗੁਰੂ ਦੇ ਰੰਗ ਦੇ ਵਿੱਚ ਰਹਿੰਦੇ ਹਨ।
ਜਾ ਕੋ ਪਾਖ ਸੁਆਮੀ,
ਜਾਂ ਜਿਨ੍ਹਾਂ ਸੰਤ ਜਨਾ ਕੋ ਦਾ ਅਰਥ ਹੈ ਦਾ, ਪਾਖ ਪਖ ਸੁਆਮੀ ਮਾਲਕ ਪਰਮੇਸ਼ੁਰ ਆਪ ਕਰਦਾ ਹੈ, ਉਹ ਸੰਤ ਜਨ ਬੇਪਰਵਾਹ ਬੇਫਿਕਰ ਹੁੰਦੇ, ਮੈਕੀ ਪਦਾਰਥਾਂ ਦੀ ਕਿਸੇ ਪ੍ਰਕਾਰ ਦੀ ਉਹ ਉਹਨਾਂ ਨੂੰ ਬੇਪਰਵਾਹ ਇੱਛਾ ਤੋਂ ਰਹਿਤ ਹੁੰਦੇ, ਸਦਾ ਹਮੇਸ਼ਾ ਹੀ ਹਰ ਪਰਮੇਸ਼ੁਰ ਦੇ ਰੰਗ ਪ੍ਰੇਮ ਚ ਰੰਗੇ ਰਹਿੰਦੇ ਹਨ। ਜੈਸਾ ਕਿ ਪ੍ਰਵਾਹ ਨਾਹੀਂ ਕਿਸੇ ਕੇਰੇ ਬਾਜ ਸੱਚੇ ਨਾਹ, ਉਹ ਪ੍ਰਵਾਹ ਨਹੀਂ ਕਿਸੇ ਦੀ ਖਾਤੀ, ਉਹ ਸੰਤ ਜਨ ਪਰਮੇਸ਼ੁਰ ਦੇ ਸਨਮੁਖ ਇਉਂ ਬੇਨਤੀ ਕਰਦੇ ਰਹਿੰਦੇ ਹਨ ਕਿ ਹੇ ਵਾਹਿਗੁਰੂ
ਰਹਾਉ।
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਊਚ ਸਮਾਨਾ ਠਾਕੁਰ ਤੇਰੋ,
ਤੇ ਉਹ ਸੰਤ ਜਨ ਪਰਮੇਸ਼ੁਰ ਦੇ ਸਨਮੁਖ ਇਉਂ ਬੇਨਤੀ ਕਰਦੇ ਨੇ ਕਿ ਊਚ ਸਮਾਨਾ ਠਾਕੁਰ ਤੇਰੋ, ਹੇ ਠਾਕੁਰ ਸਵਾਮੀ ਪਰਮੇਸ਼ੁਰ ਜੀ, ਤੇਰੋ ਤੁਹਾਡਾ ਆ ਜਿਹੜਾ ਆਕਾਸ਼ ਰੂਪੀ ਸਮਾਨਾ ਨਾਮ ਸ਼ਾਮਿਆਨੇ ਦਾ, ਇਹ ਤੁਹਾਡਾ ਸ਼ਾਮਿਆਨਾ ਸਾਰਿਆਂ ਤੋਂ ਉੱਚਾ ਹੈ, ਇਦੋਂ ਉੱਪਰ ਕਿਸੇ ਦਾ ਸ਼ਾਮਿਆਨਾ ਹੈ ਹੀ ਨਹੀਂ ਤਾਣਿਆ ਹੋਇਆ। ਊਚ ਸਮਾਨਾ ਠਾਕੁਰ ਤੇਰੋ, ਆਕਾਸ਼ ਰੂਪੀ ਚੰਦੋਆ ਤਾਣਿਆ, ਆਕਾਸ਼ ਰੂਪੀ ਚੰਦੋਆ ਸਾਰਿਆਂ ਤੋਂ ਉੱਚਾ ਹੈ, ਹਰੇਕ ਥਾਂ ਸਮਾਨਾ ਸਮਾਇਆ ਹੋਇਆ, ਕੋਈ ਜਗ੍ਹਾ ਇਸ ਜਿੱਥੇ ਆਕਾਸ਼ ਨਹੀਂ ਹੈ। ਇਸ ਕਰਕੇ ਜਾਂ ਦੱਸੋ ਦਿਸ਼ਾਵਾਂ ਰੂਪ ਤਾਂ ਕਨਾਤਾਂ ਕਾਲ ਰੂਪੀ ਰੱਸੀਆਂ ਦੇ ਨਾਲ ਤਾਣੀਆਂ ਹੋਈਆਂ ਹਨ, ਤੇ ਇਸ ਕਰਕੇ ਆਪ ਜੀ ਤੋਂ ਬਗੈਰ ਇਸ ਪ੍ਰਕਾਰ ਦਾ ਸ਼ਮਾਨਾ ਕਨਾਤਾਂ ਤਾਣ ਦੀ ਜਿਹੜੀ ਗੱਲ ਹੈ,
ਅਵਰ ਨਾ ਕਾਹੂ ਤਾਨੀ,
ਉਹ ਅਵਰ ਹੋਰ ਕਿਸੇ ਦੇ ਵਿੱਚ ਤਾਨੀ ਸ਼ਕਤੀ ਨਹੀਂ, ਤਾਣ ਨਹੀਂ ਹੈ ਕਿਸੇ ਦਾ, ਬਲ ਨਹੀਂ ਹੈ ਜਿਹੜਾ ਹੋਰ ਤਾਣ ਸਕੇ, ਹੋਰ ਕਿਸੇ ਨੇ ਵੀ ਨਹੀਂ ਤਾਨੀ ਤਾਣਿਆ ਹੈ। ਊਚ ਸਮਾਨਾ ਠਾਕੁਰ ਤੇਰੋ, ਅਵਰ ਨਾ ਕਾਹੂ ਤਾਨੀ, ਹੇ ਸਵਾਮੀ ਜੀ ਤੁਹਾਡਾ ਜਸ ਰੂਪੀ ਸਮਾਨਾ ਸ਼ਾਮਿਆਨਾ ਸਾਰਿਆਂ ਤੋਂ ਊਚ ਸ੍ਰੇਸ਼ਟ ਹੈ, ਆਪ ਜੀ ਦੀ ਭਗਤੀ ਰੂਪ ਕਨਾਤਾਂ ਪ੍ਰੀਤ ਰੂਪ ਰੱਸੀਆਂ ਨਾਲ ਬੰਨੀਆਂ ਹੋਈਆਂ ਹਨ, ਐਸਾ ਜਸ ਰੂਪੀ ਸ਼ਾਮਿਆਨਾ ਤੇ ਭਗਤੀ ਰੂਪੀ ਕਨਾਤਾਂ ਮਹਾਤਮਾ ਸ੍ਰੇਸ਼ਟ ਜਨਾਂ ਤੋਂ ਬਗੈਰ ਹੋਰ ਕਿਸੇ ਨੇ ਵੀ ਅਵਰ ਨਾ ਕਾਹੂ ਤਾਨੀ, ਹੋਰ ਕਿਸੇ ਨੇ ਵੀ ਨਹੀਂ ਤਾਣੀਆਂ ਹੈ।
ਐਸੋ ਅਮਰ ਮਿਲਿਓ ਭਗਤਨ ਕੋ,
ਹੇ ਭਾਈ ਇਹੋ ਜਿਹਾ ਭਗਤੀ ਰੂਪ ਅਮਰ ਪਾਤਸ਼ਾਹੀ, ਅਮਰ ਨਾਮ ਹੁਕਮ ਦਾ ਹੁੰਦਾ ਨਾ, ਹੁਕਮ ਕਰਨ ਵਾਲਾ ਪਾਤਸ਼ਾਹੀ ਹੁੰਦਾ, ਭਗਤੀ ਰੂਪ ਅਮਰ ਪਾਤਸ਼ਾਹੀ ਦਾ ਪ੍ਰਤਾਪ, ਸੰਸਾਰ ਤੇ ਅਮਰ ਹੁਕਮ ਚਲਾਉਣ ਵਾਲਾ ਫਲ, ਜਾਂ ਫਿਰ ਅਮਰ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ ਨਾਮ, ਇਹ ਭਗਤਨ ਭਗਤ ਜਨਾਂ ਨੂੰ ਪਰਮੇਸ਼ਰ ਕੋਲੋਂ ਮਿਲਿਓ ਪ੍ਰਾਪਤ ਹੋਇਆ ਹੈ।
ਰਾਚ ਰਹੇ ਰੰਗ ਗਿਆਨੀ,
ਇਸ ਕਰਕੇ ਉਹ ਗਿਆਨੀ ਗਿਆਨਵਾਨ ਭਗਤ ਜਨਾਂ, ਭਗਤ ਜਨ ਜਿਹੜੇ ਨੇ ਸਦਾ ਪਰਮੇਸ਼ਰ ਦੇ ਨਾਮ ਵਿੱਚ ਰਾਚ ਰਚੇ ਰਹਿੰਦੇ, ਤਦਾ ਕਰ ਰਹੇ ਰਹਿੰਦੇ ਨੇ, ਜਾਂ ਐਸੋ ਅਮਰ ਮਿਲਿਓ ਭਗਤਨ ਕੋ, ਐਸੋ ਇਹੋ ਜਿਹਾ ਅਮਰ ਮਰਨ ਤੋਂ ਰਹਿਤ ਪਰਮੇਸ਼ਰ ਭਗਤ ਜਨਾਂ ਨੂੰ ਮਿਲਿਆ ਹੈ, ਜਿਸ ਕਰਕੇ ਰਾਚ ਰਹੇ। ਫਿਰ ਬੋਲਦੇ ਜੀ,
ਰਾਚ ਰਹੇ ਰੰਗ ਗਿਆਨੀ,
ਜਿਸ ਕਰਕੇ ਉਹ ਗਿਆਨੀ ਗਿਆਨੀ ਕੌਣ, ਬ੍ਰਹਮ ਬੇਤੇ ਬ੍ਰਹਮ ਗਿਆਨੀ, ਗਿਆਨੀ ਬ੍ਰਹਮ ਗਿਆਨੀ ਬ੍ਰਹਮ ਬੇਤੇ, ਉਹ ਰੰਗ ਪ੍ਰੇਮ ਵਿੱਚ ਰਚੇ ਰਹਿੰਦੇ ਹਨ।
ਰੋਗ ਸੋਗ ਦੁੱਖ ਜਰਾ ਮਰਾ,
ਸਰੀਰਕ ਰੋਗ, ਪਦਾਰਥਾਂ ਦੇ ਵਿਛੋੜੇ ਦਾ ਸੋਗ ਗਮ, ਜੰਮਣ ਮਰਨ ਦਾ ਦੁੱਖ, ਜਰਾ ਬੁਢੇਪੇ ਦਾ ਦੁੱਖ, ਮਰਾ ਮਰਨ ਦਾ ਦੁੱਖ, ਜਾਂ ਜਿਹੜਾ ਮਰਨ ਦਾ ਡਰ, ਜਰਾ ਮਰੀ ਜਿਹੜੀ ਬਿਮਾਰੀ ਪੈ ਜਾਂਦੀ ਹੈ ਜੀ, ਮਹਾਂਮਾਰੀ ਪੈ ਗਈ ਆਦਿਕ, ਕੋਈ ਵੀ ਡਰ, ਯਾਨੀ ਪੈ ਹਰ ਪਰਮੇਸ਼ੁਰ ਦੇ ਜਿਹੜੇ ਭਗਤ ਨੇ ਤੇ ਉਹ ਉਹਨਾਂ ਦੀ ਬਾਬਤ ਕਹਿੰਦੇ ਨੇ, ਉਹਨਾਂ ਦੇ ਨੇੜੇ ਨਹੀਂ ਆਉਂਦੇ। ਦਸ ਦਿਨ ਅੱਗੇ
ਹਰ ਜਨ ਹੈ ਨਹੀਂ ਨਿਕਟਾਨੀ,
ਪਰਮੇਸ਼ੁਰ ਦੇ ਭਗਤ ਮਹਾਤਮਾ ਜਨੇ ਜਨਾਂ ਦੇ ਨਿਕਟਾਨੀ ਨਜ਼ਦੀਕ ਨਹੀਂ ਆਉਂਦਾ, ਐਸੇ ਪਰਮੇਸ਼ੁਰ ਦੇ ਪ੍ਰੇਮ ਰਸ ਵਿੱਚ ਲੀਨ ਰਹਿੰਦੇ ਨੇ। ਜਾਂ ਫਿਰ ਰੋਗ ਸੋਗ ਦੁੱਖ ਜਰਾ ਮਰਾ, ਅਗਿਆਨ ਤੇ ਹਉਮੈ ਦਾ ਰੋਗ, ਵਿਛੋੜੇ ਦਾ ਸੋਗ ਗਮ, ਜੰਮਣ ਤੇ ਮਰਨ ਦਾ ਦੁੱਖ, ਜੜਤਾ ਰੂਪੀ ਜੜਾ ਬੁਢੇਪਾ, ਪਰਮੇਸ਼ੁਰ ਦੇ ਬੇਮੁਖ ਹੋਣ ਰੂਪੀ ਮਰਾ ਮਰਨਾ, ਕਿਉਂਕਿ ਮਰਨੰਗ ਵਿਸਰੋਂ ਗੋਬਿੰਦ ਹੈ, ਇਤਿਆਦਿਕ ਇਹ ਜਿਹੜੇ ਔਗਣ ਹੈ, ਇਹ ਔਗਣ ਪਰਮੇਸ਼ੁਰ ਦੇ ਭਗਤਾਂ ਦੇ ਨੇੜੇ ਵੀ ਨਹੀਂ ਆਉਂਦੇ, ਸਦਾ ਇਹਨਾਂ ਤੋਂ ਸੁਤੰਤਰ ਰਹਿੰਦੇ ਹਨ। ਤੇ
ਨਿਰਭਉ ਹੋਈ ਰਹੇ ਲਿਵ ਇੱਕ,
ਸੰਤ ਜਨ ਇੱਕ ਹੈ ਇੱਕ ਅਕਾਲ ਪੁਰਖ ਦੇ ਨਾਲ, ਚਿੱਤ ਦੀ ਲਿਵ ਬਿਰਤੀ ਲਗਾ ਕੇ ਨਿਰਭਉ ਭੈ ਤੋਂ ਰਹਿਤ ਹੋਏ ਹੋ ਰਹੇ ਹਨ, ਉਹਨਾਂ ਨੂੰ ਡਰ ਨਹੀਂ ਕਿਸੇ ਦਾ।
ਨਾਨਕ ਹਰ ਮਨ ਮਾਨੀ,
ਉਹਨਾਂ ਦੇ ਸ਼੍ਰੋਮਣੀ ਹਰ ਪਰਮੇਸ਼ੁਰ ਦੇ ਵਿੱਚ ਮਨ ਦੀ ਬਿਰਤੀ ਮਾਨੀ ਮੰਨ ਗਈ ਹੈ, ਹਰੀ ਵਿੱਚ ਮਨ ਮੰਨ ਗਿਆ, ਮਨ ਮਾਨਿਆ ਤਾਂ ਹਰ ਜਾਣਿਆ, ਤਾਂ ਉਹਨਾਂ ਨੇ ਵਾਹਿਗੁਰੂ ਨੂੰ ਜਾਣਿਆ।
ਟੋਡੀ ਮਹੱਲਾ ਪੰਜਵਾਂ,
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਬਚਨ ਹੈ, ਇਹ ਜਿਹੜੇ ਪਿੱਛੇ ਬਚਨ ਹੋਏ ਹੈ ਉਹਨਾਂ ਬਚਨਾਂ ਨੂੰ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਜੀ ਸੰਤਾਂ ਦੀ ਬੇਪਰਵਾਹੀ ਤਾਂ ਆਪ ਜੀ ਨੇ ਦੱਸ ਦਿੱਤੀ ਹੈ, ਕਿਰਪਾ ਕਰਕੇ ਦੱਸੋ ਜਿਨ੍ਹਾਂ ਨੂੰ ਪਰਮੇਸ਼ੁਰ ਭੁੱਲ ਜਾਂਦਾ ਹੈ ਉਹਨਾਂ ਦੀ ਵੀ ਹਾਲਤ ਬਿਆਨ ਕਰੋ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਅੱਗੇ ਸ਼ਬਦ ਉਚਾਰਨ ਕੀਤਾ,
ਹਰ ਵਿਸਰਤ ਸਦਾ ਖੁਆਰੀ।
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਫਿਰ ਉਹਨਾਂ ਮਨਮੁੱਖਾਂ ਦੀ ਬਾਤ ਕਿਹਾ, ਹਰ ਵਿਸਰਤ ਸਦਾ ਖੁਆਰੀ, ਹੇ ਭਾਈ ਹਰ ਪਰਮੇਸ਼ੁਰ ਨੂੰ ਵਿਸਰਤ ਭੁੱਲ ਜਾਣ ਵਾਲੇ ਜਿਹੜੇ ਜੀਵਨ ਸਦਾ ਹਮੇਸ਼ਾ ਹੀ ਇਹ ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਖੁਆਰੀ ਖਵਾਰ ਹੁੰਦੇ ਹੈ, ਖੱਜਲ ਹੁੰਦੇ ਹੈ, ਖਰਾਬੀ ਹੁੰਦੀ ਹੈ ਉਹਨਾਂ ਦੀ, ਜਾਂ ਫਿਰ ਬਰਬਾਦੀ ਹੁੰਦੀ ਹੈ ਉਹਨਾਂ ਦੀ, ਤੇ ਇਸ ਕਰਕੇ ਹਰ ਵਿਸਰਤ ਸਦਾ ਖੁਆਰੀ, ਹਰ ਦਾ ਅਰਥ ਹੈ ਤੇ ਹਰ ਤਰ੍ਹਾਂ ਦੇ ਵਿਸ ਨਾਮ ਵਿਸ਼ਿਆਂ ਦਾ ਹੈ, ਉਹਦੇ ਚ ਰਤਨਾਮ ਹੈ ਪ੍ਰੀਤੀ ਦਾ, ਕਦੇ ਸ਼ਬਦ ਦੇ ਵਿੱਚ ਪ੍ਰੀਤੀ ਹੋ ਗਈ, ਕਦੇ ਸਪਰਸ਼ਤਾ ਦੇ ਵਿੱਚ ਹੋ ਗਈ, ਕਦੇ ਰੂਪ ਦੇ ਵਿੱਚ ਹੋ ਗਈ, ਕਦੇ ਰਸ ਦੇ ਵਿੱਚ ਹੋ ਗਈ, ਖਾਣ ਗਏ ਗੰਧ ਸੁਗੰਧੀ ਵਿੱਚ ਹੋ ਗਈ, ਹਰ ਪ੍ਰਕਾਰ ਦੇ ਵਿਸ਼ਿਆਂ ਦੇ ਰਤ ਪ੍ਰੀਤੀ ਹੋਣ ਕਰਕੇ ਕੀ ਹੁੰਦਾ ਸਦਾ ਖੁਆਰੀ। ਤੇ ਸਦਾ ਹੀ ਪਾਈ ਫਿਰ ਉਹਨਾਂ ਦੀ ਲੋਕ ਪ੍ਰਲੋਚਕੀ ਬੇਇੱਜ਼ਤੀ ਹੁੰਦੀ ਹੈ, ਖੁਆਰ ਹੁੰਦੇ ਨੇ ਉੱਥੇ ਜਾ ਕੇ। ਅੱਗੇ ਪਰਮੇਸ਼ੁਰ ਦੇ ਸਨਮੁਖ ਬੇਨਤੀ ਕਰਦੇ ਹਾਂ, ਸਤਿਗੁਰੂ ਗੁਰਮੁਖਾਂ ਦੇ ਲੱਖਣ ਦੱਸਦੇ ਹਨ।
ਤਾ ਕਾ ਧੋਖਾ ਕਹਾ ਬਿਆਪੈ,
ਹੇ ਪਰਮੇਸ਼ੁਰ, ਜਾਂ ਜਿਨ੍ਹਾਂ ਗੁਰਮੁਖ ਜਿਹਨਾਂ ਨੂੰ ਇਹ ਸਾਰੀ ਤੁਕੇ ਬੋਲਦੀ ਰਹੋ ਜੀ ਨਾ,
ताका धोखा कहा व्यापै जाका ओट तुहारी।
हे परमेश्वर जा जिन्हों गुरमुख जना नूं तुहारी तुहाडी ओट टेक है ना तां फिर उन्हां नूं प्रमाणगत संसा प्रमेयगत संसा विपरजे आदि ये धोखा संसा कहां किथे व्यापद है भाव नहीं लगता व्याप ही नहीं सकता उन्हां नाल कहां कोई धोखा छल जां फरेब कर सकता है भाव नहीं कर सकता है। हसाई दे के फरमाउंदे आ जी
बिन सिमरन जो जीवन बलना
परमेश्वर दे नाम सिमरन तो बिन बगैर जो जिहड़ा जीव दा मनुखा जीवन है ना ए जीवन दा जिहड़ा बलना शब्द है ना बलने दा अर्थ है बिताउणा नाम तो सिमरन तो बिना जिहड़ा जीवन बलना बिताउणा है गुजारना है एक तो यह अर्थ है इहदा जां फिर बिन सिमरन जो जीवन बलना परमेश्वर दे नाम सिमरन तो बगैर जो जीवन दा पदार्थां दे वरतों करन विच ए जिहड़ा बलना बिताउणा है ते ए जीवन जिहड़ा है जां फिर भोगण दे विच जीवन जिहड़ा गुजारना है बिन सिमरन जो जीवन बलना सिमरन तो बगैर जिहड़ा जीवन रूपी बलना बलेवा भाव पदार्थ है बलेवा दा अर्थ पदार्थ भी हुंदा है जां बिन सिमरन जो जीवन बलना सिमरन तो बगैर मनमुख जीवन दा जो जीवन है उस नूं विषयां रूपी जहर दे विच जां काम रूपी मधानी रिड़कदी रहिंदी है जिवें लोचन सरमै बुद्ध बल नाठी तां काम पवस मधानी ते इस प्रकार जिवें लकड़ां चुल्हे विच सड़दियां उवें जिवें तृष्णा रूपी अग्नि दे विच उहनां जीवां दा तन मन सड़दा रहिंदा फर्क नहीं है कोई ज्यादा उह चुल्हे ही सड़दा है जड़ियां लकड़ां चुल्हे ही सड़दियां ने यह तृष्णा की अग विच तन मन सड़दा रहिंदा है तां इस तरह जैसे जिस प्रकार हुण दसदे ने उहनां दे जीवन कैसा है इस प्रकार दा अगे प्रमाण देंदे ने सर्प
सर्प जैसे अरजारी
ते जैसे जिस प्रकार अरजारी तां पर अजगर सप हुंदे है सप्पां विच अरजारी उम्र गुजरदी है जिवें उहनां दी आरजा गुजरदी है ते जिस प्रकार अजगर सप दी अपनी अरजारी उम्र वह दुख दे कारण बनी हुई है दुखां दा कारण बनी हुई है क्योंकि ज्यों ज्यों उसकी उम्र बढ़ती है ना सप की त्यों तो उसकी जहर भी बढ़ती है वह फिर जहर उन्हें तंग करती है मनमुख जीवां की जिवें जिवें उम्र बढ़ती है त्यों त्यों उन्होंने काम क्रोध जिहड़ी जहर है यह भी बढ़ती है ते तृष्णा ईरखा आदि यह भी जहर बढ़ती है तुम देखा ज्यों ज्यों बुढ़ापा आता है उन्हें कहते भी की खिजा बैठा आखिर जी मैनू तो अपने आप से गुस्सा आ रहा है ਉਹ ਇਹ ਵੱਧਦੀ ਹੈ ਜ਼ਹਿਰ ਅੰਦਰ ਵੱਧਦੀ ਹੈ ਨਾਮ ਤੋਂ ਬਿਨਾਂ ਵਧੀਆ ਹੀ ਕਰਦੀਆਂ ਨੇ ਜ਼ਹਿਰਾਂ ਸੱਪ ਵਾਂਗ ਹੁੰਦੀਆਂ ਰਹਿੰਦੀਆਂ ਨੇ ਜਿਵੇਂ ਸੱਪ ਦੀ ਜ਼ਹਿਰ ਵੱਧਦੀ ਹੈ ਉਹਨਾਂ ਦੀ ਲੰਮੀ ਉਮਰ ਵੀ ਨਿਸਫਲ ਹੈ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਕਿਹਾ ਨਾ ਤਿਉਂ ਜੀਵ ਹੈ ਸਾਖਤ ਨਾਮ ਵਿਸਾਰੀ ਇਹ ਪ੍ਰਮਾਣ ਦਿੱਤਾ ਹੈ ਗੌੜੀ ਰਾਗ ਚ ਮਹਾਰਾਜ ਨੇ ਬਿਨ ਸਿਮਰਨ ਕੋਟ ਵਰਖ ਜੀਵ ਹੈ ਸਗਲੀ ਔਧ ਬਿਰਥਾਨੰਦ ਉਹ ਤਾਂ ਐਵੇਂ ਬਿਰਥ ਹੀ ਚਲੀ ਗਈ ਹੈ ਇਹਦੇ ਵਿੱਚ ਕੁਛ ਪੰਕਤੀਆਂ ਐਸੀਆਂ ਹੁੰਦੀਆਂ ਨੇ ਉਹ ਥੋੜ੍ਹਾ ਜਿਹਾ ਹੋਰ ਵਿਸ਼ੇਸ਼ ਕਰਕੇ ਖੋਲੀਆਂ ਜਾਣ ਅਤੇ ਪ੍ਰਚਾਰ ਦੇ ਵਿੱਚ ਵੀ ਸੌਖਾ ਰਹਿੰਦਾ ਹੈ ਇਹ ਦ੍ਰਿਸ਼ਟਾਂਤ ਹੈ ਉਹਦੇ ਹੀ ਦਾ ਦ੍ਰਿਸ਼ਟਾਂਤ ਵੀ ਸਾਰਾ ਸਮਝ ਆਏਗਾ ਜਿਸ ਤਰ੍ਹਾਂ ਤਿੰਨ ਪ੍ਰਕਾਰ ਦੇ ਮਣੀ ਵਾਲੇ ਸੱਪ ਹੁੰਦੇ ਆ ਇੱਕ ਤਾਂ ਮਣੀ ਵਾਲਾ ਸੱਪ ਉਹ ਹੈ ਪੂਰਨਮਾਸ਼ੀ ਦੀ ਰਾਤ ਨੂੰ ਆਪਣੀ ਮਣੀ ਬਾਹਰ ਕੱਢਦਾ ਹੈ ਬਾਕੀ ਦੇ 29 ਦਿਨ ਨਹੀਂ ਕੱਢਦਾ ਉਹ ਪੂਰਨਮਾਸ਼ੀ ਰਾਤ ਨੂੰ ਜਦੋਂ ਚੰਦਰਮਾ ਚੜ੍ਹਦਾ ਉਸ ਵੇਲੇ ਮਣੀ ਕੱਢ ਕੇ ਬਹਿ ਜਾਂਦਾ ਤੇ ਉਹਨੂੰ ਚੰਦਰਕਾਂਤ ਮਣੀ ਤਾਂ ਕਹਿੰਦੇ ਆ ਚੰਦਰਮਾ ਦੀਆਂ ਕਿਰਨਾਂ ਜਦੋਂ ਉਸ ਤੇ ਪੈਂਦੀਆਂ ਹਨ ਤੁਸੀਂ ਦੇਖਿਆ ਹੋਊਗਾ ਜਿਵੇਂ ਪੌਦਿਆਂ ਦੇ ਉੱਤੇ ਤਰੇਲ ਨਹੀਂ ਪਈ ਹੁੰਦੀ ਗੋਲ ਗੋਲ ਮੋਤੀਆਂ ਵਰਗੇ ਪਾਣੀ ਦੇ ਬੂੰਦਾਂ ਹੁੰਦੀਆਂ ਹੁੰਦਾ ਤਾਂ ਪਾਣੀ ਹੈ ਪਰ ਗੁਲਾਈ ਦੇ ਵਿੱਚ ਹੁੰਦਾ ਜਿਵੇਂ ਮੋਤੀ ਲੱਗੇ ਹੁੰਦੇ ਆ ਉਹ ਤਰੇਲ ਜਿਹੜੀ ਹੈ ਉੱਪਰਲੇ ਸਿੱਲੇਪਣ ਦੇ ਨਾਲ ਇਸੇ ਪ੍ਰਕਾਰ ਉਹ ਮਣੀ ਦੇ ਵਿੱਚ ਸਿੱਲਪਣ ਚੰਦਰਮਾ ਦੀਆਂ ਕਿਰਨਾਂ ਲੱਗਣ ਦੇ ਨਾਲ ਉਹਦੇ ਵਿੱਚ ਅੰਮ੍ਰਿਤ ਟੱਪਦਾ ਹੈ ਇਹ ਗੁਰਬਾਣੀ 'ਚ ਮੰਨਿਆ ਬਾਕੀ ਦੇ ਗ੍ਰੰਥਾਂ 'ਚ ਵੀ ਮੰਨਿਆ ਹੋਇਆ ਸੋਮਵਾਰ ਸੱਚ ਅੰਮ੍ਰਿਤ ਚੜ੍ਹਿਆ ਅਤੇ ਇਸ ਪ੍ਰਕਾਰ ਫਿਰ ਉਹ ਚੰਦਰਮਾ ਦੀ ਜਿਹੜੀ ਕਿਰਨ ਹੈ ਉਹਦੇ ਨਾਲ ਅੰਮ੍ਰਿਤ ਰਸ ਨਿਕਲਦਾ ਹੈ ਉਹਨੂੰ ਫਿਰ ਸੱਪ ਚੱਟਦਾ ਸਹਿਜੇ ਸਹਿਜੇ, ਉਹਦੇ 'ਚ ਟਪਕੇ ਆਇਆ ਥੋੜ੍ਹਾ ਜਿਹਾ ਬੂੰਦ ਆ ਕੇ ਡਿੱਗਣ ਨਹੀਂ ਦਿੰਦਾ, ਉਹਨੂੰ ਜੀਭ ਨਾਲ ਚੱਟ ਲੈਂਦਾ, ਫਿਰ ਬੈਠਾ ਰਹਿੰਦਾ, ਫਿਰ ਟਪਕੇ। ਉਹ ਸਾਰੀ ਰਾਤ ਹੀ ਇਸ ਤਰ੍ਹਾਂ, ਇਹ ਜਿੰਨਾ ਚਿਰ ਚੰਦਰਮਾ ਦੀਆਂ ਕਿਰਨਾਂ ਪੂਰਾ ਕੰਮ ਕਰਦੀਆਂ ਨੇ, ਸਾਰੀ ਰਾਤ ਸੱਪ ਉਹ ਚੱਟਦਾ ਰਹਿੰਦਾ। ਉਹ ਅੰਮ੍ਰਿਤ ਚੱਟਣ ਦੇ ਨਾਲ ਇੱਕ ਮਹੀਨਾ ਸੱਪ ਨੂੰ ਸੱਪ ਦੀ ਜ਼ਹਿਰ ਨਹੀਂ ਫਿਰ ਕੰਮ ਕਰਦੀ, ਜ਼ਹਿਰ ਤੋਂ ਸ਼ਾਂਤ ਹੋ ਜਾਂਦਾ, ਸੜਦਾ ਨਹੀਂ ਹੈ। ਇੱਕ ਮਹੀਨੇ ਤੋਂ ਬਾਅਦ ਮੁੜ ਕੇ ਫਿਰ ਉਹ ਪ੍ਰਕਿਰਿਆ ਕਰਦਾ। ਅਤੇ ਬਾਈ ਚਾਂਸ ਕਿਤੇ ਮੂਹਰੇ ਬੱਦਲ ਆਏ ਹੋਣ, ਜਿਹੜੀ ਪੂਰਨਮਾਸੀ ਨੂੰ ਉਹ ਚੰਦਰਮਾ ਲੋਪ ਹੋਵੇ, ਫਿਰ ਉਹ ਤੰਗ ਹੁੰਦਾ। ਅਤੇ ਇਸ ਤਰ੍ਹਾਂ ਦਾ ਇੱਕ ਤਾਂ ਉਹ ਸੱਪ ਹੈ ਜਿਹੜਾ ਮਹੀਨਾ ਪਰ ਆਪਣੀ ਸ਼ਾਂਤ ਕਰ ਲੈਂਦਾ ਜ਼ਹਿਰ ਨੂੰ। ਦੂਸਰਾ ਮਣੀ ਵਾਲਾ ਸੱਪ ਇੱਕ ਹੋਰ ਹੁੰਦਾ, ਉਹ ਮਣੀ ਕੱਢਦਾ ਅਤੇ ਮਣੀ ਕੱਢ ਕੇ ਨਾ ਬਾਹਰ ਰੱਖ ਦਿੰਦਾ, ਫਿਰ ਫੰਕਾਰੇ ਮਾਰਦਾ ਵੀ ਮੇਰੇ ਵਰਗਾ ਹੋਰ ਕਿਹੜਾ ਸੱਪ ਹੋ ਸਕਦਾ, ਮੇਰੇ ਕੋਲ ਮਣੀ ਹੈ। ਪਰ ਉਹਦੇ ਜਦੋਂ ਉਹ ਆਲੇ ਦੁਆਲੇ ਮੇਲਦਾ ਅਤੇ ਰੇਤਲੀ ਜ਼ਮੀਨ ਦੇ ਵਿੱਚ ਜਦੋਂ ਰੱਖ ਕੇ ਆਲੇ ਦੁਆਲੇ ਜਾਂ ਮਿੱਟੀ ਘੱਟਾ ਪਿਆ ਹੁੰਦਾ, ਉਹ ਆਪਣੇ ਜਿਸਮ ਦੇ ਨਾਲ ਇੰਨਾ ਮਸਤ ਹੋ ਕੇ, ਕਈ ਵਾਰ ਐਸਾ ਹੁੰਦਾ ਕਿ ਮਣੀ ਦੇ ਉੱਤੇ ਮਿੱਟੀ ਪੈ ਜਾਂਦੀ ਹੈ, ਮਿੱਟੀ ਮਣੀ 'ਚ ਲੁਕ ਜਾਂਦੀ ਹੈ, ਬਸ ਫਿਰ ਟੱਕਰਾਂ ਮਾਰ ਮਾਰ ਕੇ ਮਰ ਜਾਂਦਾ। ਕਹਿੰਦਾ ਉਹ ਮਣੀ ਕਿੱਥੇ ਚਲੀ ਗਈ, ਮੇਰੀ ਮਣੀ ਉੱਥੇ ਪਈ ਹੁੰਦੀ ਹੈ। ਪਰ ਉਹਦੀ ਗਲਤੀ ਦੇ ਨਾਲ ਉਹਦੇ ਫੰਕਾਰਿਆਂ ਨੇ, ਉਹਦੇ ਹਵਾਨ ਨੇ, ਹੰਕਾਰ ਨੇ ਮਣੀ ਗੁਆ ਦਿੱਤੀ ਉਹਦੀ। ਤੀਸਰਾ ਇੱਕ ਹੋਰ ਹੁੰਦਾ, ਉਹ ਮੱਸਿਆ ਦੀ ਰਾਤ ਨੂੰ ਮਣੀ ਕੱਢਦਾ, ਮਣੀ ਕੱਢ ਕੇ ਮੱਸਿਆ ਦੀ ਰਾਤ ਨੂੰ, ਬਾਕੀ ਤਾਂ ਅੰਧੇਰਾ ਹੁੰਦਾ, ਉਹ ਜਿੱਥੇ ਮਣੀ ਰੱਖਦਾ ਆਲੇ ਦੁਆਲੇ ਫਿਰ ਕੀੜੇ ਮਕੌੜੇ ਪਤੰਗੇ ਉਹ ਚਾਨਣੇ ਦੇ ਵਿੱਚ ਆਉਂਦੇ ਨੇ, ਉਹ ਬੈਠਾ ਖਾਈ ਜਾਂਦਾ। ਉਹਨੇ ਮਣੀ ਤੋਂ ਕੀੜੇ ਮਕਾਉਣੇ ਖਾਣ ਦਾ ਕੰਮ ਲਿਆ। ਅਤੇ ਇਸ ਪ੍ਰਕਾਰ ਇਹ ਜਿਹੜੇ ਨਾ ਤਿੰਨ ਪ੍ਰਕਾਰ ਦੇ ਜਿਵੇਂ ਇਹ ਸੱਪ ਹੁੰਦੇ ਆ ਨਾ, ਇਹਨਾਂ ਦੀ ਤਰ੍ਹਾਂ ਹੀ ਦਾ ਦਸਤਾਨ ਦੇ ਵਿੱਚ ਐਸਾ ਹੈ, ਇੱਕ ਤਾਂ ਉਹ ਨੇ ਜਿਹੜੇ ਬ੍ਰਹਮ ਵਿੱਦਿਆ ਪ੍ਰਾਪਤ ਕਰਕੇ, ਅਤੇ ਜਿਵੇਂ ਮਣੀ ਵਾਲਾ ਜਿਹੜਾ ਸੱਪ ਹੈ ਉਹ ਬ੍ਰਹਮ ਵਿੱਦਿਆ ਸਮਝ ਲਓ ਵੀ ਮਣੀ ਦੇ ਥਾਂ 'ਤੇ ਸਮਝਣਾ, ਉਹ ਬ੍ਰਹਮ ਵਿੱਦਿਆ ਰੂਪੀ ਮਣੀ ਜਿਹੜੀ ਹੈ, ਅਤੇ ਉਹ ਜਿਵੇਂ ਪੂਰਨਮਾਸੀ ਦੀ ਰਾਤ ਨੂੰ ਸੱਪ ਨੇ ਮਣੀ ਕੱਢੀ ਸੀ, ਉਹ ਬ੍ਰਹਮ ਵਿੱਦਿਆ ਰੂਪੀ ਮਣੀ ਵੈਰਾਗ ਰੂਪੀ ਚੰਦਰਮਾ ਦੇ ਸਾਹਮਣੇ ਟਿਕਦੀ ਹੈ। ਚੰਦਰਮਾ ਦੇ ਹੱਥਾਂ 'ਤੇ ਵੈਰਾਗ ਸਮਝਣਾ, ਵੈਰਾਗ ਰੂਪੀ ਚੰਦਰਮਾ ਦੀਆਂ ਕਿਰਨਾਂ ਪੈਣ ਕਰਕੇ ਬ੍ਰਹਮ ਵਿੱਦਿਆ ਰੂਪੀ ਮਣੀ ਦੇ ਵਿੱਚੋਂ ਆਤਮਕ ਆਨੰਦ ਰਸ ਪੈਦਾ ਹੁੰਦਾ, ਉਹਨੂੰ ਚੱਟ ਕੇ ਵਿਸ਼ਿਆ ਰੂਪੀ ਵਾਸ਼ਨਾ ਦੀ ਜ਼ਹਿਰ ਨੂੰ ਮੇੜ ਕੇ ਆਤਮਕ ਸ਼ਾਂਤੀ ਪ੍ਰਾਪਤ ਕਰ ਲੈਂਦੇ, ਆਨੰਦ ਮਾਣਦੇ ਹੈ। ਅਤੇ ਦੂਸਰਾ ਜਿਹੜਾ ਫੰਕਾਰੇ ਮਾਰਨ ਵਾਲਾ ਹੈ, ਕਈ ਲੋਕ ਉਹਨੇ ਬ੍ਰਹਮ ਵਿੱਦਿਆ ਤਾਂ ਪ੍ਰਾਪਤ ਹੋ ਗਈ, ਉਹ ਦੂਸਰੇ ਸੱਪ ਦੀ ਨਿਆਈ ਹੈ, ਪਰ ਲੋਕਾਂ ਦੇ ਨਾਲ ਫਿਰ ਫੰਕਾਰੇ ਮਾਰਦਾ ਵੀ ਮੇਰਾ ਵਿਦਵਾਨ, ਮੇਰੇ ਵਰਗਾ ਵਿਦਵਾਨ ਕੌਣ ਹੈ, ਜਿਹੜਾ ਮਰਜ਼ੀ ਆਓ ਮੇਰੇ ਨਾਲ ਚਰਚਾ ਕਰ ਲਓ, ਲੋਕਾਂ ਨਾਲ ਵਾਦ ਵਿਵਾਦ ਕਰਦਾ, ਹੰਕਾਰ ਰੂਪੀ ਫੰਕਾਰੇ ਮਾਰਦਾ ਹੈ ਕਿ ਮੇਰੇ ਵਰਗਾ ਕੋਈ ਵਿਦਵਾਨ ਨਹੀਂ, ਪੜ੍ਹਿਆ ਨਹੀਂ, ਮੈਂ ਸਾਰੇ ਸ਼ਾਸਤਰ ਪੜ੍ਹੇ ਹਾਂ, ਚਾਰੇ ਵੇਦ ਪੜ੍ਹੇ ਹੈ, ਮੇਰੀ ਦਿਗਵਜੇ ਕੀਤੀ ਹੋਈ ਹੈ, ਮੈਂ ਸੁਭਾਵਾਂ ਜਿੱਤੀਆਂ ਨੇ। ਪਰ ਜੇ ਕੋਈ ਦਿਮਾਗੀ ਰੋਗ ਹੋ ਜਾਵੇ, ਬ੍ਰਹਮ ਵਿੱਦਿਆ ਰੂਪੀ ਮਣੀ ਜਿਹੜੀ ਹੈ ਦਿਮਾਗ ਦੇ ਵਿੱਚੋਂ ਲੁਕ ਜਾਂਦੀ ਹੈ, ਫਿਰ ਟੱਕਰਾਂ ਮਾਰ ਮਾਰ ਕਹਿੰਦਾ ਉਹ ਮੈਂ ਵਿੱਦਿਆ ਸਾਰੀ ਭੁੱਲ ਗਈ ਮੈਨੂੰ, ਜਾਂ ਕਿਤੇ ਫਿਰ ਜਿਵੇਂ ਬਿਸ਼ਨ ਦੱਤ ਨੂੰ ਮਹਾਂਪੁਰਖ ਬ੍ਰਹਮ ਗਿਆਨੀ ਦਾ ਸਰਾਪ ਹੋਇਆ ਅਤੇ ਕੁੱਤੇ ਦੀ ਜੂਨ ਮਿਲੀ, ਗੁਰੂ ਨਾਨਕ ਸਾਹਿਬ ਨੇ ਕਾਂਸੀ ਵੀ ਜਾ ਕੇ ਉਹਦਾ ਉਧਾਰ ਕੀਤਾ, ਗੋਪਾਲ ਦੱਤ ਨੂੰ ਦੱਸਿਆ ਵੀ ਇਹ ਤੇਰਾ ਦਾਦਾ ਸੀ, ਬ੍ਰਹਮ ਵਿੱਦਿਆ ਦਾ ਪ੍ਰਾਪਤ ਹੋ ਗਈ, ਸੱਪ ਵਾਂਗੂ ਫੰਕਾਰੇ ਮਾਰਦਾ ਸੀ, ਬ੍ਰਹਮ ਗਿਆਨੀ ਦਾ ਅਪਮਾਨ ਕੀਤਾ, ਉਹ ਫਿਰ ਇਸ ਪ੍ਰਕਾਰ ਮਰ ਜਾਂਦੇ ਆ ਫੰਕਾਰੇ ਮਾਰਦੇ। ਤੀਸਰਾ ਹੈ ਮੱਸਿਆ ਦੀ ਰਾਤ ਦੀ ਤਰ੍ਹਾਂ, ਉਹ ਮਣੀ ਦੀ ਨਿਆਂ ਜਿਹੜੀ ਬ੍ਰਹਮ ਵਿੱਦਿਆ ਹੈ ਪੜ੍ਹ ਤਾਂ ਲੈਂਦੇ ਆ, ਪਰ ਨਿਸ਼ਾਨਾ ਕੀ ਹੈ ਕਿ ਬ੍ਰਹਮ ਵਿੱਦਿਆ ਦੇ ਪ੍ਰਾਪਤ ਕਰਕੇ ਮੁਕਤੀ ਵਾਸਤੇ ਨਹੀਂ ਪੜ੍ਹਦੇ ਬਾਣੀ, ਮੁਕਤੀ ਵਾਸਤੇ ਨਹੀਂ ਕਰਦੇ ਕੀਰਤਨ, ਮੁਕਤੀ ਵਾਸਤੇ ਨਹੀਂ ਕਰਦੇ ਕਥਾ, ਆਪਣੇ ਆਤਮਕ ਸਰੂਪ ਦੇ ਗਿਆਨ ਵਾਸਤੇ ਨਹੀਂ ਬ੍ਰਹਮ ਵਿੱਦਿਆ ਪੜ੍ਹੀ, ਉਹ ਮਣੀ ਦਾ ਪ੍ਰਕਾਸ਼ ਕਰਕੇ ਵਿੱਦਿਆ ਦਾ ਕੀੜੇ ਮਕੌੜੇ ਖਾਣ ਦੀ ਨਿਆਈ ਪਦਾਰਥਾਂ ਦਾ ਹੀ ਨਿਸ਼ਾਨਾ ਰੱਖਿਆ ਹੋਇਆ ਵੀ ਰਾਗੀ ਬਣ ਕੇ ਧਨ ਕਮਾਵਾਂਗੇ, ਪਾਠੀ ਬਣ ਕੇ ਧਨ ਕਮਾਵਾਂਗੇ, ਗਿਆਨੀ ਬਣ ਕੇ ਧਨ ਕਮਾਵਾਂਗੇ, ਜਾਣੀ ਕੀੜੇ ਮਕੌੜੇ ਖਾਵਾਂਗੇ, ਨਿਸ਼ਾਨਾ ਇਹ ਹੈ। ਮਨੁੱਖਾ ਸਰੀਰ ਕਿਤੇ ਵਾਰ ਵਾਰ ਮਿਲਦਾ, ਅਤੇ ਮਹਾਂਪੁਰਖ ਕਹਿੰਦੇ ਸੀ ਭਾਈ ਬ੍ਰਹਮ ਵਿੱਦਿਆ ਜਿਹੜੀ ਹੈ ਗੁਰਬਾਣੀ ਤਾਂ ਮੋਖ ਭੋਗ ਦੀ ਦਾਤੀ ਹੈ, ਇੱਛਾ ਕਰਨ ਦੀ ਲੋੜ ਨਹੀਂ, ਪਦਾਰਥ ਆਪਣੇ ਆਪ ਤੁਰੇ ਆਉਣਗੇ। ਇੱਛਾ ਕਿਉਂ ਕਰਨੀ ਹੈ? ਸੂਰਜ ਵੱਲ ਨੂੰ ਮੂੰਹ ਕਰਕੇ ਤੁਰੋ, ਪਰਛਾਵਾਂ ਤਾਂ ਮਗਨ ਲੱਗ ਰਹੇਗਾ। ਕਹੋ ਨਾਨਕ ਜਬ ਤਿਆਗ ਦਿੱਤਾ ਵੇ ਸਰਣੀ ਆਏ ਪਈ। ਇਹ ਨਿਸ਼ਚਾ ਰੱਖਣਾ ਚਾਹੀਏ। ਇਸ ਪ੍ਰਕਾਰ ਇਹ ਦ੍ਰਿਸ਼ਟਾਂਤ ਤੇ ਦਾ ਦ੍ਰਿਸ਼ਟਾਂਤ ਸੀ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਨਹੀਂ ਤਾਂ ਸਿਮਰਨ ਤੋਂ ਬਿਨਾਂ ਸਰਪ ਵਰਗੀ ਉਮਰ ਹੈ। ਇਹ ਤਿੰਨ ਪ੍ਰਕਾਰ ਦੇ ਸੱਪ ਹੋਣ ਕਰਕੇ ਥੋੜਾ ਜਿਆਦਾ ਵਿਸਥਾਰ ਹੋ ਗਿਆ। ਆ ਹੁਣ ਅੱਗੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ
ਨਵ ਖੰਡਨ ਕੋ ਰਾਜ ਕਮਾਵੇ।
ਤੇ ਪਰਮੇਸ਼ਰ ਦੇ ਨਾਂ ਨੂੰ ਭੁੱਲ ਕਰਕੇ ਜੀ ਭਾਵੇਂ ਨੌ ਖੰਡਾਂ ਦਾ, ਦਸ ਵੀਹ ਪਿੰਡਾਂ ਦਾ ਰਾਜ ਤੇ ਇੱਕ ਪ੍ਰਾਂਤ ਦਾ ਰਾਜ, ਇੱਕ ਸੂਬੇ ਦਾ ਰਾਜ, ਇਹ ਤਾਂ ਇੱਕ ਪਾਸੇ ਰਿਹਾ ਤੇ ਸਾਰੇ ਮੁਲਕ ਦਾ ਰਾਜ ਇੱਕ ਪਾਸੇ ਰਿਹਾ। ਨੌ ਖੰਡਾਂ ਦਾ ਰਾਜ ਮਿਲ ਜਾ ਕਿਸੇ ਨੂੰ, ਐਸਾ ਰਾਜਾ ਹੋਵੇ ਨੌ ਖੰਡਾਂ ਦੇ ਅੰਦਰ ਰਾਜ ਕਰਨ ਵਾਲਾ ਹੋਵੇ, ਜਿਵੇਂ ਰਾਜਾ ਨੌਖ ਸੀ ਨੌ ਖੰਡਾਂ ਦੇ ਵਿੱਚ, ਸਾਰੀ ਜਗ੍ਹਾ ਹੋ ਗਿਆ, ਸਵਰਗ ਦਾ ਰਾਜਾ ਬਣ ਗਿਆ। ਤੇ ਬਣਿਆ ਕੀ ਸੀ ਫਿਰ? ਜਦੋਂ ਇੰਦਰ ਕੋਹੜੀ ਹੋ ਕੇ ਕਮਲਾਂ ਦੇ ਬਗੀਚੇ ਛਪਿਆ, ਇੰਦਰ ਦਾ ਸਿੰਘਾਸਨ ਜਿਹੜਾ ਸੀ ਸੁੰਨਾ ਹੋ ਗਿਆ ਸੀ। ਦੇਵਤਿਆਂ ਨੇ ਕਿਹਾ ਵੀ ਦੇਖੋ ਕੌਣ ਹੈ ਹੋਰ ਵੱਡੇ ਪੁੰਨ ਵਾਲਾ ਜਿਹਨੂੰ ਇੰਦਰ ਦਾ ਸੁਖਾਸਨ ਦਈਏ। ਕਹਿੰਦੇ ਵੀ ਰਾਜਾ ਨੋਖ ਹੈ, ਉਹਦਾ ਜਪ ਤਾਂ ਪੂਰਾ ਹੋ ਗਿਆ ਜਿੰਨੇ ਜਪ ਕੀਤੇ ਨੂੰ। ਉਹਨੂੰ ਕਹਿੰਦੇ ਵੀ ਲਿਆਓ। ਲਿਆ ਕਰਕੇ ਜਦੋਂ ਇੰਦਰ ਦੇ ਸਿੰਘਾਸਨ ਤੇ ਬਿਠਾਇਆ ਤੇ ਉਸ ਨੂੰ ਕਿਹਾ ਵੀ ਦੇਖੋ ਗੱਲ ਇਸ ਤਰ੍ਹਾਂ ਹੈ ਵੀ ਅਸੀਂ ਤਾਂ ਤੈਨੂੰ ਰਾਜ ਦੇ ਦਿੱਤਾ, ਪਰ ਜਿਹੜੀ ਇੰਦਰ ਦੀ ਪਟਰਾਣੀ ਹੈ ਨਾ ਵੀ ਸੱਚੀ ਆ ਉਹਦਾ ਨਾਂ, ਜੇ ਤਾਂ ਉਹ ਤੈਨੂੰ ਪ੍ਰਮਾਣ ਕਰ ਲਵੇ ਫਿਰ ਤੂੰ ਪ੍ਰਮਾਣ ਹੈ। ਤੇ ਉਹ ਕਹਿਣ ਲੱਗੇ ਵੀ ਠੀਕ ਹੈ। ਉਹਨੇ ਜਾ ਕੇ ਹੁਕਮ ਕੀਤਾ ਵੀ ਰਾਜਾ ਮੈਂ ਹੁਣ ਤੂੰ ਮੇਰੇ ਮੰਦਰਾਂ ਵਿੱਚ ਆ। ਉਹ ਕਹਿੰਦੀ ਨਹੀਂ, ਪਹਿਲਾਂ ਤੁਸੀਂ ਇੱਕ ਵਾਰੀ ਮੇਰੇ ਕੋਲ ਚੱਲ ਕੇ ਆਓ, ਪਰ ਰਿਸ਼ੀਆਂ ਦੀ ਪਾਲਕੀ ਹੋਵੇ, ਪਾਲਕੀ ਉਠਾਉਣ ਵਾਲੇ ਬੰਦੇ ਨਾ ਹੋਣ, ਰਿਸ਼ੀ ਹੋਣ। ਉਹਨੇ ਫਿਰ ਸਪਤ ਰਿਸ਼ੀ ਉਹ ਪਾਲਕੀ ਚੁਕਾ ਲਈ ਉਹਨਾਂ ਤੋਂ। ਹੁਣ ਕਾਮ ਦੀ ਅੱਗ ਲੱਗੀ ਹੋਈ ਹੈ, ਕਹਿੰਦਾ ਵੀ ਸਰਪ ਜਲਦੀ ਜਲਦੀ ਤੁਰੋ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖਿਆ ਵੀ ਉਦਾਲ ਕਰੀਖੀ ਸੀ ਉਹਦੇ ਆਰ ਮਾਰੀ, ਜਿਵੇਂ ਬਲਦ ਦੇ ਆਰ ਮਾਰੀ ਦੀ ਹੈ ਬੈਲ ਚਲਾਉਣ ਵੇਲੇ, ਉਦਿਆਲ ਕਰੀਖੀ ਨੇ ਸਰਾਪ ਦਿੱਤਾ। ਦਸਮ ਗ੍ਰੰਥ ਚ ਇਹ ਲਿਖਿਆ, ਪਰ ਵਿਸ਼ਨ ਪੁਰਾਣ ਦੇ ਵਿੱਚ ਲਿਖਿਆ ਹੈ ਕਹਿੰਦੇ ਵੀ ਉਹ ਜੜ ਪਰਥ ਸੀ। ਉਹ ਜੜ ਪਰਥ ਨੂੰ ਉਹਦਾ ਸਰੀਰ ਥੋੜਾ ਜਿਹਾ ਮਧਰਾ ਸੀ, ਪਾਲਕੀ ਥੋੜੀ ਜਿਹੀ ਟੇਢੀ ਹੁੰਦੀ ਸੀ। ਉਹ ਜਿਹਨੂੰ ਕਿਹਾ ਸਰਪ ਕਹਿੰਦਾ ਪਾਪੀਆ ਤੂੰ ਹੀ ਬਣ ਸਰਪ, ਅਸੀਂ ਕਾਹਨੂੰ ਸਰਪ ਬੜੀਏ। ਸਵਰਗ ਤੋਂ ਸੱਪ ਬਣ ਕੇ ਮਾਤ ਲੋਕ ਦੇ ਹੀ ਸਿੱਟਿਆ ਗਿਆ। ਉਹ ਬਿਨ ਸਿਮਰਨ ਜੋ ਜੀਵਨ ਬਾਲਣ ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਨੌ ਖੰਡਾਂ ਦਾ ਰਾਜ ਵੀ ਮਿਲ ਗਿਆ। ਫਿਰ ਨੌਖ ਨੂੰ ਪੁੱਛੋ ਜਿਹੜਾ ਸੱਪ ਬਣ ਕੇ ਧਰਤੀ ਤੇ ਡਿੱਗਿਆ, ਕੀ ਮਿਲਿਆ ਉਹਨੂੰ? ਤੇ ਇਸ ਕਰਕੇ ਨਵ ਖੰਡਨ ਕੋ ਰਾਜ ਕਮਾਵੇ। ਫਿਰ ਦੱਸ ਦੇਣ ਅੰਤ
ਚੱਲੈ ਗੋ ਹਾਰੀ।
ਉਹ ਆਪਣੇ ਜੀਵਨ ਦੀ ਬਾਜੀ ਨੂੰ ਹਾਰ ਕੇ ਪਰਲੋਕ ਨੂੰ ਖਾਲੀ ਹੱਥ ਜਾਊਗਾ, ਜਿਵੇਂ ਚੱਲਿਓ ਜਵਾਰੀ ਦੋਏ ਹੱਥ ਚਾਰ। ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ, ਨਾਂਗੇ ਭਾਵ ਹੋਂਤੇ ਗਏ ਜਿਨ ਕੇ ਲੱਖ ਕਰੋਰ। ਇਹ ਹਾਲਤ ਹੋਏਗੀ ਫਿਰ
ਗੁਣ ਨਿਦਾਨ ਗੁਣ ਤਿਨਹੀ ਗਾਏ।
ਇਹ ਭਾਈ ਸ਼ੁਭ ਗੁਣਾਂ ਦੇ ਨਿਦਾਨ ਖਜ਼ਾਨੇ ਪਰਮੇਸ਼ਰ ਦੇ ਗੁਣ, ਇਹ ਜਿਹੜੇ ਨੇ ਪਰਮੇਸ਼ਰ ਦੇ ਗੁਣ, ਇਹ ਤਾਂ ਨੌ ਨਿਧੀਆਂ ਦੇ ਖਜ਼ਾਨੇ ਸਮਝ ਲਓ ਤੁਸੀਂ। ਸ਼ੁਭ ਗੁਣਾਂ ਦੇ ਨਿਦਾਨ ਖਜ਼ਾਨੇ ਪਰਮੇਸ਼ਰ ਦੇ ਗੁਣ ਤਿੰਨ ਉਹਨਾਂ ਪੁਰਖਾਂ ਨੇ ਹੀ ਗਾਏ ਗਾਉਣਾ ਕੀਤੇ ਹਨ।
ਜਾ ਕੋ ਕਿਰਪਾ ਧਾਰੀ,
ਜਿਨ੍ਹਾਂ ਦੇ ਉੱਤੇ ਪਰਮੇਸ਼ਰ ਨੇ ਆਪਣੀ ਕਿਰਪਾ ਦਇਆ ਦ੍ਰਿਸ਼ਟੀ ਧਾਰਨ ਕੀਤੀ ਹੋਈ ਹੈ।
ਸੋ ਸੁਖੀਆ ਧਨ ਉਸ ਜਨਮਾ,
ਉਹ ਪੁਰਖ ਬ੍ਰਹਮਾਨੰਦ ਰੂਪੀ ਸੁਖ ਨੂੰ ਪ੍ਰਾਪਤ ਕਰਕੇ ਸਦਾ ਸੁਖੀ ਹਮੇਸ਼ਾ ਸੁਖੀ। ਜਾ ਸੋ ਕੋ ਚਾਹੈ ਸਦਾ ਸਰਨ ਰਾਮ ਕੀ ਲੇ, ਉਹ ਸੁਖੀ ਹਨ। ਸੋ ਸੁਖੀਆ ਧਨ ਉਸ ਜਨਮ, ਉਹਨਾਂ ਦਾ ਜਨਮ ਵੀ ਮਨੁੱਖਾ ਜਨਮ ਧਾਰਨ ਕੀਤਾ, ਧੰਤਾ ਦੇ ਯੋਗ ਹੋ ਗਿਆ ਹੈ।
ਨਾਨਕ ਤਿਸ ਬਲਿਹਾਰੀ,
ਮਹਾਰਾਜ ਸਾਹਿਬ ਕਹਿੰਦੇ ਭਾਈ ਉਹ ਤੋਂ ਤਾਂ ਅਸੀਂ ਵੀ ਬਲਿਹਾਰ ਕੁਰਬਾਨ ਜਾਂਦੇ ਹਾਂ ਜਿਹਨੇ ਜੀਵਨ ਦੀ ਬਾਜੀ ਜਿੱਤ ਲਈ। ਉਹਨਾਂ ਪੁਰਖਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ, ਉਹਨਾਂ ਗੁਰਸਿੱਖਾਂ ਤੋਂ।
ਟੋਡੀ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ।
ਟੋਡੀ ਰਾਗੜੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਰਾਗ ਦੇ ਦੂਜੇ ਸੁਰਤਾਲ ਵਿੱਚ ਚੌਪਦਿਆਂ ਵਾਲਾ ਸ਼ਬਦ। ਮਹਾਰਾਜ ਸਾਹਿਬ ਜੀ ਉਚਾਰਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਐਸੇ ਵਿਸ਼ੇਸ਼ਣਾਂ ਵਾਲੇ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਅੰਮ੍ਰਿਤ ਬਚਨ ਮਨ ਦੀ ਜਿਹੜੀ ਹਾਲਤ ਹੈ ਉਹ ਦੱਸਦੇ ਨੇ ਕਿ ਕਿਵੇਂ ਪਦਾਰਥਾਂ ਦੇ ਇਹ ਮਨ ਜਿਹੜਾ ਪਿੱਛੇ ਦੌੜਦਾ ਹੈ, ਦੌੜਦੇ ਹੋਏ ਮਨ ਨੂੰ ਸਿੱਖਿਆ ਦਿੰਦੇ ਨੇ। ਗੁਰਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਗੁਰਸਿੱਖਾਂ ਨੂੰ ਸਿੱਖਿਆ ਦਿੰਦੇ ਨੇ, ਪਰ ਮਹਾਰਾਜ ਸਾਹਿਬ ਜੀ ਉੱਤਮ ਭਗਤੀ ਨੇ ਆਪਣੇ ਮਨ ਪ੍ਰਤੀ ਹੀ ਉਚਾਰ ਕੇ ਉਪਦੇਸ਼ ਦਿੰਦੇ ਨੇ।
ਧਾਇਓ ਰੇ ਮਨ ਦਹ ਦਿਸ ਧਾਇਓ,
ਰੇ ਹੇ ਭਾਈ ਧਾਇਓ ਧਾ ਜਾਣ ਵਾਲੇ ਭਾਵ ਮਿਥਿਆ ਪਦਾਰਥਾਂ ਦੇ ਵਾਸਤੇ ਮਨ ਦਸੋ ਦਿਸ਼ਾ ਵਿੱਚ ਪੂਰਬ ਪੱਛਮ ਉੱਤਰ ਦੱਖਣ ਈਸਾਨ ਨੈਰਤ ਵੈਵੀ ਅਗਨ ਚਾਰ ਦਿਸ਼ਾ ਚਾਰ ਉਪਦਿਸ਼ਾ ਤੇ ਇੱਕ ਆਕਾਸ਼ ਤੇ ਇੱਕ ਪਤਾਲ ਵਾਲਾ ਪਾਸਾ ਇਹ ਦਸੋ ਦਿਸ਼ਾ ਦੇ ਪਦਾਰਥਾਂ ਦੇ ਵਿੱਚ ਦੌੜਿਆ ਹੀ ਫਿਰਦਾ ਵੀ ਪਦਾਰਥ ਇੱਥੋਂ ਮਿਲ ਜਾਣ ਜਾਂ ਫਿਰ ਧਾਇਓ ਰੇ ਮਨ ਦਹਿ ਦਿਸ ਧਾਇਓ, ਦਸੇ ਇੰਦਰੀਆਂ ਤੇ ਉਹਨਾਂ ਦਸੇ ਇੰਦਰੀਆਂ ਦੇ ਵਿਸ਼ਿਆਂ ਰੂਪੀ ਅੱਗ ਦਾ ਸਾੜਿਆ ਹੋਇਆ ਸੰਕਲਪਾਂ ਵਿਕਲਪਾਂ ਦੇ ਵਿੱਚ ਦੌੜਦਾ ਹੀ ਫਿਰਦਾ ਹੈ।
ਮਾਇਆ ਮਗਨ ਸਵਾਦ ਲੋਭ ਮੋਹਿਓ,
ਮਾਇਆ ਦੇ ਵਿੱਚ ਮਗਨ ਮਸਤ ਹੋ ਕੇ ਵਿਸ਼ੇ ਭੋਗਣ ਦੇ ਸਵਾਦ ਵਿੱਚ ਪਦਾਰਥਾਂ ਦੇ ਜੋੜਨ ਦੇ ਲੋਭ ਲਾਲਚ ਵਿੱਚ ਮੋਹਿਓ ਮੋਹਿਆ ਗਿਆ। ਇਸ ਕਰਕੇ ਤਿੰਨ ਉਸ ਅੱਗੇ ਦੱਸਦੇ ਨੇ ਤਿੰਨ ਪ੍ਰਭ,
ਤਿੰਨ ਪ੍ਰਭ ਆਪ ਭੁਲਾਇਓ,
ਇਸ ਕਰਕੇ ਤਿੰਨ ਉਸ ਪ੍ਰਭ ਪਰਮੇਸ਼ਰ ਨੇ ਔਗਣਾ ਵਾਲਾ ਜਾਣ ਕੇ ਇਸ ਨੂੰ ਆਪਣੇ ਆਪਣੇ ਸਰੂਪ ਵੱਲੋਂ ਭੁਲਾਇਓ ਭੁਲਾ ਦਿੱਤਾ। ਤਿੰਨ ਤਿੰਨਾਂ ਵਿਕਾਰਾਂ ਦੇ ਕਾਰਨ ਤਿੰਨ ਤਿੰਨਾਂ ਵਿਕਾਰਾਂ ਕਰਕੇ ਹੀ ਪਰਮੇਸ਼ਰ ਇਸ ਮਨ ਨੇ ਆਪਣੇ ਆਪ ਤੈਨੂੰ ਭੁਲਾਇਆ ਹੋਇਆ ਹੈ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਹਰ ਕਥਾ ਹਰ ਜਸ ਸਾਧ ਸੰਗਤ ਸਿਓ,
ਹਰ ਪਰਮੇਸ਼ਰ ਸੰਬੰਧੀ ਸਰੂਪ ਰੱਖਣਾ ਵਾਲੀ ਤਟਸਥੀ ਰੱਖਣ ਵਾਲੀ ਕਥਾ, ਹਰ ਪਰਮੇਸ਼ਰ ਦਾ ਜਸ ਕੀਰਤਨ ਅਤੇ ਸਾਧ ਸੰਗਤ ਸ੍ਰੇਸ਼ਟ ਜਿਨ੍ਹਾਂ ਦੀ ਸੰਗਤ, ਸਿਉਂ ਦਾ ਅਰਥ ਹੈ ਨਾਲ, ਸ੍ਰੇਸ਼ਟ ਮਹਾਂਪੁਰਸ਼ਾਂ ਦੀ ਸੰਗਤ ਦੇ ਨਾਲ ਇਹ ਜਿਹੜਾ ਜੀਵ ਹੈ ਇਸਨੇ
ਇੱਕ ਮੋਹਤ ਨਾ ਇਹੋ ਮਨ ਲਾਇਓ,
ਤੇ ਉੱਥੇ ਇੱਕ ਮੋਹਤ ਤੋਂ ਭਾਵ ਹੈ ਵੀ ਅੱਧੀ ਅੱਧੀ ਘੜੀ ਭਰ ਵੀ, ਤੇ ਇਸਨੇ ਇੱਕ ਮੋਹਤ ਜਾਣੀ ਇੱਕ ਮੋਹਤ ਹੁੰਦਾ ਅੱਧੀ ਘੜੀ, ਅੱਧੀ ਘੜੀ ਭਰ ਵੀ ਇਸ ਪਾਸੇ ਇਹਨੇ ਮਨ ਦਾ ਪ੍ਰੇਮ ਨਹੀਂ ਉੱਥੇ ਲਾਇਆ, ਸਾਧ ਸੰਗਤ ਨਹੀਂ ਕਰਦਾ, ਕਥਾ ਕੀਰਤਨ ਚ ਰੁਚੀ ਨਹੀਂ ਹੈ, ਜੀਵ ਨੇ ਮਨ ਚਿੱਤ ਨਹੀਂ ਲਾਇਆ ਉੱਥੇ, ਇਸ ਕਰਕੇ ਜਾਂ ਫਿਰ ਸਾਧ ਸੰਗਤ ਦੇ ਸਿਉਂ ਨਾਲ, ਇਹ ਪਿੱਛੇ ਹੈ ਨਾ ਹਰ ਕਥਾ ਹਰ ਜਾ ਸਾਧ ਸੰਗਤ ਸਿਉਂ, ਸਾਧ ਸੰਗਤ ਦੇ ਸਿਉਂ ਨਾਲ ਮਿਲ ਕੇ ਹਰ ਪਰਮੇਸ਼ਰ ਦੀ ਕਥਾ ਵਿੱਚ ਪ੍ਰੇਮ ਤੇ ਜਸ ਵਿੱਚ ਇਸ ਨੇ ਇੱਕ ਮੋਹਤ ਅੱਧੀ ਘੜੀ ਭਰ ਵੀ ਇਹ ਮਨ ਆਪਣੇ ਪ੍ਰੇਮ ਵਿੱਚ ਇੱਕ ਮੋਹਤ ਨਾ ਇਹੋ ਮਨ ਲਾਇਓ ਨਹੀਂ ਲਾਉਣਾ ਕੀਤਾ ਹੈ, ਲਾਇਆ ਨਹੀਂ ਹੈ।
ਬਿਕਸਿਓ ਪੇਖ ਰੰਗ ਕੁਸੁੰਭ ਕੋ,
ਜਿਵੇਂ ਕੋਈ ਆਦਮੀ ਕੋਈ ਪੁਰਸ਼ ਕੁਸੁੰਭੇ ਦੇ ਫੁੱਲਾਂ ਦਾ ਰੰਗ ਦੇਖ ਕੇ ਖਿੜੇ ਹੋਏ ਦੇਖ ਕੇ ਉਹ ਬਿਕਸਿਓ ਪ੍ਰਸੰਨ ਹੁੰਦਾ ਵੀ ਬੜਾ ਸੋਹਣਾ ਰੰਗ ਹੈ ਇਹਦਾ, ਤੇ ਇਸੇ ਪ੍ਰਕਾਰ ਤੇ ਜਿਹੜਾ ਮਨ ਕੁਸੁੰਭੇ ਫੁੱਲ ਦੇ ਗੂੜੇ ਰੰਗ ਵਾਂਗ ਮਿਥਿਆ ਪਦਾਰਥ ਨੇ ਜਿਹੜੇ ਉਹਨਾਂ ਨੂੰ ਦੇਖ ਕੇ ਇਹ ਬਿਕਸਿਓ ਖਿੜਦਾ, ਮਾਇਆ ਦੇ ਸੁਧਮ ਦੇਖ ਕੇ ਪ੍ਰਸੰਨ ਹੁੰਦਾ ਹੈ।
ਪਰ ਗ੍ਰਹਿ ਜੋਹਨ ਜਾਇਓ,
ਜਿਸ ਕਰਕੇ ਪਾਰ ਪਰਾਏ ਗ੍ਰਹਿ ਘਰਾਂ ਦੇ ਵਿੱਚ ਪਰਾਈਆਂ ਇਸਤਰੀਆਂ ਦੇ ਰੂਪਾਂ ਨੂੰ ਜੋਹਨ ਤੱਕਣ ਵਾਸਤੇ ਜਾਇਓ ਜਾਂਦਾ ਹੈ, ਘਰ ਦੇ ਭਾਵੇਂ ਉਦੋਂ ਵੀ ਸੁੰਦਰ ਪਤਨੀਆਂ ਹੋਣ ਪਰ ਫੇਰ ਵੀ ਇਹ ਪਾਪੀ ਮਨ ਉਧਰ ਨੂੰ ਜਾਇਓ ਜਾਂਦਾ ਹੈ।
ਚਰਨ ਕਮਲ ਸਿਓ ਭਾਉ ਨਾ ਕੀਨੋ,
ਤੇ ਸਤਿਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਕਮਲਾਂ ਸਿਓ ਨਾਲ ਮਨ ਨੇ ਭਾਉ ਪ੍ਰੇਮ ਨਹੀਂ ਕੀਨੋ ਕੀਤਾ ਹੈ, ਚਰਨ ਕਮਲ ਸਿਓ ਭਾਉ ਨਾ ਕੀਨੋ ਭਾਉ ਭਾਵਨਾ ਨਹੀਂ ਕੀਤੀ ਅਤੇ ਨਾ ਹੀ
ਨਹਿ ਸਤ ਪੁਰਖ ਮਨਾਇਓ,
ਨਹਿ ਨਾ ਹੀ ਸਤ ਸੱਚੇ ਪੁਰਖ ਪੂਰਨ ਬ੍ਰਹਮ ਨੂੰ ਗੁਰਾਂ ਦੁਆਰਾ ਮਨਾਇਓ, ਮਨਾਉਣਾ ਭਾਵ ਪ੍ਰਸੰਨ ਕੀਤਾ, ਜਾਂ ਸਤਪੁਰਖ ਸਤਿਗੁਰੂ ਸਾਹਿਬ ਜੀ ਨੂੰ प्रसन्न नहीं किया। नह ना ही पुरख पूर्ण तत्वेत्यां दी संगत द्वारा सत सचे परमेश्वर दा निश्चय जीव ने मनायो मन आयो, मनायो दा अर्थ मन आयो, मन चित दे विच आया नहीं है। ते इस करके मन चित विच आयो आया नहीं है। ते इस प्रकार नह सतपुरख मनायो, सचे पुरख परमेश्वर वाहिगुरु दा, ते कदे भी ए निश्चय नहीं आया, मन दे विच नहीं आना कीता है, ए घाटे च रहा है।
तावत को ताव है बहु पाती,
तावत ता जान वाले मिथ्या पदार्था नू एकत्र करन वास्ते, जिमें हलकारा नहीं हुंदा चिठियां देन वाला भजे फिरदा है, स्नेह देन वाला, ए मन बहुत बहुत तरह करके ए जिहड़ा शब्द है भाई तावत को ताव है बहु भांति कहना, इन पाती नहीं कहना, पाती का अर्थ होर बनता है, भांति कहना है। ते इस करके तावत को जानी तावत को ताव है बहु भांति, ता जान वाले मिथ्या पदार्था नू एकत्र करन वास्ते हलकारा बन के मन बहुत भांतां करके बहुत तरह करके दौड़दा फिरदा है। किवें दौड़दा फिरदा है?
जो तेली बलद प्रमायो,
जो जिवें तेली तेल कढ़न वाले पुरख दा बलद बैल कोलू दे दुआले प्रमायो भरबदा फिरदा है। ते भाव की है जिवें तेली बलद नू कोलू दे नाल जोड़ के अखां ते खोपे बन दिंदा है। ते खोपे जिहड़े हुंदे है बैल आदिक पशुआं दीआं अखां ढकण वास्ते ना, जां तां चम दा टोपा जिहा हुंदा इक, उहनूं खोपे कहिंदे आ। पर असल दे विच खोपे क्यों कहण लगे न? इह पहलां नारियल दी ठूठी जिहड़ी हुंदी सी ना, उह बन्निआ करदे सी बैलां दे, उह खोपा हुंदा है नारियल दे विचों जिहड़ी ठूठी निकलदी, उहदे करके फिर इहदी संज्ञा खोपे ही रही, भावें उह चमड़े दे होण लग गए अगे, जां फिर अगे किसी होर सख्त बस्तर दे बनाउण वाले होए, जां किसी भी पदार्थ दे होए, वह खोपियां तो चले। तो इस करके जिवें वह उहदे खोपे बैल दे ला के कोलू दे दुआले उहनूं फेरी जांदे न, बलद समझदा भी मैं बहुत पेंडा जिहड़ा इन्ना लम्मा तय कर दिता, पर जदों खोपे खोलदे आ वह अपने आप नूं उत्थे उहदे विच ही खड़ा दिखदा, उहनूं पैड़ भी कहिंदे, उहनूं पड़ां भी कहिंदे, उहदे विच ही खड़ा दिखदा ਵੀ ਉਹ ਮੈਂ ਤਾਂ ਇੱਥੇ ਖੜਾ ਇੱਕੋ ਥਾਂ ਘੁੰਮੀ ਗਿਆ ਦਾ ਮਤਲਬ। ਇਸੇ ਪ੍ਰਕਾਰ ਤਾਵਤ ਕੋ ਤਾਵੈ ਵੋ ਭੰਤੀ ਜਿਉਂ ਤੇਲੀ ਬਲਦ ਭਰਮਾਇਓ, ਇਸਤਰੀ ਪੁਰਸ਼ ਜਾਂ ਇਸਤਰੀ ਹੈ, ਪੁੱਤਰ ਹੈ, ਪਰਿਵਾਰ ਹੈ, ਇਹ ਪਰਿਵਾਰ ਰੂਪੀ ਤੇਲੀ ਜੀਵ ਦੇ ਮਨ ਰੂਪੀ ਬੈਲ ਨੂੰ ਸੰਸਾਰੀ ਵਿਹਾਰਾਂ ਰੂਪੀ ਕੋਹਲੂ ਦੇ ਨਾਲ ਜੋੜ ਕੇ ਅੱਖਾਂ ਦੇ ਉੱਤੇ ਮੋਹ ਰੂਪੀ ਖੋਪੇ ਬੰਨ ਦਿੱਤੇ ਹੈ। ਮਨ ਰੂਪੀ ਬੈਲ ਹੈ, ਵਿਹਾਰਾਂ ਰੂਪੀ ਕੋਲੂ ਦੇ ਦੁਆਲੇ ਪਦਾਰਥਾਂ ਨੂੰ ਇਕੱਤਰ ਕਰਨ ਵਾਸਤੇ ਇਹ ਭਰਮਦਾ ਫਿਰਦਾ ਰਹਿੰਦਾ, ਤੇ ਸਮਝਦਾ ਵੀ ਮੈਂ ਇੰਨੇ ਪਦਾਰਥ ਇਕੱਤਰ ਕਰ ਲਏ, ਇੰਨੀ ਮਾਇਆ ਜੁੜ ਗਈ, ਇੰਨਾ ਧਨ ਹੈ, ਇੰਨੀ ਜ਼ਮੀਨ, ਇੰਨੇ ਮੇਰੇ ਪਲਾਟ, ਇੰਨੇ ਮੇਰੇ ਖੇਤ, ਇੰਨੀ ਮੇਰੀ ਜ਼ਮੀਨ, ਇੰਨਾ ਧਨ ਹੈ ਮੇਰੇ ਕੋਲ, ਇੰਨੀ ਮੇਰੀ ਕਰਦਾ ਫਿਰਦਾ। ਪਰ ਜਦੋਂ ਅੰਤ ਦੇ ਸਮੇਂ ਮੋਹ ਰੂਪੀ ਖੋਪੇ ਖੁੱਲਦੇ ਆ ਨਾ, ਫਿਰ ਆਪਣੇ ਆਪ ਨੂੰ ਜਿਵੇਂ ਜਨਮ ਵੇਲੇ ਇਕੱਲਾ ਆਇਆ ਸੀ, ਆਪਣੇ ਆਪ ਨੂੰ ਉੱਥੇ ਹੀ ਖੜਾ ਵੇਖਦਾ, ਉਹ ਖੋਮੇ ਦਾ ਇਕੱਲੇ ਹੀ ਰਹਿ ਗਿਆ, ਨਾਲ ਨਹੀਂ ਕਿਸੇ ਨੇ ਜਾਣਾ। ਫਿਰ ਆਪਣੇ ਆਪ ਨੂੰ ਇਕੱਤਰ ਕੀਤੇ ਪਦਾਰਥੋਂ ਖਾਲੀ ਖੜਾ ਹੀ ਵੇਖਦਾ ਵੀ ਉਹ ਸੰਸਾਰ ਰੂਪੀ ਪੈੜ ਦੇ ਵਿੱਚ ਉਹ ਖੋਮੇ ਤਾਂ ਐਵੇਂ ਆਪਣੀ ਉਮਰ ਗਵਾ ਲਈ ਹੈ। ਇਸ ਪ੍ਰਕਾਰ ਇਹਦੀ ਹਾਲਤ ਹੈ।
ਨਾਮ ਦਾਨ ਇਸ਼ਨਾਨ ਨਾ ਕੀਓ,
ਕਹਿੰਦੇ ਵੀ ਇਸ ਜੀਵ ਨੇ ਨਾ ਤਾਂ ਨਾਮ ਜਪਿਆ ਪਰਮੇਸ਼ੁਰ ਦਾ, ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ੁਰ ਦਾ ਨਾਮ ਨਹੀਂ ਜਪਿਆ, ਅਤੇ ਨਾ ਹੀ ਧਰਮ ਦੀ ਕੋਈ ਕਿਰਤ ਕੀਤੀ ਹੈ, ਨਾ ਹੀ ਗਰੀਬਾਂ ਨੂੰ ਦਾਨ ਦਿੱਤਾ ਹੈ, ਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਦੇ ਵਿੱਚ ਰੁਝੀ ਹੈ, ਦਿਨ ਚੜ੍ਹੇ ਤੱਕ ਪਿਆ ਰਹਿੰਦਾ। ਮਨੁੱਖਾ ਸਰੀਰ ਪਸ਼ੂਆਂ ਵਰਗਾ ਬਤੀਤ ਕਰ ਲਿਆ ਜਿਹਨਾਂ ਨੇ ਅੰਮ੍ਰਿਤ ਵੇਲਾ ਖੁੰਝਾ ਲਿਆ। ਇਸ਼ਨਾਨ ਨਾ ਕੀਓ, ਇਸ਼ਨਾਨ ਨਹੀਂ ਕੀਤਾ, ਕਹਿੰਦੇ ਜੀ ਇਸ਼ਨਾਨ ਨੂੰ ਕੀ ਹੈ, ਸ਼ੇਰਾਂ ਦੇ ਅਖੇ ਕੀ ਨੇ ਮੂੰਹ ਧੋਤੇ ਨੇ, ਲਿਆਓ ਜੀ ਚਾਹ ਇਸ ਤਰ੍ਹਾਂ ਹੀ ਉਕਣੇ ਪੀ ਲੈਣੀ ਹੈ, ਸ਼ੇਰ ਬਣ ਜਾਂਦਾ ਚਾਹ ਪੀਣ ਵਾਸਤੇ। ਤੇ ਇਸ ਪ੍ਰਕਾਰ ਦੀ ਇਹਦੀ ਹਾਲਤ ਹੈ।
ਇੱਕ ਨਿਮਖ ਨਾ ਕੀਰਤ ਗਾਇਓ,
ਇੱਕ ਨਿਮਖ ਸ਼ਿਨ ਪਰ ਪਰਮੇਸ਼ੁਰ ਦੇ ਕੀਰਤਨ ਤੇ ਪਰਮੇਸ਼ੁਰ ਦਾ ਜਿਹੜਾ ਕੀਰਤਨ ਜਸ ਉਹਨੂੰ ਗਾਇਆ ਨੀ ਗਾਉਣਾ ਨੀ ਕੀਤਾ ਹੈ।
ਨਾਨਾ ਝੂਠ ਲਾਏ ਮਨ ਤੁਖਿਓ,
ਨਾਨਾ ਅਨੇਕਾਂ ਤਰ੍ਹਾਂ ਦੇ ਝੂਠ ਕੂੜੇ ਪਦਾਰਥਾਂ ਵਿੱਚ ਲਾਏ ਲੱਗ ਕੇ ਮਨ ਬੜਾ ਤੁਖਿਓ ਪ੍ਰਸੰਨ ਹੁੰਦਾ ਹੈ, ਕਹਿੰਦਾ ਵੀ ਮੈਂ ਇੰਨਾ ਪਦਾਰਥ ਆਪਣੀ ਚਲਾਕੀ ਨਾਲ ਫਲਾਣੇ ਦੇ ਹੇਠੋਂ ਕੱਢ ਲਿਆ ਚਲਾਕੀ ਦੇ ਨਾਲ। ਨਾਨਾ ਅਨੇਕਾਂ ਤਰ੍ਹਾਂ ਦੇ ਝੂਠੇ ਪਦਾਰਥਾਂ ਦੇ ਹੋਰਨਾਂ ਲੋਕਾਂ ਦੇ ਮਨਾਂ ਨੂੰ ਪਖੰਡ ਵਿੱਚ ਲਾਏ ਲਾ ਕੇ ਬੜਾ ਪ੍ਰਸੰਨ ਹੁੰਦਾ ਫਿਰ ਵੀ ਮੇਰਾ ਪਖੰਡ ਚੱਲ ਗਿਆ। ਤੇ ਇਸ ਕਰਕੇ ਪਰ ਇਹਨੇ ਇਹ ਨਹੀਂ ਜਾਣਿਆ ਹੈ,
ਨਹਿ ਬੂਝਿਓ ਅਪਣਾਇਓ,
ਤੇ ਇਹਨੇ ਫਿਰ ਨਹਿ ਬੂਝਿਓ ਅਪਣਾਇਓ, ਇਹਨੇ ਅਪਣਾਇਓ ਆਪਣਾ ਆਪ ਭਾਵ ਆਪਣੇ ਆਤਮਿਕ ਸਰੂਪ ਨੂੰ ਨਹੀਂ ਜਾਣਿਆ ਹੈ, ਬੂਝਿਆ ਸਮਝਿਆ ਨਹੀਂ ਹੈ। ਬੂਝਿਓ ਇਹ ਪੋਲਾ ਨਹੀਂ ਬੋਲਣਾ, ਬੂਝਿਓ ਕੱਸ ਕੇ ਬੋਲਣਾ ਹੈ। ਤੇ ਇਸ ਪ੍ਰਕਾਰ ਸਮਝਿਆ ਨਹੀਂ ਹੈ, ਜਿਵੇਂ ਕਬੀਰ ਅਵਰ ਹੈ ਕੋ ਉਪਦੇਸ਼ ਦੇ ਮੁਖ ਮੈਂ ਪਰ ਹੈ ਰੇਤ, ਰਾਸ ਵਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਇਹ ਹਾਲਤ ਹੈ ਜੀ,
ਪਰ ਉਪਕਾਰ ਨਾ ਕਬਹੂ ਕੀਏ,
ਪਰ ਉਪਕਾਰ ਦੂਸਰਿਆਂ ਦੇ ਭਲੇ ਲਈ ਸ੍ਰੇਸ਼ਟ ਕਾਰਜ ਕਬੂ ਕਦੇ ਨਹੀਂ ਕੀਏ ਕੀਤੇ ਹੈ, ਨਹੀਂ ਕਰਦਾ ਹੈ।
ਨਹੀਂ ਸਤਿਗੁਰ ਸੇਵ ਧਿਆਇਓ,
ਨਹੀਂ ਨਾ ਹੀ ਸਤਿਗੁਰਾਂ ਦੀ ਸੇਵਾ ਟਹਿਲ ਕਰਕੇ ਪਰਮੇਸ਼ਰ ਦੇ ਨਾਮ ਨੂੰ ਇੱਕ ਚਿੱਤ ਹੋ ਕੇ ਧਿਆਇਓ ਧਿਆਉਣਾ ਨਹੀਂ ਕੀਤਾ ਹੈ।
ਪੰਜ ਦੂਤ ਰਾਜ ਸੰਗਤ ਗੋਸ਼ਟ,
ਤੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਦੂਤਾਂ ਦੀ ਸੰਗਤ ਵਿੱਚ ਰਚ ਖਚਿਤ ਹੋ ਕੇ ਇਹ ਮਨ ਨੂੰ ਉਹਨਾਂ ਨਾਲ ਗੋਸ਼ਟ ਚਰਚਾ ਕਰਦਾ ਰਹਿੰਦਾ ਹਰ ਵੇਲੇ, ਕਦੇ ਕਾਮ ਦੇ ਨਾਲ ਰਲ ਕੇ ਚਰਚਾ, ਕਦੇ ਕ੍ਰੋਧ ਨਾਲ, ਕਦੇ ਲੋਭ ਨਾਲ, ਕਦੇ ਮੋਹ ਨਾਲ, ਕਦੇ ਹੰਕਾਰ ਨਾਲ। ਇਸ ਕਰਕੇ ਉਹਨਾਂ ਦੀ ਸੰਗਤ ਦੇ ਵਿੱਚ
ਮਤਵਾਰੋ ਮਦ ਮਾਇਓ,
ਮਾਇਆ ਦੇ ਮਦ ਨਸ਼ੇ ਵਿੱਚ, ਮਾਇਆ ਦੇ ਮਦ ਹੰਕਾਰ ਵਿੱਚ, ਮਾਇਆ ਦੇ ਮਦ ਇਹਦਾ ਜਿਹੜੀ ਸ਼ਰਾਬ ਹੈ, ਤੇ ਇਹ ਮਾਇਆ ਦੀ ਸ਼ਰਾਬ ਇਹ ਚੜੀ ਹੋਈ ਹੈ। ਸ਼ਰਾਬ ਦੇ ਵਿੱਚ ਨਸ਼ਾ ਹੁੰਦਾ ਹੁੰਦਾ ਤਾਂ ਪਾਣੀ, ਇਸ ਤਰ੍ਹਾਂ ਮਾਇਆ ਦੇ ਵਿੱਚ ਵੀ ਨਸ਼ਾ, ਇਹ ਨਸ਼ਾ ਚੜਿਆ ਉਹਦੇ ਚ ਮਸਤ ਹੋ ਰਿਹਾ ਜਿਵੇਂ ਸ਼ਰਾਬੀ ਮਸਤ ਹੋ ਜਾਂਦਾ ਹੈ। ਹੇ ਭਾਈ, ਜੇਕਰ ਇਹਨਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਫਿਰ
ਕਰੋ ਬੇਨਤੀ ਸਾਧ ਸੰਗਤ ਹਰ,
ਹਰ ਪਰਮੇਸ਼ਰ ਦੇ ਪਿਆਰੇ ਸਾਧ ਸੰਗਤ ਸ੍ਰੇਸ਼ਟ ਜਿਨ੍ਹਾਂ ਦੀ ਸੰਗਤ ਮਿਲ ਕੇ ਬੇਨਤੀ ਅਰਜ ਕਰੋ ਕਿ ਹੇ ਪਰਮੇਸ਼ਰ ਜੀ,
ਭਗਤ ਵਛਲ ਸੁਣ ਆਇਓ,
ਹੇ ਵਾਹਿਗੁਰੂ ਤੁਹਾਨੂੰ ਭਗਤ ਭਗਤੀ ਕਰਨ ਵਾਲੇ, ਭਗਤਾਂ ਨਾਲ ਵਛਲ ਪਿਆਰ ਕਰਨ ਵਾਲਾ ਸੁਣ ਕੇ ਤੁਹਾਡੀ ਸ਼ਰਨ ਵਿੱਚ ਆਇਓ ਆਇਆ ਹਾਂ।
ਨਾਨਕ ਭਾਗ ਪਰਿਓ ਹਰ ਪਾਛੈ,
ਸਤਿਗੁਰੂ ਜੀ ਕਥਨ ਕਰਦੇ ਨੇ ਹੇ ਹਰ ਪਰਮੇਸ਼ਰ ਜੀ, ਮੈਂ ਸੰਸਾਰ ਦੇ ਵਿਵਹਾਰ ਜਿਹੜੀ ਹੈ ਇਹਨਾਂ ਦੀ ਤਰਫੋਂ ਇਸ ਪਾਸੇ ਤੋਂ ਭਾਗ ਭੱਜ ਕੇ ਆਪ ਜੀ ਦੀ ਸਤਸੰਗਤ ਦੇ ਵਿੱਚ ਆਪ ਦੀ ਸ਼ਰਨ ਦੇ ਪਾਛੇ ਪਿਆ ਹਾਂ, ਆਪ ਜੀ ਦੀ ਸਤਸੰਗਤ ਵਿੱਚ ਆਇਆ ਹਾਂ, ਆਪ ਜੀ ਦੀ ਸ਼ਰਨ ਦੇ ਪਾਛੇ ਪਿੱਛੇ ਪਿਆ, ਪਰ ਦਇਆ ਦ੍ਰਿਸ਼ਟੀ ਕਰੋ ਮਹਾਰਾਜ,
ਰਾਖ ਲਾਜ ਅਪਣਾਇਓ,
ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਅਪਣਾਇਓ, ਅਪਣਾ ਲਓ, ਆਪਣਾ ਦਾਸ ਜਾਣ ਕੇ ਮੇਰੀ ਲੋਕ ਪ੍ਰਲੋਕ ਚ ਲਾਜ ਲੱਜਿਆ ਰੱਖ ਲਵੋ ਮਹਾਰਾਜ, ਕਿਰਪਾ ਕਰੋ।
ਟੋਡੀ ਮਹੱਲਾ ਪੰਜਵਾਂ,
ਟੋਡੀ ਰਾਗਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਅੱਗੇ ਸ਼ਬਦ ਉਚਾਰਨ ਕਰਦੇ ਹਨ,
ਮਾਨੁਖ ਬਿਨ ਬੂਝੇ ਵਿਰਥਾ ਆਇਆ,
ਹੇ ਭਾਈ ਵਾਹਿਗੁਰੂ ਦਾ ਸਰੂਪ ਬੂਝੇ ਸਮਝੇ ਤੋਂ ਬਿਨ ਬਗੈਰ ਮਾਨੁਖ ਪੁਰਖ ਜਿਹੜਾ ਹੈ ਨਾ ਉਹ ਸੰਸਾਰ ਦੇ ਵਿੱਚ ਜਨਮ ਤਾਰ ਕੇ ਆਇਆ, ਆਉਣਾ ਬਿਰਥਾ ਵਿਅਰਥੀ ਹੈ ਉਸਦਾ।
ਅਨਕ ਸਾਜ ਸੀਗਾਰ ਬਹੁ ਕਰਤਾ,
ਤੇ ਉਹ ਤਾਂ ਇਉਂ ਹੈ ਭਾਵੇਂ ਅਨਕ ਅਨੇਕਾਂ ਤਨ ਤੇ ਵਸਤਰ ਗਹਿਣੇ ਹੈ, ਤੇ ਸਾਜ ਸਜਾ ਕੇ ਬਹੁ ਬਹੁਤ ਪ੍ਰਤੱਕ ਸ਼ਿੰਗਾਰ, ਸ਼ਿੰਗਾਰ ਜਿਹੜਾ ਇਹ ਸੁਹੱਪਣ ਸਮੱਗਰੀ ਉਹ ਕਰਦਾ, ਅਨੇਕਾਂ ਤਰ੍ਹਾਂ ਦੇ ਮੂੰਹ ਦੇ ਉੱਤੇ ਐਸੀਆਂ ਲਾਉਂਦਾ ਚੀਜ਼ਾਂ ਵੀ ਲੋਕ ਦੇਖਣ ਜੇ ਵੀ ਬੜਾ ਸੋਹਣਾ ਇਹਦਾ ਮੂੰਹ, ਤੇ ਇਸ ਪ੍ਰਕਾਰ ਫਿਰ ਉਹ ਭਾਵੇਂ ਉਹ ਅਨੇਕ ਤਰ੍ਹਾਂ ਦੇ ਅਨਕ ਸਾਜ ਸ਼ਿੰਗਾਰ ਬਹੁ ਕਰਤਾ, ਤੇ ਉਹ ਅੱਜ ਕੱਲ੍ਹ ਇਹ ਇਸ ਤਰ੍ਹਾਂ ਰਿਵਾਜ ਚੱਲਿਆ ਜੀ ਫਲਾਣਾ ਖਾਈ ਮੂੰਹ ਬਣਾਉਣ ਗਿਆ, ਇਹਦਾ ਮਤਲਬ ਰੱਬ ਤੋਂ ਤਾਂ ਨਹੀਂ ਮੂੰਹ ਬਣਿਆ, ਹੁਣ ਇਹ ਡਿਊਟੀ ਪਾਰਲਰ ਆਵੇ ਤੇਰਾ ਮੂੰਹ ਬਣਾਉਣਗੇ, ਇਹ ਕੈਸੀ ਮਨਮਤ। ਤੇ ਇਸੇ ਤਰ੍ਹਾਂ ਅਨਕ ਸਾਜ ਸ਼ਿੰਗਾਰ ਬਹੁ ਕਰਤਾ, ਉਹ ਅਨੇਕਾਂ ਤਰ੍ਹਾਂ ਦੇ ਆਸਣ ਲਾਉਂਦਾ, ਪ੍ਰਾਣਾਯਾਮ ਕਰਦਾ, ਉਹ ਇੱਧਰ ਇਹ ਸ਼ਿੰਗਾਰ ਅੱਖਾਂ ਮੀਟ ਕੇ ਵੀ ਬਹਿੰਦਾ ਹੈ, ਬਹੁਤ ਸੱਜ ਸੱਜ ਕੇ ਬਹੁਤ ਤਰ੍ਹਾਂ ਦੇ ਤ੍ਰਾਟਕਾ ਸਾਧ ਰਿਹਾ, ਸਾਧਨਾ ਰੂਪੀ ਸ਼ਿੰਗਾਰ ਨੂੰ ਕਰਦਾ, ਪਰ ਇਹ ਸਾਰੇ ਸਾਧਨ ਨਿਸਬਲ ਹਨ। ਕਿਵੇਂ?
ਜਿਉਂ ਮ੍ਰਿਤਕ ਉਡਾਇਆ,
ਜਿਵੇਂ ਮਰੇ ਹੋਏ ਪੁਰਸ਼ ਨੂੰ ਸੋਹਣੇ ਸੋਹਣੇ ਵਸਤਰ ਪਾ ਦਿਓ, ਅਤਰ ਛਿੜਕ ਦਿਓ, ਉਹਨੂੰ ਕੀ, ਉਹ ਤਾਂ ਮਰਿਆ ਪਿਆ, ਉਹਦੇ ਵਸਤਰ ਉਡਾਇਓ ਜਿਹੜੇ ਉੱਪਰ ਦਿੱਤੇ ਜਾਂਦੇ ਨੇ, ਅਤੇ ਉਹਨਾਂ ਨੂੰ ਉਡਣਾ ਕਹਿੰਦੇ ਆ, ਅਤੇ ਜਿਹੜੇ ਉਸ ਤਰ੍ਹਾਂ ਪਾਏ ਜਾਂਦੇ ਪਹਿਨਣਾ ਕਹਿੰਦੇ ਆ। ਪਹਿਨਣ ਅਤੇ ਉੱਡਣ ਦਾ ਹੁੰਦਾ, ਉੱਪਰ ਕਫਨ ਨਹੀਂ ਪਾ ਦਿੰਦੇ ਚਿੱਟੇ ਜਿਹੇ ਰੰਗ ਦਾ, ਉਹਨੂੰ ਉਡਾਇਆ ਪਹਿਨਾਇਆ ਹੁੰਦਾ। ਤਿਵੇਂ ਨਾਮ ਤੋਂ ਬਗੈਰ ਸਭ ਕੁਛ ਵਿਅਰਥ ਹੈ, ਮ੍ਰਿਤਕ ਦੇਹ ਸਾਧ ਸੰਗ ਵੀ ਹੁੰਨਾ, ਇਹਦੀ ਹਾਲਤ ਹੈ। ਸਾਈ ਦੇ ਕੇ ਕਹਿੰਦੇ ਨੇ,
ਧਾਈ ਧਾਏ ਕਿਰਪਨ ਸ਼੍ਰਮ ਕੀਨੋ,
ਧਾਈ ਧਾ ਜਾਣ ਵਾਲੇ, ਦੌੜਨ ਵਾਲੇ ਭਾਵ ਚਲੇ ਜਾਣ ਵਾਲੇ, ਮਿਥਿਆ ਪਦਾਰਥਾਂ ਵਾਸਤੇ ਧਾਏ ਦੌੜ ਦੌੜ ਕੇ ਹਲਕਾਰੇ ਹੀ ਬਣਿਆ ਫਿਰਦਾ, ਉਹ ਬਣ ਬਣ ਕੇ ਕਿਰਪਨ ਸੋਮ ਜਿਹੜਾ ਨਾ, ਤੇ ਇਹ ਬੜਾ ਹੀ ਸ਼੍ਰਮ ਨਾਮ ਥਕੇਵੇਂ ਦਾ ਹੁੰਦਾ, ਕਸ਼ਟ ਸਹਾਰ ਸਹਾਰ ਕੇ, ਉਹ ਜਿਹੜੀ ਸਹਾਰ ਕੇ ਨਾ, ਇਸ ਨੇ ਕੀਨੋ ਮਾਇਆ ਨੂੰ ਇਕੱਠੀ ਕਰਦਾ ਹੈ, ਕਿਰਪਨ ਸ਼ਰਮ ਕੀਨੋ ਬਹੁਤ ਕਸ਼ਟ ਸਹਾਰ ਸਹਾਰ ਕੇ,
ਇਕੱਤਰ ਕਰੀ ਹੈ ਮਾਇਆ,
ਤੇ ਸ਼ਰਮ ਕਸ਼ਟ ਸਹਾਰਦਾ ਸਿਉ ਬਹੁਤ ਸਾਰੀ ਮਾਇਆ ਇਕੱਤਰ ਇਕੱਠੀ ਕਰੀ ਕੀਤੀ ਹੈ। ਤੇ ਜਿਵੇਂ ਉਹ ਚੋਰ ਕਹਿੰਦਾ ਸੀ, ਕਹਿੰਦਾ ਵੀ ਸਾਡੀ ਵੀ ਤਾਂ ਕਿਰਤ ਹੀ ਹੈ, ਹੈਗੀ ਤੁਹਾਡੀ ਕਿਰਤ ਕਿਵੇਂ ਹੈ? ਕਹਿੰਦਾ ਸਾਰੀ ਰਾਤ ਜਾਗਦੇ ਰਹਿੰਦੇ ਹਾਂ, ਪੁਲਿਸ ਦਾ ਸਾਨੂੰ ਡਰ ਹੁੰਦਾ, ਕੁੱਤਿਆਂ ਦਾ ਸਾਨੂੰ ਡਰ ਹੈ, ਮਾਲਕ ਦਾ ਸਾਨੂੰ ਡਰ ਹੈ। ਕਹਿੰਦਾ ਜੀ ਸਾਡੀ ਤਾਂ ਸਭ ਤੋਂ ਔਖੀ ਕਿਰਤ ਹੈ, ਕਿ ਲਓ ਉਹ ਵੀ ਕਿਰਤ ਬਣਾਈ ਫਿਰਦੇ ਆ। ਠੱਗ ਕਹਿੰਦੇ ਨੇ ਸਾਡੀ ਬੜੀ ਕਿਰਤ ਹੈ, ਪਖੰਡੀ ਕਹਿੰਦੇ ਨੇ ਸਾਡੀ ਕਿਰਤ ਸੌਖੀ ਹੈ, ਮੁਖ ਦੇ ਨਾਣਿਆਂ ਦੇ ਸਿਰ ਪਲੋਸਣੇ ਪੈਂਦੇ ਹੈ, ਅਤੇ ਕਈ ਤਰ੍ਹਾਂ ਦੇ ਉਹਨਾਂ ਨੂੰ ਝੂਠ ਬੋਲਣੇ ਪੈਂਦੇ ਆ, ਸਾਡੀ ਵੀ ਕਿਰਤ, ਪਰ ਇਹਦਾ ਲੇਖਾ ਲੇਖਾ ਦੇਣਾ ਪੈਂਦਾ। ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੋਲੀ, ਜਾਣਾ ਤਾਂ ਭਾਈ ਨਰਕਾਂ ਨੂੰ ਹੈ, ਚਾਰ ਦਿਨ ਮੱਥੇ ਟਿਕਾਉਣ ਦੇ ਨਾਲ ਕੀ ਹੋ ਜਾਊਗਾ। ਇਸ ਕਰਕੇ ਕਮਾਈ ਹੈ ਤਾਂ ਆਪਣੇ ਆਪ ਸਿਰ ਝੁਕਦਾ, ਪਖੰਡ ਦੀ ਫਿਰ ਉੱਥੇ ਕੀ ਲੋੜ। ਤੋ ਇਸ ਪ੍ਰਕਾਰ ਉਹਦੀ ਫਿਰ ਇਹ ਇਕੱਠੀ ਕੀਤੀ ਹੋਈ ਮਾਇਆ ਜਿਹੜੀ ਆ ਕਿਹਦੇ ਵਾਸਤੇ ਜਾਣੀ ਆ? ਛੱਡ ਜਾਣੀ ਹੈ। ਪਖੰਡੀਆਂ ਨੇ ਆਪਣੇ ਚੇਲੇ ਚਾਲੜਿਆਂ ਨੂੰ ਛੱਡ ਦੇਣੀ ਹੈ, ਗ੍ਰਿਸਤੀਆਂ ਨੇ ਭਾਈ ਆਪਣੇ ਪੁੱਤਰ ਧੀਆਂ ਨੂੰ ਛੱਡ ਦੇਣੀ ਹੈ, ਲੇਖਾ ਤਾਂ ਫਿਰ ਇਕੱਲਿਆਂ ਨੂੰ ਦੇਣਾ ਪਊਗਾ ਨਾ ਆਪਾਂ ਨੂੰ। ਇਸ ਕਰਕੇ ਮਹਾਰਾਜ ਸਾਨੂੰ ਸਾਵਧਾਨ ਕਰਦੇ ਹਨ,
ਦਾਨ ਪੁੰਨ ਨਹੀਂ ਸੰਤਨ ਸੇਵਾ।
ਉਹ ਮਾਇਆ ਦੇ ਨਾਲ ਕਦੇ ਦਾਨ ਨਹੀਂ ਕੀਤਾ, ਕਦੇ ਪੁਰਬਾਂ ਦੇ ਸਮੇਂ ਪੁੰਨ ਨਹੀਂ ਕੀਤਾ, ਨਾ ਹੀ ਕਦੇ ਸੰਤਨ ਮਹਾਤਮਾ ਜਨਾਂ ਦੀ ਸੇਵਾ ਟਹਿਲ ਕੀਤੀ ਹੈ। ਇਸ ਕਰਕੇ ਇਹ ਜਿਹੜਾ ਇਹ ਤਾਂ ਇਸ ਤਰ੍ਹਾਂ ਜਿਵੇਂ ਸੂਮ ਦਾ ਧਨ ਹੁੰਦਾ, ਉਹ ਸੂਮ ਪੁਰਖ ਪਦਾਰਥ ਜਿਹੜੀ ਉਹ ਜਿਵੇਂ ਉਹਦਾ ਕੰਮ ਨਹੀਂ ਕਿਤੇ ਆਉਂਦਾ,
ਕਿਤੇ ਹੀ ਕਾਜ ਨਾ ਆਇਆ,
ਕਿਸੇ ਕੰਮ ਨਾ ਆਇਆ ਧਨ ਉਹ। ਇਸ ਪ੍ਰਕਾਰ ਉਹ ਪੁਰਖ ਅੰਤ ਸਮੇਂ ਪਦਾਰਥ ਇਕੱਤਰ ਕੀਤੇ ਕਿਸੇ ਵੀ ਕੰਮ ਨਹੀਂ ਆਉਂਦੇ, ਮਾਇਆ ਜੋੜੀ ਹੋਈ ਕਿਸੇ ਕੰਮ ਨਹੀਂ ਆਉਂਦੀ ਹੈ। ਆ ਪਿੱਛੇ ਜੇ ਜਦੋਂ ਨੋਟਬੰਦੀ ਹੋਈ ਹੈ, ਦਿੱਲੀ ਦੇ ਅੰਦਰ ਇੱਕ ਮੰਗਤੇ ਦੇ ਕੋਲੋਂ ਕਰੋੜਾਂ ਰੁਪਈਏ ਦੀਆਂ ਬੋਰੀਆਂ ਜਿਹੜੀਆਂ ਨਾ, ਉਹ ਮਰਿਆ ਪਿਆ ਸਾ ਸੀ, ਸਾਰੀ ਜ਼ਿੰਦਗੀ ਮੰਗ ਕੇ ਖਾਂਦਾ ਰਿਹਾ, ਅਤੇ ਬੋਰੀਆਂ ਦੀਆਂ ਬੋਰੀਆਂ ਕਰੋੜਾਂ ਰੁਪਈਏ ਦਾ ਸਾ ਸੀ ਜੀ, ਉਹਦਾ ਧਨ ਮਿਲਿਆ ਬਾਅਦ ਦੇ ਵਿੱਚ। ਇਹ ਇੱਕ ਬਸ ਬਿਰਤੀ ਬਣ ਜਾਂਦੀ ਹੈ ਇਕੱਠਾ ਕਰਨ ਦੀ, ਕਿਸੇ ਕੰਮ ਨਹੀਂ ਆਇਆ। ਮਹਾਰਾਜ ਕਹਿੰਦੇ ਕਿਤ ਹੀ ਕਾਜ ਨਾ ਆਇਆ, ਉਹ ਪੈਸੇ ਦੇ ਨਾਲ ਚੰਗੇ ਵਸਤਰ ਪਾ ਸਕਦਾ ਸੀ, ਚੰਗਾ ਮਕਾਨ ਬਣਾ ਸਕਦਾ ਸੀ, ਪਰ ਨਹੀਂ, ਭਾਗਾਂ ਚ ਨਹੀਂ ਹੈ, ਉਹ ਇਕੱਤਰ ਕਰੀ ਮਾਇਆ ਕਿਸੇ ਅਰਥ ਨਹੀਂ ਆਏ।
ਕਰ ਆਭਰਣ ਸਵਾਰੀ ਸੇਜਾ,
ਆੜਾ ਥੋੜਾ ਜਿਹਾ ਇਕੱਤਰ ਕਰਕੇ ਭਾਈ ਇਸ ਤਰੀਕੇ ਨਾਲ ਬੋਲਣਾ, ਤੇ ਜਿਵੇਂ ਕਾਮਣ ਇਸਤਰੀ ਨੇ ਆਭਰਣ ਤੋਂ ਪਦਨ ਮਤੇ ਜਿਹੜਾ ਗਹਿਣੇ ਆਦਿ ਆਭੂਸ਼ਣ ਜਿਵੇਂ ਹੁੰਦੇ ਨੇ, ਆਭਰਣ ਗਹਿਣੇ ਆਦਿ ਕਰਕੇ ਸੇਜਾ ਆ ਸਜਾਈ ਹੈ, ਸਵਾਰ ਸਵਾਰ ਕੇ ਰੱਖੀ ਹੈ, ਪਤੀ ਦੀ ਪ੍ਰਾਪਤੀ ਵਾਸਤੇ ਚੰਗਾ ਬਹੁਤ ਸਾਰਾ ਉਸਨੇ ਦੱਸ ਦੇਣਗੇ। ਕਾਮਨ
ਕਾਮਨ ਥਾਟ ਬਣਾਇਆ,
ਥਾਟ ਨਾ ਹੁੰਦਾ ਠਾਟ, ਬਨੌਟ ਬਣਾ ਲਿਆ, ਚੰਗੀ ਸਜਾਵਟ ਵੀ ਕਰ ਲਈ, ਪਰ ਪਤੀ ਪ੍ਰਸੰਨ ਨਹੀਂ ਕਰਿਆ, ਇਹ ਸਭ ਕੁਛ ਕਰ ਲਿਆ ਹੈ।
ਸੰਗ ਨਾ ਪਾਇਓ ਆਪਣੇ ਭਰਤੇ,
ਪਰ ਉਸਨੇ ਆਪਣੇ ਭਰਤੇ ਪਤੀ ਦਾ ਸੰਗ ਸਾਥ ਨਾ ਪਾਇਓ, ਨਾ ਪਾਉਣਾ ਕੀਤਾ, ਪਤੀ ਨਾਰਾਜ਼ ਹੈ ਨਹੀਂ ਆਇਆ, ਇਹ ਫਿਰ ਸੰਗ ਨਾ ਪਾਇਓ ਆਪਣੇ ਭਰਤੇ, ਜਦੋਂ ਪਤੀ ਜਿਹੜਾ ਸੰਗ ਨਹੀਂ ਪਾਇਆ ਹੈ।
ਪੇਖ ਪੇਖ ਦੁੱਖ ਪਾਇਆ,
ਆਪਣੇ ਕੀਤੇ ਬਨਾਵਟਾਂ ਨੂੰ ਸ਼ਿੰਗਾਰਾਂ ਨੂੰ ਦੇਖ ਦੇਖ ਕੇ ਫਿਰ ਕਸ਼ਟ ਹੀ ਪਾਇਆ ਨਾ, ਤੇ ਇਸ ਕਰਕੇ ਭਾਵ ਉਹ ਪਤੀ ਦੀ ਪ੍ਰਸੰਨਤਾ ਦਾ ਸੁੱਖ ਤਾਂ ਮਿਲਦਾ ਨਹੀਂ ਹੈ। ਤੇ ਇਸੇ ਪ੍ਰਕਾਰ ਜੇ ਕਰ ਆਭਰਣ
ਕਰ ਆਭਰਣ ਸਵਾਰੀ ਸੇਜਾ।
ਤੇ ਹੁਣ ਮਹਾਰਾਜ ਸਾਹਿਬ ਜੀ ਅੰਤਰੀ ਭਾਵ ਚ ਦੱਸਦੇ ਨੇ, ਇਸੇ ਪ੍ਰਕਾਰ ਜੀਵ ਰੂਪ ਇਸਤਰੀ ਨੇ ਪ੍ਰਾਣਾਯਾਮ ਆਦਿ ਸਾਧਨ ਜਿਹੜੇ ਸਾਧਕ ਕਰਦੇ ਆ, ਜਪਤਾ ਰੂਪੀ ਆਭਰਣ ਗਹਿਣੇ ਆਦਿ ਪਹਿਨਦੇ ਆ, ਅੰਤਕਰਨ ਰੂਪੀ ਸੇਜਾ ਸਵਾਰੀ ਹੋਈ ਹੈ,
ਕਾਮਨ ਥਾਟ ਬਣਾਇਆ,
ਸੰਸਕਾਰਾ ਬਿਰਤੀ ਸੰਸਾਰਾਕਾਰ ਬਿਰਤੀ ਨੂੰ ਤ੍ਰਾਟਕ ਆਦਿ ਸਾਧਨ ਸਾਧ ਕੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਗੁਣਾਂ ਦੀ ਥਾਟ ਬਨਾਵਟ ਨੂੰ ਬਣਾ ਲਿਆ, ਜਾਂ ਦਸਮ ਦੁਆਰ ਦੀ ਯੋਗਾ ਅਭਿਆਸ ਦੁਆਰਾ ਥਾਟ ਬਨਾਵਟ ਬਣਾ ਲਈ ਹੈ, ਯੋਗਾ ਅਭਿਆਸੀ ਬਣ ਗਿਆ।
ਸੰਗ ਨਾ ਪਾਯੂ ਆਪਣੇ ਭਰਤੇ,
ਪਰੇ ਜੀਵ ਰੂਪ ਇਸਤਰੀ ਅਭਾਸ਼ ਬਿਰਤੀ ਨੇ ਆਪਣੇ ਪਤੀ ਪਰਮੇਸ਼ਰ ਨੂੰ ਸੰਗ ਉਹਦਾ ਮਿਲਾਪ ਨਾ ਪਾਇਓ, ਭਾਵ ਪਰਮੇਸ਼ਰ ਦੀ ਸਿੱਖਿਆ ਦਾ ਕਾਰਨ ਨਾ ਹੋਏ।
ਪੇਖ ਪੇਖ ਦੁੱਖ ਪਾਇਆ,
ਸਾਧਨਾਂ ਨੂੰ ਵੇਖ ਵੇਖ ਕੇ ਫਿਰ ਦੁਖੀ ਪਾਉਣਾ ਕੀਤਾ। ਅੱਗੇ ਹੋਰ ਦਸਤਾਨ ਦਿੰਦੇ ਹਨ,
ਸਾਰੋ ਦਿਨ ਸਮਜੂਰੀ ਕਰਤਾ,
ਜਿਵੇਂ ਕੋਈ ਪੁਰਸ਼ ਸਾਰਾ ਦਿਨ ਮਜ਼ਦੂਰੀ ਮਜ਼ਦੂਰੀ ਕਰਤਾ ਕਰਦਾ ਰਿਹਾ ਹੋਵੇ। ਤੇ ਫਿਰ ਤੋਹ ਮੁਸਲ ਅੱਗੇ ਬੋਲੋ,
ਤੋਹ ਮੁਸਲ ਹੈ ਸ਼ਰਾਇਆ,
ਜੋ ਮੁਸਲ ਹੈ ਮੁਸਲਾਂ ਨਾਲ ਤੋਹ ਫੂਸ ਨੂੰ ਚੌਲਾਂ ਨੂੰ ਛਿੱਲਣਾ ਨੂੰ ਛਰਾਇਆ ਛੱਡਦਾ ਰਿਹਾ ਹੋਵੇ ਛੰਡਦਾ ਰਿਹਾ ਹੋਵੇ, ਤੇ ਤੋਹ ਤੋ ਤੁੱਖ ਨੂੰ ਕਹਿੰਦੇ ਨੇ ਚੌਲਾਂ ਦੀ ਛਿੱਲੜ ਹੁੰਦੀ ਹੈ, ਤੇ ਇਸ ਪ੍ਰਕਾਰ ਕਰਦਾ ਰਿਹਾ ਹੋਵੇ ਦਰੜ ਕਰਦੇ ਹੋਵੇ।
ਖੇਦ ਭਯੋ ਬਿਗਾਰੀ ਨਿਆਈ,
ਉਹਨੂੰ ਤਾਂ ਖੇਦ ਦੁਖੀ ਹੋਇਆ ਬਿਗਾਰੀ ਦੀ ਨਿਆਈ, ਕਿਉਂਕਿ ਫੂਸ ਦਰਨ ਦੇ ਨਾਲ ਕਦੇ ਉਹਨੂੰ ਚੌਲ ਤਾਂ ਮਿਲਣੇ ਨਹੀਂ ਉੱਥੋਂ, ਜਿਵੇਂ ਬਿਗਾਰੀ ਜ਼ਬਰਦਸਤੀ ਫੜ ਕੇ ਲਿਆਂਦਾ ਪੁਰਖ ਨੂੰ ਪੈਸੇ ਨਾ ਮਿਲਣ ਕਰਕੇ ਉਹਨੂੰ ਦੁੱਖ ਹੁੰਦਾ ਵੀ ਕੰਮ ਵੀ ਕਰਿਆ ਮਿਲਿਆ ਵੀ ਕੁਛ ਨਾ, ਇਉਂ ਪੁਰਖ ਨੂੰ ਬਿਗਾਰੀ ਪੁਰਖ ਵਾਂਗ ਉਹਨੂੰ ਖੇਤ ਦੁਖੀ ਪ੍ਰਾਪਤ ਭਇਓ ਹੋਇਆ ਹੈ, ਖੇਤ ਨਾਮ ਦੁਖਦਾ ਹੈ।
ਘਰ ਕੈ ਕਾਮ ਨਾ ਆਇਆ,
ਸਾਰਾ ਦਿਨ ਮਜ਼ਦੂਰੀ ਮੂਸਲੇ ਨਾਲ ਮੂਹਲੇ ਦੇ ਨਾਲ ਫੂਸ ਦਰੜਿਆ ਸੀ, ਘਰ ਦੇ ਕਿਸੇ ਵੀ ਕੰਮ ਨਾ ਆਇਆ ਹੈ। ਇਸੇ ਪ੍ਰਕਾਰ ਜੇ
ਸਾਰੋ ਦਿਨ ਸ ਮਜ਼ੂਰੀ ਕਰਤਾ,
ਇਸੇ ਪ੍ਰਕਾਰ ਇਹ ਜੀਵ ਸਾਰਾ ਦਿਨ ਤਪੱਸਿਆ ਰੂਪੀ ਮਜ਼ਦੂਰੀ ਕਰਦਾ ਰਿਹਾ, ਸਾਧਨਾ ਰੂਪੀ। ਫਿਰ ਅੱਗੇ ਦੱਸਦੇ ਹਨ, ਤੋਹ
ਮੂਸਲ ਹੈ ਸ਼ਰਾਇਆ,
ਸਾਧਨਾ ਰੂਪੀ ਮੂਸਲੇ ਨਾਲ ਤੇ ਸਕਾਮ ਕਰਮਾਂ ਰੂਪੀ ਤੋਹ ਫੂਸ ਹੈ ਜਿਹੜਾ ਚੌਲਾਂ ਦੀ ਛਿੱਲੜ ਨੂੰ ਉਹ ਦਰੜਦਾ ਰਿਹਾ ਕੁੱਟਦਾ ਰਿਹਾ, ਭਾਵ ਸਕਾਮ ਕਰਮਾਂ ਰੂਪੀ ਫੂਸ ਨੂੰ ਉਹ ਦਰੜ ਦੇ ਨਾਲ ਬ੍ਰਹਮ ਗਿਆਨ ਰੂਪੀ ਦਾਣੇ ਫਿਰ ਮਿਲਦੇ ਨਹੀਂ ਹੈ, ਤੇ ਇਸ ਪ੍ਰਕਾਰ ਹੀ ਛੱਡਦਾ ਰਿਹਾ ਉਸ ਨੂੰ।
ਖੇਦ ਭਇਓ ਬਿਗਾਰੀ ਨਿਆਈ,
ਜਿਵੇਂ ਉਸ ਨੂੰ ਬ੍ਰਹਮ ਗਿਆਨ ਰੂਪੀ ਦਾਣੇ ਨਹੀਂ ਨਾ ਮਿਲੇ, ਜੀਵ ਬਿਗਾਰੀ ਪੁਰਖ ਭਾਗ ਜਿਹੜਾ ਬਿਗਾਰੀ ਪੁਰਖ ਦੀ ਤਰ੍ਹਾਂ ਪਰਲੋਕ ਵਿੱਚ ਦੁਖੀ ਪ੍ਰਾਪਤ ਹੁੰਦਾ ਹੈ, ਕਿਉਂਕਿ ਜੀਵ ਸਾਰੀ ਉਮਰ ਇਸਤਰੀ ਦਾ ਗੋਲਾ ਬਣ ਕੇ ਬਿਗਾਰੀ ਕਰਦਾ ਰਿਹਾ, ਪਦਾਰਥ ਇਕੱਠੇ ਪਰਿਵਾਰ ਦਾ ਗੋਲਾ ਬਣਦਾ ਰਿਹਾ ਤੇ ਪਰਿਵਾਰ ਦੇ ਵਾਸਤੇ ਗੁਲਾਮੀ ਕਰਦਾ ਰਿਹਾ, ਤੇ ਉਹ ਬਿਗਾਰੀ ਦੀ ਨਿਆਈ ਹੈ। ਪਰ ਇਹ ਦੁਨਿਆਵੀ ਕਾਰ ਜਿਹੜੇ ਸੱਚਖੰਡ ਰੂਪੀ ਘਰ ਦੀ ਪ੍ਰਾਪਤੀ ਉਹ ਕਿਸੇ ਘਰ ਕੇ ਕੰਮ ਨਾ ਆਇਆ, ਤੇਰੇ ਕੰਮ ਨਾ ਆਇਆ ਆਪਣੇ ਵਾਸਤੇ,
ਘਰ ਕੈ ਕੰਮ ਨਾ ਆਇਆ,
ਉਹ ਪਰਲੋਕ ਰੂਪੀ ਘਰ ਦੇ ਕਿਸੇ ਕੰਮ ਨਾ ਆਇਆ ਜਿਹੜਾ ਪਰਿਵਾਰ ਦੇ ਲਈ ਕਰਦਾ ਰਿਹਾ ਹੈ।
ਭਇਓ ਅਨੁਗ੍ਰਹ ਜਾ ਕੋ ਪ੍ਰਭ ਕੋ,
ਜਿਸ ਪੁਰਖ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਦਾ ਮਨ ਅਨੁਗ੍ਰਹ ਕਿਰਪਾਲੂ ਭਇਓ ਹੋਇਆ ਹੈ,
ਜਿਸ ਹਿਰਦੈ ਨਾਮ ਵਸਾਇਆ,
ਉਸ ਨੇ ਭਾਈ ਹਿਰਦੇ ਪਰਮੇਸ਼ਰ ਦੇ ਨਾਮ ਨੂੰ ਵਸਾਇਆ ਵਸਾ ਲਿਆ ਹੈ,
ਸਾਧ ਸੰਗਤ ਕੈ ਪਾਥੈ ਪਰਿਓ,
ਤੇ ਕਿਉਂਕਿ ਸਾਧ ਸੰਗਤ ਦੀ ਸ਼ਰਨ ਦੇ ਪਾਛੇ ਪਿੱਛੇ ਪਰਿਓ ਪਿਆ ਹੈ।
ਜਨ ਨਾਨਕ ਹਰ ਰਸ ਪਾਇਆ,
ਮਹਾਰਾਜ ਸਾਹਿਬ ਕਹਿੰਦੇ ਉਸ ਜਨ ਪੁਰਖ ਨੇ ਹਰ ਪਰਮੇਸ਼ਰ ਦਾ ਰਸ ਆਨੰਦ ਪਾਇਆ ਹੈ। ਇਹਦਾ ਅਨਵੇਂ ਰੀਤ ਦੇ ਅਨੁਸਾਰ ਥੋੜਾ ਜਿਹਾ ਅਰਥ ਹੈ, ਉਹਦੇ ਵਿੱਚ ਅਨਵੇਂ ਰੂਪ ਅਨੁਸਾਰ ਇਉਂ ਭਇਓ ਅਨੁਗ੍ਰਹ ਜਾ ਕੋ ਪ੍ਰਭ ਕੋ, ਪਾਠ ਨਹੀਂ ਇਸ ਤਰ੍ਹਾਂ ਕਰਨਾ, ਅਰਥ ਦੇ ਵਿੱਚ ਹੈ, ਭਇਓ ਅਨੁਗ੍ਰਹ ਜਾ ਕੋ ਪ੍ਰਭ ਕੋ, ਜਿਸ ਪੁਰਖ ਤੇ ਵਾਹਿਗੁਰੂ ਦਾ ਮਨ ਕਿਰਪਾਲੂ ਹੋਇਆ ਹੈ, ਸਾਧ ਸੰਗਤ ਕੇ ਪਾਛੇ ਪਰਿਓ, ਉਹ ਪੁਰਖ ਈਸ਼ਵਰ ਦੇ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ, ਸਾਧ ਸੰਗਤ ਸ੍ਰੇਸ਼ ਜਨਾ ਸਾਧੂਆਂ ਦੀ ਸੰਗਤ ਦੀ ਸ਼ਰਨ ਦੇ ਉਹਨੂੰ ਜੀਵ ਨੂੰ ਪਿੱਛੇ ਪਾ ਦਿੱਤਾ, ਤਿਸ ਹਿਰਦੇ ਨਾਮ ਵਸਾਇਆ, ਤਿਸ ਉਸ ਪੁਰਖ ਨੇ ਹਿਰਦੇ ਵਿੱਚ ਸੰਤ ਜਨਾਂ ਦੇ ਅੰਮ੍ਰਿਤ ਨਾਮ ਤੇ ਉਸ ਪੁਰਖ ਦੇ ਹਿਰਦੇ ਵਿੱਚ ਸੰਤ ਜਨਾਂ ਨੇ ਅੰਮ੍ਰਿਤ ਨਾਮ ਵਸਾ ਦਿੱਤਾ। ਜਦੋਂ ਹਿਰਦੇ ਚ ਨਾਮ ਵਸਾ ਦਿੱਤਾ, ਜਨ ਨਾਨਕ ਹਰ ਰਸ ਪਾਇਆ, ਸਤਿਗੁਰੂ ਜੀ ਕਥਨ ਕਰਦੇ, ਤਾਂ ਉਹਨਾਂ ਨੂੰ ਪੁਰਖਾਂ ਨੂੰ ਹਰੀ ਪਰਮੇਸ਼ਵਰ ਦਾ ਆਨੰਦ ਪ੍ਰਾਪਤ ਉਹਨਾਂ ਨੂੰ ਹੋ ਗਿਆ, ਕਰ ਲਿਆ ਉਹਨਾਂ ਨੇ। ਅਗਲੇ ਸ਼ਬਦ ਚ ਹੁਣ ਪਰਮੇਸ਼ਵਰ ਦੇ ਸਨਮੁਖ ਬੇਨਤੀ ਉਚਾਰਦੇ ਹਨ।
ਟੋਡੀ ਮਹੱਲਾ ਪੰਜਵਾਂ,
ਟੋਡੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਵਚਨ ਹੈ ਜੀ।
ਕਿਰਪਾ ਨਿਧ ਵਸਹੁ ਹਿਰਦੈ ਹਰ ਨੀਤ,
ਹੇ ਕਿਰਪਾ ਦਇਆ ਦੇ ਨਿਧ ਸਮੁੰਦਰ ਹਰ ਪਰਮੇਸ਼ਵਰ ਜੀ, ਸਾਡੇ ਨੀਤ ਨੇਤਾ ਪ੍ਰਤੀ ਹਿਰਦੈ ਹਿਰਦੀ ਬਸੋ ਬਸਣਾ ਕਰੋ ਜੀ।
ਤੈਸੀ ਬੁੱਧ ਕਰੋ ਪਰਗਾਸਾ,
ਹੇ ਪਰਮੇਸ਼ਰ, ਹੇ ਪ੍ਰਭ ਪਰਮੇਸ਼ਰ, ਤੇ ਜਿਹੋ ਜੀ ਭਗਤਾਂ ਦੀ ਆਤਮ ਵਿਛਾਣੀ ਬੁੱਧ ਹੁੰਦੀ ਹੈ, ਤੇ ਮਹਾਰਾਜ ਤੈਸੀ ਬੁੱਧ ਕਰੋ ਪਰ ਤੈਸੀ, ਤਿਹੋ ਜੀ ਸਾਡੀ ਵੀ ਆਤਮ ਵਿਛਾਣੀ ਬੁੱਧ ਜਿਹੜੀ ਹੈ ਨਾ, ਉਹ ਪ੍ਰਗਾਸ ਕਰ ਦਿਓ, ਪ੍ਰਗਟ ਕਰ ਦਿਓ ਮਹਾਰਾਜ।
ਲਾਗੈ ਪ੍ਰਭ ਸੰਗ ਪ੍ਰੀਤ,
ਜਿਸ ਕਰਕੇ ਤੇਰੇ ਸੰਗ ਪ੍ਰਭੂ ਜੀ ਨਾਲ ਸਾਡੀ ਪ੍ਰੀਤ ਪ੍ਰੀਤੀ ਲੱਗ ਜਾਵੇ ਜੀ।
ਰਹਾਉ
ਸਤਾਈ ਦੇ ਕੇ ਫਰਮਾਉਂਦੇ ਹੈ,
ਦਾਸ ਤੁਮਾਰੀ ਕੀ ਪਾਵ ਧੂਰਾ,
ਸਾਨੂੰ ਮਹਾਰਾਜ ਇੰਨੀ ਨਿਮਰਤਾ ਦੇ ਦਿਓ ਜਿਹੜਾ ਤੁਹਾਡਾ ਨਾਮ ਜਪਦੇ ਨੇ, ਅਸੀਂ ਤੁਹਾਡੇ ਦਾਸ ਸੇਵਕਾਂ ਦੀ ਚਰਨ ਧੂੜ ਪਾਵੋ ਪ੍ਰਾਪਤ ਕਰੀਏ, ਉਹਨਾਂ ਚਰ ਧੂੜੀ ਨੂੰ ਲੈ ਕਰਕੇ
ਮਸਤਕ ਲੇ ਲੇ ਲਾਵ,
ਮੱਥੇ ਤੇ ਲੈ ਕੇ ਲਾਉਣਾ ਕਰੀਏ ਸ਼ਰਧਾ ਰੂਪੀ ਧੂੜੀ, ਮੈਂ ਆਪਣੇ ਅੰਤਸ਼ਕਰਨ ਵੀ ਮੱਥੇ ਤੇ ਲਾਵੋ ਲਾਉਣਾ ਕਰਦਾ ਹਾਂ।
ਮਹਾਪਤਤ ਤੇ ਹੋਤ ਪੁਨੀਤਾ,
ਇਸ ਕਰਕੇ ਮਹਾਂ ਵੱਡੇ ਵੱਡੇ ਪਤਤ ਪਾਪੀ ਵੀ ਪਾਪ ਕਰਮ ਤੇ ਹਟ ਕੇ ਪਨੀਤਾ ਪਵਿੱਤਰ ਹੋਤ ਹੋ ਜਾਂਦੇ ਹਨ।
ਹਰ ਕੀਰਤਨ ਗੁਣ ਗਾਵੋ,
ਹਰ ਪਰਮੇਸ਼ਰ ਅਸੀਂ ਵੀ ਕੀਰਤਨ ਵਿੱਚ ਪਾ ਕੇ ਆਪ ਜੀ ਦੇ ਉਹਨਾਂ ਗੁਣਾਂ ਨੂੰ ਗਾਵੋ ਗਾਉਣਾ ਕਰਦੇ ਹਾਂ।
ਆਗਿਆ ਤੁਮਰੀ ਮਿੱਠੀ ਲਾਗੋ,
ਹੇ ਪਰਮੇਸ਼ਰ ਦੀ ਤੁਮਰੀ ਤੁਹਾਡੀ ਸਿਮਰਨ ਕਰਨ ਦੀ ਆਗਿਆ ਮੈਨੂੰ ਮਿੱਠੀ ਬੜੀ ਪਿਆਰੀ ਲਾਗੋ ਲੱਗਦੀ ਹੈ, ਲੱਗ ਜਾਵੇ।
ਕੀਓ ਤੁਹਾਰੋ ਭਾਵ,
ਤੁਹਾਰੋ ਤੁਹਾਡੇ ਕੀਓ ਕੀਤਾ ਹੋਇਆ ਹਰੇਕ ਕਾਰਜ ਮਨ ਨੂੰ ਭਾਵੋ ਚੰਗਾ ਲੱਗੇ ਜੋ ਤੁਸੀਂ ਕਰਦੇ ਹੋ।
ਜੋ ਤੂੰ ਦੇਹ ਤਹੀ ਇਹੋ ਤ੍ਰਿਪਤੈ,
ਹੇ ਪਰਮੇਸ਼ਰ ਜੋ ਪਦਾਰਥ ਤੁਸੀਂ ਦੇਹ ਦਿੰਦੇ ਹੋ ਤਹੀ ਉਸੇ ਨਾਲ ਇਹ ਸਾਡਾ ਜਿਹੜਾ ਮਨ ਹੈ ਇਹ ਤ੍ਰਿਪਤਾ ਰਜਿਆ ਰਹੇ।
ਆਨ ਨਾ ਕਤਹੂ ਧਾਵ,
ਆਪ ਜੀ ਦੇ ਦਰ ਨੂੰ ਛੱਡ ਕੇ ਆਨ ਹੋਰ ਦੇਵੀ ਦੇਵਤਿਆਂ ਜਾਂ ਪਖੰਡੀਆਂ ਦੇ ਕਤੋਂ ਕਿਸੇ ਵੀ ਦਰ ਦੇ ਉੱਤੇ ਸਾਨੂੰ ਧਾਵੋ, ਦੌੜ ਕੇ ਨਾ ਸਾਡਾ ਮਨ ਜਾਵੇ ਕਿ ਇੱਥੋਂ ਸਾਡੀ ਇੱਛਾ ਪੂਰੀ ਹੋਏਗੀ।
ਸਦ ਹੀ ਨਿਕਟ ਜਾਨੋ ਪ੍ਰਭ ਸਵਾਮੀ,
ਹੇ ਸਵਾਮੀ ਮਾਲਕ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ, ਹੇ ਸਵਾਮੀ ਮਾਲਕ ਪ੍ਰਭ ਪਰਮੇਸ਼ਰ ਜੀ, ਅਸੀਂ ਸਦ ਹਮੇਸ਼ਾ ਹੀ ਆਪ ਜੀ ਦੇ ਨਿਕਟ ਨਜ਼ਦੀਕ ਭਾਵ ਅੰਗ ਸੰਗ ਜਾਨੋ ਜਾਣਦੇ ਰਹੀਏ, ਇਹ ਕਿਰਪਾ ਕਰ ਦਿਓ।
ਸਗਲ ਰੇਣ ਹੋਏ ਰਹੀਏ,
ਸਾਰਿਆਂ ਦੀ ਚਰਨ ਧੂੜ ਹੋ ਕੇ ਰਹੀਏ ਮਹਾਰਾਜ ਅਸੀਂ,
ਸਾਧੂ ਸੰਗਤ ਹੋਏ ਪ੍ਰਾਪਤ,
ਹੇ ਪਰਮੇਸ਼ਰ ਜੀ ਆਪ ਜੀ ਦਾ ਸਾਸ ਗ੍ਰਾਸ ਨਾਮ ਜਪਣ ਵਾਲੇ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਪ੍ਰਾਪਤ ਹੋਵੇ।
ਤਾਂ ਪ੍ਰਭ ਆਪਣਾ ਲਹੀਏ,
ਤਾਂ ਅਸੀਂ ਪਰਮੇਸ਼ਰ ਤੈਨੂੰ ਆਪਣਾ ਜਾਣ ਕੇ ਲਹੀਏ ਪ੍ਰਾਪਤ ਕਰ ਲਈਦਾ ਹੈ।
ਸਦਾ ਸਦਾ ਹਮ ਸ਼ੋਹਰੇ ਤੁਮਰੇ,
ਹੇ ਪ੍ਰਭ ਪਰਮੇਸ਼ਰ ਜੀ ਅਸੀਂ ਤਾਂ ਮਹਾਰਾਜ ਅਸੀਂ ਸਾਰੇ ਸਮਿਆਂ ਦੇ ਵਿੱਚ ਸਦਾ ਸਦਾ ਤੁਮਰੇ ਤੁਹਾਡੇ ਸ਼ੋਹਰੇ ਛੋਟੇ ਬੱਚੇ ਹਾਂ, ਛੋਟੇ ਦਾਸ ਹਾਂ ਮਹਾਰਾਜ, ਇਸ ਕਰਕੇ
ਤੂੰ ਪ੍ਰਭ ਹਮਰੋ ਮੀਰਾ,
ਤੁਸੀਂ ਹਮਰੋ ਸਾਡਾ ਵੱਡਿਆਂ ਤੋਂ ਵੱਡਾ ਮੀਰਾ ਪਾਤਸ਼ਾਹ ਹੈ।
ਨਾਨਕ ਬਾਰਕ ਤੁਮ ਮਾਤ ਪਿਤਾ,
ਤੇ ਇਹਨੂੰ ਬਸਰਾਮ ਨੂੰ ਪਾਈ ਪੂਰਾ ਧਿਆਨ ਨਾਲ ਪਕਾਇਓ, ਥੋੜਾ ਜਿਹਾ ਬਸਰਾਮ ਇਧਰ ਵੇ, ਨਾਨਕ ਬਾਰਕ ਤੁਮ, ਐ ਜੇ ਲੱਗ ਗਿਆ ਜਿਵੇਂ ਗਲਤ ਹੋ ਜੂ, ਨਾਨਕ ਬਾਰਕ ਤੁਮ ਮਾਤ ਪਿਤਾ, ਤੁਮ ਉਧਰ ਜਾਣਾ ਦੂਸਰੇ ਪਾਸੇ। ਸਤਿਗੁਰੂ ਜੀ ਕਥਨ ਕਰਦੇ, ਹੇ ਪਰਮੇਸ਼ਰ ਜੀ ਅਸੀਂ ਤਾਂ ਹੈ ਵਾਰਕ ਬੱਚੇ, ਅਸੀਂ ਬੱਚੇ ਹਾਂ ਤੁਹਾਡੇ, ਤੁਸੀਂ ਸਾਡੇ ਮਾਤਾ ਪਿਤਾ ਦੀ ਨਿਆਈ ਹੋ, ਮਾਂ ਦੀ ਨਿਆਈ ਵੀ ਹੈ ਪਿਓ ਦੀ ਨਿਆਈ ਵੀ ਹੋ, ਤੇ ਇਸ ਕਰਕੇ ਅਸੀਂ ਹਰ ਵਕਤ ਗੁਰਾਂ ਦੇ ਉਪਦੇਸ਼ ਰੂਪੀ ਦੇਖਿਆ ਮੁੱਖ ਨਾਮ,
ਮੁੱਖ ਨਾਮ ਤੁਮਾਰੋ ਖੀਰਾ,
ਅਸੀਂ ਹਰ ਵਕਤ ਗੁਰਾਂ ਦੇ ਉਪਦੇਸ਼ ਰੂਪੀ ਅਸਤਰਾਂ ਦੁਆਰਾ
ਤੁਹਾਰੋ ਤੁਹਾਡਾ ਨਾਮ ਰੂਪੀ ਖੀਰਾ ਦੁੱਧ ਅੰਤਹਿਕਰਨ ਰੂਪੀ ਮੁੱਖ ਮੂੰਹ ਦੇ ਵਿੱਚ ਚੁੰਘਦੇ ਰਹਿੰਦੇ ਹਾਂ, ਜਿਵੇਂ ਬੱਚਾ ਮਾਂ ਦੀ ਛਾਤੀ ਤੋਂ ਦੁੱਧ ਦੇ ਚਸ਼ਮੇ ਦੁੱਧ ਚੁੰਘਦਾ, ਅਸੀਂ ਗੁਰੂ ਦੇ ਉਪਦੇਸ਼ ਰੂਪੀ ਦੁੱਧ ਹੈ ਜਿਹੜਾ ਤੇਰਾ, ਇਹ ਚੁੰਘਦੇ ਹਾਂ, ਨਾਮ ਰੂਪੀ ਦੁੱਧ ਲੈਂਦੇ ਹਾਂ।
ਟੂਡੀ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ।
ਟੂਡੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਦੋ ਪਦਿਆਂ ਵਾਲਾ ਰਾਗ ਦੇ ਦੂਸਰੇ ਸੁਰਤਾਲ ਦੇ ਅੰਦਰ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਇਹੋ ਜਿਹਾ ਵਾਹਿਗੁਰੂ ਮਿਲਦਾ ਹੈ।
ਮੰਗ ਦਾਨ ਠਾਕੁਰ ਨਾਮ,
ਹੇ ਠਾਕੁਰ ਪਰਮੇਸ਼ਰ ਜੀ, ਮੈਂ ਆਪ ਜੀ ਦੇ ਪਾਸੋਂ ਨਾਮ ਅਮਰ ਦਾ ਦਾਨ ਮੰਗਦਾ ਹਾਂ, ਕਿਉਂਕਿ
ਅਮਰ ਕਛੂ ਮੇਰਾ ਸੰਗ ਨਾ ਚੱਲ,
ਇਹ ਮੈਨੂੰ ਨਿਸ਼ਚਾ ਹੋ ਗਿਆ, ਹੋਰ ਕੁਝ ਵੀ ਪਦਾਰਥ ਮੈਂ ਤਾਂ ਨਹੀਂ ਮੰਗਦਾ ਵੀ ਮੈਨੂੰ ਪਤਾ ਲੱਗ ਗਿਆ ਮੇਰੇ ਨਾਲ ਨਹੀਂ ਜਾਣ ਵਾਲਾ, ਮੇਰੇ ਸੰਗ ਨਾਲ ਨਹੀਂ ਚੱਲੇਗਾ ਅੰਤ ਦੇ ਵੇਲੇ।
ਮਿਲੇ ਕਿਰਪਾ ਗੁਣ ਗਾਮ,
ਇਸ ਲਈ ਆਪ ਜੀ ਕਿਰਪਾ ਦਇਆ ਦ੍ਰਿਸ਼ਟੀ ਕਰੋ, ਆਪ ਜੀ ਦੇ ਗੁਣਾਂ ਨੂੰ ਮੈਂ ਗਾਉਣਾ ਕਰਾਂ, ਗਾਉਂਦਾ ਰਹਾਂ ਸਾਧ ਸੰਗਤ ਰੂਪੀ ਗਾਮ ਨਗਰ ਵਿੱਚ, ਇਹ ਮੈਨੂੰ ਮਿਲੇ ਪ੍ਰਾਪਤ ਹੋਵੇ। ਜੋ ਸੰਗਤ ਗਾਮ ਸਮੂਹ ਗੁਣਾਂ ਦਾ ਘਰ ਹੈ ਤੇ ਉਹ ਆਪ ਜੀ ਦੀ ਆਪ ਜੀ ਕਿਰਪਾ ਕਰੋ, ਮੇਰੇ ਅੰਤਸ਼ਕਰਨ ਗੁਣਾਂ ਦਾ ਨਗਰ ਵਸ ਜਾਵੇ ਜੀ, ਜੋ ਮੇਰਾ ਹੁਣ ਇਹ ਨਗਰ ਉਜੜਿਆ ਹੋਇਆ ਪ੍ਰਤੀਤ ਹੁੰਦਾ ਹੈ, ਆਪ ਹੀ ਮਹਾਰਾਜ ਕਿਰਪਾ ਕਰੋ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਰਾਜ ਮਾਲ ਅਨੇਕ ਭੋਗ ਰਸ,
ਰਾਜ ਦਾ ਸੁਖ ਭੋਗਣਾ, ਮਾਲ ਹਾਥੀ ਘੋੜਿਆਂ ਦੀਆਂ ਸਵਾਰੀਆਂ ਕਰਨੀਆਂ, ਜੋ ਅਨੇਕ ਅਨੰਤ ਭੋਗਾਂ ਦੇ ਜਿਹੜੇ ਰਸ ਆਨੰਦ ਤੇ ਉਹ ਲੋਕਾਂ ਦੇ ਜਿਹੜੇ ਇਹ ਮੰਨੇ ਹਨ ਸਾਰੇ।
ਸਾਗਲ ਤਰਵਰ ਕੀ ਸ਼ਾਮ,
ਇਹ ਤਾਂ ਸਾਰੇ ਬਿਰਸ਼ ਦੀ ਛਾਂ ਦੀ ਤਰ੍ਹਾਂ ਘੁੰਮਣ ਵਾਲੇ ਨੇ, ਚਲਾਏਮਾਨ ਨੇ ਸਾਰੇ, ਜਿਵੇਂ ਬਿਰਸ਼ ਦੀ ਜਿਵੇਂ ਟਿਕੇ ਨਾ ਬਿਰਸ਼ ਦੀ ਛਾਂ, ਇਸ ਤਰ੍ਹਾਂ ਨਹੀਂ ਟਿਕਦੇ ਇਹ ਸਾਰੇ ਮਹਿਕੀ ਪਦਾਰਥ, ਇਹ ਨਹੀਂ ਇੱਕ ਥਾਂ ਟਿਕਦੇ, ਪ੍ਰਲਦ ਪੂਰੀ ਹੋਈ ਗਵਾਂਢੀਆਂ ਦੇ ਚਲੇ ਜਾਂਦੇ ਆ, ਹੋਰ ਕੋਲ ਚਲੇ ਜਾਂਦੇ ਆ, ਦੇਖਦਾ ਹੀ ਰਹਿ ਜਾਂਦਾ ਹੈ।
ਧਾਈ ਧਾਈ ਬਹੁ ਬਿਦ ਕੋ ਧਾਵੈ,
ਜੋ ਧਾਏ ਧਾ ਭਾਵ ਦੌੜ ਜਾਣ ਵਾਲੇ ਪਦਾਰਥ ਨੂੰ, ਉਹਨਾਂ ਨੂੰ ਧਾਏ ਦੌੜ ਜਾਣ ਕਰਕੇ, ਦੌੜ ਜਾਣ ਵਾਲੇ ਪਦਾਰਥਾਂ ਨੂੰ ਬਹੁਤ ਵਿਧ ਤਰੀਕਿਆਂ ਨਾਲ ਇਕੱਤਰ ਕਰਨ ਨੂੰ, ਉਹਦੇ ਵਾਸਤੇ ਮਨ ਤਨ ਹਰ ਵਕਤ ਸੰਕਲਪਾਂ ਵਿਕਲਪਾਂ ਵਿੱਚ ਧਾਵੇ ਦੌੜਦਾ ਹੀ ਫਿਰਦਾ ਰਹਿੰਦਾ ਹੈ।
ਸਗਲ ਨਿਰਾਰਥ ਕਾਮ,
ਪਰ ਇਹ ਸਗਲ ਸਾਰੇ ਕਾਮ ਕਾਰਜ ਨਿਰਾਰਥ ਬੇਅਰਥ ਹੀ ਨਾ, ਪਦਾਰਥਾਂ ਨੂੰ ਇਕੱਤਰ ਕਰਨ ਦੀ ਕਾਮ ਕਾਮਨਾ ਸਾਰੀ ਬੇਅਰਥ ਹੈ।
ਬਿਨ ਗੋਵਿੰਦ ਅਵਰ ਜੇ ਚਾਹੋ,
ਜੋ ਗੋ ਪ੍ਰਿਥਵੀ ਦੇ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਆਪ ਜੀ ਦੇ ਨਾਮ ਤੋਂ ਬਿਨ ਬਗੈਰ ਅਵਰ ਜਿਹੜੇ ਹੋਰ ਕਿਸੇ ਪਦਾਰਥ ਦੀ ਵੀ ਚਾਹੋ ਚਾਹੁਣਾ ਕਰਦਾ ਹੈ।
ਦਿਸੈ ਸਗਲ ਬਾਤ ਹੈ ਖਾਮ,
ਤਾਂ ਇਹ ਸਗਲ ਸਾਰੀਆਂ ਬਾਤਾਂ ਖਾਮ ਕਚਿਆਈ ਵਾਲੀਆਂ ਨੇ, ਖਾਮ ਫਾਰਸੀ ਦੇ ਕੱਚੇ ਨੂੰ ਕਹਿੰਦੇ ਨੇ, ਇਹ ਦਿਸੈ ਦਿਸ ਰਹੀਆਂ ਹਨ ਸਾਰੀਆਂ।
ਕਹੋ ਨਾਨਕ ਸੰਤ ਰੇਨ ਮਾਗਾ,
ਸਤਿਗੁਰੂ ਜੀ ਕਹੋ ਕਥਨ ਕਰਦੇ ਨੇ ਕਿ ਹੇ ਪਰਮੇਸ਼ਰ, ਮੈਂ ਸੰਤ ਸ਼ਾਂਤ ਆਤਮਾ ਵਾਲੇ ਜਿਹੜੇ ਪੁਰਖ, ਉਹਨਾਂ ਦੀ ਚਰਨ ਧੂੜ, ਕਮਾਈ ਵਾਲੇ ਮਹਾਂਪੁਰਖਾਂ ਦੀ ਚਰਨ ਧੂੜ ਮੰਗੋ ਮੰਗਦਾ ਹਾਂ।
ਮੇਰੋ ਮਨ ਪਾਵੈ ਵਿਸਰਾਮ,
ਜਿਸ ਕਰਕੇ ਮੇਰਾ ਮਨ ਜਿਹੜਾ ਉਹ ਸੰਤ ਜਨਾਂ ਦੀ ਤਰ੍ਹਾਂ, ਸੰਤ ਜਨਾਂ ਦੀ ਤਰ੍ਹਾਂ ਆਪ ਜੀ ਦੇ ਨਾਮ ਵਿੱਚ ਜਾਂ ਆਪ ਜੀ ਦੇ ਸਰੂਪ ਵਿੱਚ ਵਿਸਰਾਮ ਟਿਕਾ ਪਾਲਵੇ ਪਾਉਣਾ ਕਰੇ।
ਟੋਡੀ ਮਹੱਲਾ ਪੰਜਵਾਂ,
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਪਾਵਨ ਬਚਨ ਹੈ ਜੀ,
ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰ,
ਹੇ ਭਾਈ ਪ੍ਰਭ ਪਰਮੇਸ਼ਰ ਵਾਹਿਗੁਰੂ, ਕੋ ਦਾ ਅਰਥ ਹੈ ਦਾ, ਪਰਮੇਸ਼ਰ ਦਾ ਨਾਮ ਹੀ ਸਾਡੇ ਮਨੇ ਮਨ ਨੂੰ ਸਾਧਾਰੇ, ਸਹਿਤ ਆਸਰੇ ਦੇ ਧਾਰ ਧਾਰੇ ਆਸਰੇ ਦੇ ਕਰਨ ਵਾਲਾ ਹੈ, ਸਹਿਤ ਆਸਰੇ ਦੇ ਕਰਨ ਵਾਲਾ ਹੈ, ਤੇ ਇਸ ਕਰਕੇ ਮਨ ਦੇ ਵਿਕਾਰਾਂ ਨੂੰ ਮੇਟ ਕੇ ਸਾਧਾਰ ਹੈ, ਸੁਧਾਰਨ ਵਾਲਾ ਹੈ। ਅਸੀਂ ਪਰਮੇਸ਼ਰ ਦੇ ਨਾਮ ਦੇ ਆਸਰੇ ਸਹਿਤ ਆਪਣਾ ਮਨ ਕੀਤਾ ਹੈ।
ਜੀਵ ਪ੍ਰਾਨ ਸੁਖ ਇਸ ਮਨ ਕੋ,
ਤੇ ਜੋ ਜੀ ਜੀਵ ਨੇ ਸਰੀਰ ਦੇ ਅੰਦਰ ਪ੍ਰਾਨ ਮੰਨਿਆ, ਤੇ ਜੋ ਜੀਵ ਨੇ ਸਰੀਰ ਦੇ ਅੰਦਰ ਪ੍ਰਾਨ ਮੰਨਿਆ ਅਤੇ ਇਸ ਮਨ ਦੇ ਤਾਂ ਹੀ ਸੁਖ ਸੁਖ ਮੰਨੇ ਨੇ ਦੁਨੀਆਂ ਦੇ ਜਿਹੜੇ ਵਿਹਾਰਾਂ ਦੇ ਅੱਗੇ ਦੱਸਦੇ ਨੇ
ਵਰਤਨ ਇਹ ਹਮਾਰੇ
ਵਰਤਨ ਵਸਤ ਬਲੀਵਾ ਮੰਨਿਆ ਹਮਾਰੇ ਸਾਡੇ ਤਾਂ ਇਹੋ ਹੀ ਸਭ ਕੁਛ ਹੈ ਜੋ ਮੰਨਦੇ ਪਰਮੇਸ਼ੁਰ ਦਾ ਨਾਮ ਦਾ ਆਸਰਾ ਲੈਣਾ ਕੀਤਾ ਸਾਡੇ ਜੀ ਜੀਵਨ ਪ੍ਰਾਣ ਪ੍ਰਾਣਾਮ ਹੈ ਪ੍ਰਾਣਾ ਦਾ ਮਨ ਨੂੰ ਇਸ ਪ੍ਰਕਾਰ ਦੇ ਨਾਮ ਦਾ ਹੀ ਸੁੱਖ ਹੈ ਇਹੋ ਹੀ ਹਮਾਰੇ ਸਾਡੇ ਲਈ ਹਰ ਵਕਤ ਵਰਤਨ ਵਰਤਨ ਵਾਲੇ ਵਸਤੂ ਸਾਡੀ ਇਹੀ ਹੈ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹਾਂ ਜੀ
ਨਾਮ ਜਾਤ ਨਾਮ ਮੇਰੀ ਪਤ ਹੈ
ਪਰਮੇਸ਼ੁਰ ਦਾ ਨਾਮ ਹੀ ਅਚੁੱਤ ਕੁੱਲ ਦੇਣ ਵਾਲੀ ਸਾਡੀ ਉੱਤਮ ਜਾਤ ਜਾਤੀ ਹੈ ਨਾਮ ਹੀ ਮੇਰੀ ਸਾਡੀ ਪਤ ਆਵਰੋ ਮਤਲਬ ਜਿਹੜੀ ਹੈ ਤੇ ਪਤ ਇੱਜ਼ਤ ਹੈ ਨਾਮ ਹੀ ਸਾਡੇ
ਨਾਮ ਮੇਰਾ ਪਰਿਵਾਰ
ਨਾਮ ਹੀ ਮੇਰਾ ਸਾਡੇ ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਗੁਣਾਂ ਦੇ ਸ਼ਹਿਦ ਗੁਣ ਰੂਪੀ ਪਰਿਵਾਰ ਹੈ
ਨਾਮ ਸਿਖਾਈ ਸਦਾ ਮੇਰਾ ਸੰਗ
ਪਰਮੇਸ਼ੁਰ ਦਾ ਨਾਮ ਸਿਖਾਈ ਮਿੱਤਰ ਦੀ ਨਿਆਂ ਹੋ ਕੇ ਸਦਾ ਹਮੇਸ਼ਾ ਮੇਰੇ ਸਾਡੇ ਲੋਕ ਪ੍ਰਲੋਕ ਸੰਗ ਸਾਥ ਦੇਣ ਵਾਲਾ ਹੈ
ਹਰ ਨਾਮ ਮੋਕੋ ਨਿਸਤਾਰ
ਹਰ ਪਰਮੇਸ਼ੁਰ ਦਾ ਨਾਮ ਹੀ ਮੋਹ ਮੇਰੇ ਤਾਈ ਸੰਸਾਰ ਸਮੁੰਦਰ ਤੋਂ ਨਿਸਤਾਰ ਤਾਰਨ ਵਾਲਾ ਹੈ
ਵਿਖੇ ਬਿਲਾਸ ਕਹੀਅਤ ਬਹੁ ਤੇਰੇ
ਵਿਖੇ ਵਿਸ਼ਿਆਂ ਦੇ ਬਿਲਾਸ ਆਨੰਦ ਬਹੁਤ ਤੇਰੇ ਬਹੁਤ ਤਰ੍ਹਾਂ ਦੇ ਕਹੀਅਤ ਕਹੀਦੇ ਹਨ
ਚਲਤ ਨਾ ਕਛੂ ਸੰਗਾਰ
ਇਹਨਾਂ ਵਿੱਚੋਂ ਕਛੂ ਕੁਝ ਵੀ ਪ੍ਰਲੋਕ ਨੂੰ ਸੰਗਾਰੇ ਸਾਥ ਨਹੀਂ ਚੱਲਦਾ ਨਾਲ ਨਹੀਂ ਜਾਂਦਾ ਹੈ
ਇਸ਼ਟ ਮੀਤ ਨਾਮ ਨਾਨਕ ਕੋ
ਸਤਿਗੁਰੂ ਜੀ ਕਥਨ ਕਰਦੇ ਹੈ ਪਰਮੇਸ਼ੁਰ ਦਾ ਨਾਮ ਹੀ ਸਾਡਾ ਇਸ਼ਟ ਪਿਆਰਾ ਮੀਤ ਮਿੱਤਰ ਹੈ ਪਰਮੇਸ਼ੁਰ ਦਾ ਨਾਮ ਇਹ ਸਾਡੇ ਅੰਤਸ਼ਕਰਨ ਦੇ ਅੱਗੇ ਦੱਸਦੇ ਨੇ
ਹਰ ਨਾਮ ਮੇਰਾ ਭੰਡਾਰ
ਹਰ ਪਰਮੇਸ਼ੁਰ ਦਾ ਨਾਮ ਹੀ ਮੇਰਾ ਸਾਡੇ ਅੰਤਸ਼ਕਰਨ ਵਿੱਚ ਸੁਭ ਗੁਣਾ ਦੈਵੀ ਗੁਣਾਂ ਦਾ ਭੰਡਾਰਾ ਖਜ਼ਾਨਾ ਹੈ
ਟੋਡੀ ਮਹੱਲਾ ਪੰਜਵਾਂ
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੀ
ਨਿੱਕੇ ਗੁਣ ਗਾਓ ਮਿਟਹੀ ਰੋਗ
ਇਹ ਭਾਈ ਪਰਮੇਸ਼ੁਰ ਦੇ ਨਿੱਕੇ ਚੰਗੀ ਤਰ੍ਹਾਂ ਸੁੰਦਰ ਗੁਣਾਂ ਨੂੰ ਗਾਓ ਗਾਉਣੇ ਕਰਕੇ ਅਗਿਆਨ ਹੰਕਾਰ ਆਦਿ ਸਾਰੇ ਰੋਗ ਮਿਟੀ ਮਿਟ ਜਾਣਗੇ
ਮੁਖ ਉਜਲ ਮਨ ਨਿਰਮਲ ਹੋਈ ਹੈ
ਇਸ ਤਰ੍ਹਾਂ ਲੋਕਾਂ ਦੇ ਵਿੱਚ ਮੁਖ ਉਜਲ ਉਜਾਲੇ ਵਾਲਾ ਹੋਏਗਾ ਤੇ ਪ੍ਰਲੋਕ ਵਾਸਤੇ ਤੇ ਫਿਰ ਜਿਹੜਾ ਮਨ ਵਿਕਾਰਾਂ ਤੋਂ ਰਹਿਤ ਹੋ ਕੇ ਨਿਰਮਲ ਸ਼ੁੱਧ ਹੋਈ ਹੋ ਜਾਂਦਾ ਹੈ
ਤੇਰੋ ਰਹਿ ਇਹਾ ਉਹਾ ਲੋਕ
ਇਉਂ ਫਿਰ ਤੇਰੋ ਤੇਰਾ ਇਹਾ ਆਹ ਲੋਕ ਹੈ ਜਿਹੜਾ ਮਾਤ ਲੋਕ ਉਹਾਂ ਪ੍ਰਲੋਕ ਉਹ ਵੀ ਕਾਇਮ ਰਹੇ ਰਹਿ ਜਾਏਗਾ ਤੇਰੀ ਇੱਜ਼ਤ ਰਹਿ ਜਾਏਗੀ ਉਹਦੇ ਵਿੱਚ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ
ਚਰਨ ਪਖਾਰ ਕਰੋ ਗੁਰ ਸੇਵਾ
ਗੁਰ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਪਖਾਰ ਧੋ ਕੇ ਸੇਵਾ ਟਹਿਲ ਕਰੋ ਕਰੋ ਕਰਨਾ ਕਰੋ ਚਰਨਾਂ ਦਾ ਪਖਾਰ ਪੱਖ ਲੈ ਕੇ ਟਹਿਲ ਕਰੋ ਆਪਣੇ ਮਨ ਮਨੇ ਮਨ ਨੂੰ ਚੰਗੀ ਤਰ੍ਹਾਂ ਬਣਾ ਕੇ
ਮਨਹਿ ਚੜਾਵੋ ਭੋਗ
ਮਨੇ ਮਨ ਨੂੰ ਚੰਗਾ ਬਣਾ ਕੇ ਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਨ ਰੂਪ ਭੋਗ ਪਦਾਰਥ ਚੜਾਵੋ ਚੜਾਉਣਾ ਕਰੋ ਭਾਵ ਆਪਣੇ ਮਨ ਦੀ ਮਤ ਨੂੰ ਤਿਆਗ ਕੇ ਗੁਰਾਂ ਦੀ ਆਗਿਆ ਵਿੱਚ ਚੱਲਣ ਲੱਗ ਜਾਣਾ ਇਹੀ ਭੋਗ ਚੜਾਉਣਾ ਹੈ ਇਹ ਚਰਾਵ ਥੋੜਾ ਜਿਹਾ ਭਾਰਾ ਕਰਕੇ ਬੋਲਣਾ ਭਾਈ ਚਰਾਵੋ ਨਾ ਬਣ ਜਾਵੇ ਚਰਾਵੋ ਮਤਲਬ ਝੱਜਾ ਬਣਾ ਲੱਗ ਜਾਵੇ ਚਰਾਵੋ ਇਸ ਤਰ੍ਹਾਂ ਬੋਲ ਰਹੇ ਹਾਂਜੀ ਅੱਗੇ ਚਲੋ
ਛੋੜ ਆਪਤ ਬਾਦ ਅਹੰਕਾਰ
ਇਹ ਪਾਠ ਦੀ ਕੁੰਡੀ ਆ ਭਾਈ ਨੂੰ ਆਪਤ ਕਹਿਣਾ ਆਪਤ ਨਾ ਬਣ ਜਾਏ ਹੇ ਭਾਈ ਲੋਕ ਪ੍ਰਲੋਕ ਜਿਵੇਂ ਬੇਪਤੀ ਕਰਨ ਵਾਲੇ ਆਪਤ ਹੰਕਾਰ ਦਾ ਨਾਮ ਹੈ ਹੰਕਾਰ ਨੂੰ ਜਾਂ ਦੇਹ ਦੀ ਆਪਤ ਅਪਣੱਤ ਗੁਣਾਂ ਦਾ ਹੰਕਾਰ ਕਿਉਂਕਿ ਅੱਗੇ ਹੰਕਾਰ ਤਾਂ ਪਿਆ ਹੀ ਹੈ ਨਾ ਦੇਹ ਦੀ ਆਪਤ ਅਪਣੱਤ ਗੁਣਾਂ ਦਾ ਹੰਕਾਰ ਤੇ ਇਹ ਵਿਅਰਥਵਾਦ ਜਿਹੜੇ ਨੇ ਬਾਦ ਨਾਮ ਝਗੜੇ ਆ ਵਿਅਰਥੀ ਝਗੜੇ ਛੋੜ ਛੱਡ ਦੇਣਾ ਕਰੋ
ਮਾਨ ਸੋਈ ਜੋ ਹੋਗ
ਜੋ ਕੁਝ ਵਾਹਿਗੁਰੂ ਦੇ ਹੁਕਮ ਵਿੱਚ ਹੋਗ ਹੋਵੇਗਾ ਸੋਈ ਉਸ ਨੂੰ ਚੰਗਾ ਕਰਕੇ ਮਨ ਮੰਨਣਾ ਕਰ
ਸੰਤ ਟਹਿਲ ਸੋਈ ਹੈ ਲਾਗਾ
ਹੇ ਭਾਈ ਸੰਤ ਸ਼ਾਂਤ ਆਤਮਾ ਵਾਲੇ ਪੁਰਖ ਟਹਿਲ ਉਹਨਾਂ ਦੀ ਸੇਵਾ ਚ ਉਹੀ ਪੁਰਖ ਲੱਗਦਾ ਹੈ
ਜਿਸ ਮਸਤਕ ਲਿਖਿਆ ਲਿਖੋਗ
ਜਿਹਦੇ ਲਿਖੋਗ ਲਿਖਣ ਯੋਗ ਗਿਆਤੇ ਪਰਮੇਸ਼ਰ ਨੇ ਮਸਤਕ ਮੱਥੇ ਦੇ ਸ੍ਰੇਸ਼ਟ ਲੇਖ ਲਿਖ ਦਿੱਤਾ ਹੈ ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ ਪੀਸੋ ਚਰਨ ਪਖਾਰ ਆਪ ਤਿਆਗੀ ਹੈ। ਤੇ ਇਸ ਕਰਕੇ ਫਿਰ ਭਾਈ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ, ਰਾਮ ਜੋ ਤਾਤਾ ਮੁਕਤ ਕੋ ਸੰਤ ਜਪਾ ਬੈਠਾ, ਸੰਤ ਨਾਮ ਜਪਾਉਂਦੇ ਨੇ, ਇਸ ਕਰਕੇ ਉਹਨਾਂ ਦੀ ਸੰਗਤ ਜਿਹੜੀ ਹੈ ਕਰਨੀ ਯੋਗ ਲਿਖੀ ਹੈ।
ਕਹੋ ਨਾਨਕ ਏਕ ਬਿਨ ਦੂਜਾ।
ਤੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨ ਬਗੈਰ ਦੂਜਾ ਦੂਸਰਾ ਅਵਰ ਹੋਰ ਕੋਈ ਕੋਈ ਵੀ। ਤੇ ਮਹਾਰਾਜ ਸਾਹਿਬ ਜੀ ਦੱਸਦੇ ਨੇ ਅੱਗੇ
ਅਵਰ ਨਾ ਕਰਨ ਜੋਗ,
ਤੇ ਹੋਰ ਕੋਈ ਵੀ ਕਰਨ ਦੇ ਯੋਗ ਲਾਇਕ ਨਹੀਂ ਹੈ। ਤੇ ਅਗਲੇ ਸ਼ਬਦ ਸਤਿਗੁਰਾਂ ਦੇ ਸਨਮੁਖ ਬੇਨਤੀ ਕਰਦੇ ਹਨ।
ਟੋਡੀ ਮਹੱਲਾ ਪੰਜਵਾਂ।
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਬਚਨ ਹੈ ਜੇ
ਸਤਿਗੁਰ ਆਇਓ ਸਰਨ ਤੁਹਾਰੀ।
ਇਹ ਸਤਿਗੁਰ ਤੇ ਬਿਰਸਾਨ ਲਾਇਓ, ਕਿਤੇ ਸਤਿਗੁਰ ਆਇਓ ਪਾਠ ਨਹੀਂ ਕਰਨਾ, ਸਤਿਗੁਰ ਆਇਓ ਸਰਨ ਤੁਹਾਰੀ। ਹੇ ਸਤਿਗੁਰੂ ਜੀ ਮੈਂ ਤੁਹਾਰੀ ਤੁਹਾਡੀ ਸ਼ਰਨ, ਜਾਣੀ ਸਰਨ ਦਾ ਅਰਥ ਓਟ ਹੈ, ਤੁਹਾਡੀ ਓਟ ਆਇਓ ਆਇਆ ਹਾਂ।
ਮਿਲੇ ਸੁਖ ਨਾਮ ਹਰ ਸੋਭਾ,
ਸਾਨੂੰ ਹਰ ਪਰਮੇਸ਼ਰ ਦੇ ਨਾਮ ਦਾ ਸੁਖ ਸੁਖ ਨਾਮ ਜਪਣ ਦੀ ਹੀ ਸੋਭਾ ਵਡਿਆਈ ਮਿਲੇ ਪ੍ਰਾਪਤ ਹੋ ਜਾਵੇ, ਆਪ ਜੀ ਦੇ ਸਰੂਪ ਦਾ ਸੁਖ ਪ੍ਰਾਪਤ ਹੋ ਜਾਵੇ ਮਿਲੇ ਸੁਖ, ਹਰ ਪਰਮੇਸ਼ਰ ਦਾ ਨਾਮ ਅੰਮ੍ਰਿਤ ਭਗਤੀ ਰੂਪ ਸੋਭਾ ਵਡਿਆਈ ਮਿਲੇ ਮਿਲ ਜਾਵੇ।
ਚਿੰਤਾ ਲਾਹੇ ਹਮਾਰੀ,
ਜੋ ਅਗਿਆਨ ਕਰਕੇ ਅੰਤ ਦੇ ਸਮੇਂ ਦੀ ਚਿੰਤਾ ਜਾਂ ਹਮਾਰੀ ਸਾਡੀ ਜੰਮਣ ਮਰਨ ਦੀ ਚਿੰਤਾ ਲਾਹੇ ਲਾ ਦਿਓ ਮਹਾਰਾਜ। ਚਿੰਤਾ ਮਨ ਦੀ ਬੇਵਲ ਹਾਲਤ ਹੈ, ਆਈ ਬਿਪਤਾ ਨੂੰ ਨਾ ਸਾਰ ਸਕਣਾ ਨੂੰ ਚਿੰਤਾ ਕਹਿੰਦੇ ਹੈ। ਰਸਾਈ ਦੇ ਕੇ ਫਰਮਾਉਂਦੇ ਹੈ
ਅਵਰ ਨਾ ਸੂਝੈ ਦੂਜੀ ਠਾਹਰ,
ਆਪ ਜੀ ਦੀ ਸ਼ਰਨ ਤੋਂ ਬਗੈਰ ਜੰਮਣ ਮਰਨ ਤੋਂ ਰਹਿਤ ਕਰਨ ਵਾਲੀ ਅਵਰ ਹੋਰ ਕੋਈ ਵੀ ਦੂਜੀ ਦੂਸਰੀ ਠਾਹਰ ਠਹਿਰਨ ਵਾਲੀ ਜਗ੍ਹਾ ਸਾਨੂੰ ਸੁਝਦੀ ਨਹੀਂ ਮਹਾਰਾਜ, ਦਿਸਦੀ ਨਹੀਂ ਹੈ ਕੋਈ।
ਹਾਰ ਪਰਿਓ ਤੋ ਦੁਆਰੀ,
ਇਸ ਲਈ ਹਾਰ ਕੇ ਤੋ ਤੁਹਾਡੀ ਸਾਧ ਸੰਗਤ ਰੂਪੀ ਦੁਆਰੀ ਡਿਊਟੀ ਤੇ ਤੁਹਾਡੇ ਸ਼ਰਨ ਰੂਪੀ ਦੁਆਰੀ ਦੁਆਰੇ ਤੇ ਪਰਿਓ ਪਿਆ ਹਾਂ ਮਹਾਰਾਜ।
ਲੇਖਾ ਛੋੜ ਅਲੇਖਾ ਛੁੱਟ ਹੈ,
ਇੱਕ ਬੇਨਤੀ ਹੋਰ ਹੈ ਪਰਮੇਸ਼ਰ, ਮੈਂ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਛੋੜ ਛੱਡ ਕੇ ਮਹਾਰਾਜ ਇਹ ਨਾ ਕਰਿਓ, ਮੇਰੇ ਕਰਮਾਂ ਦਾ ਲੇਖਾ ਨਾ ਕਰਿਓ। ਅਲੇਖ ਹੈ, ਲੇਖੇ ਤੋਂ ਰਹਿਤ ਹੋ ਕੇ ਬੰਧਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਮਹਾਰਾਜ, ਜੇ ਲੇਖਾ ਕਰੋਗੇ ਤਾਂ ਮੈਂ ਫਸ ਜਾਊਂਗਾ ਕਿਉਂਕਿ ਬਹੁਤੇ ਗੁਨਾਹ ਕੀਤੇ ਹੈ, ਲੇਖਾ ਨਾ ਕਰਿਓ ਮਹਾਰਾਜ, ਆਪ ਕਿਰਪਾ ਕਰਕੇ।
ਹਮ ਨਿਰਗੁਣ ਲੇਹੋ ਉਬਾਰੀ,
ਕਿਰਪਾ ਕਰਕੇ ਹਮ ਮੈਨੂੰ ਤਮਾਮ ਜੀਵਾਂ ਨੂੰ ਨਿਰਗੁਣ ਗੁਣਾਂ ਤੋਂ ਹੀਣਿਆਂ ਨੂੰ ਸੰਸਾਰ ਸਮੁੰਦਰ ਤੋਂ ਵਿਕਾਰਾਂ ਤੋਂ ਉਬਾਰੀ ਬਚਾ ਲੈਣਾ ਕਰੋ, ਕਿਉਂਕਿ ਤੁਹਾਡੀ ਸ਼ਰਨ ਆਇਆ ਮਹਾਰਾਜ, ਇਸ ਕਰਕੇ ਆਪ ਕਿਰਪਾ ਕਰਕੇ ਬਖਸ਼ ਲਓ ਮਹਾਰਾਜ, ਤੇ ਔਗਣਾਂ ਨੂੰ ਬਖਸ਼ ਲਓ ਮਹਾਰਾਜ। ਇਹਨਾਂ ਦੀ ਮੈਂ ਹਿਸਾਬ ਕਿਤਾਬ ਨਹੀਂ ਕਰਾਉਣਾ ਚਾਹੁੰਦਾ, ਲੇਖੇ ਕਤੇ ਨਾ ਛੂਟੀਆ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰਾ, ਕਿਰਪਾ ਕਰ ਦਿਓ।
ਸਦਾ ਬਖਸ਼ਿੰਦਾ ਸਦਾ ਮਿਹਰਬਾਨਾ,
ਆਪ ਜੀ ਸਦ ਹਮੇਸ਼ਾ ਹੀ ਸਤਯੁਗ ਤ੍ਰੇਤਾ ਦੁਆਪਰ ਆਦਿ ਯੁਗਾਂ ਵਿੱਚ ਬਖਸ਼ਿੰਦ ਬਖਸ਼ਾਂ ਕਰਦੇ ਆਏ ਹੋ, ਤੁਸੀਂ ਹੁਣ ਵੀ ਸਦਾ ਹਮੇਸ਼ਾ ਮਿਹਰਬਾਨਾ ਦਇਆਲਤਾ ਕਰਨ ਵਾਲੇ ਹੋ।
ਸਭਨਾ ਦੇ ਆਧਾਰੀ,
ਸਭਨਾ ਸਾਰਿਆਂ ਨੂੰ ਆਧਾਰ ਆਸਰਾ ਦੇਣ ਵਾਲੇ ਹੋ ਮਹਾਰਾਜ, ਚੇਤਨ ਸੱਤਾ ਰੂਪੀ ਆਧਾਰੀ ਆਸਰਾ ਦੇਣ ਵਾਲੇ ਹੋ।
ਨਾਨਕ ਦਾਸ ਸੰਤ ਪਾਤਸ਼ਾਹ ਪਰਿਓ,
ਮਹਾਰਾਜ ਸਾਹਿਬ ਜੀ ਸਮਾਪਤੀ ਕਰਦੇ ਹੈ, ਕਹਿੰਦੇ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਸਤਿਗੁਰੂ ਜੀ ਕਥਨ ਕਰਦੇ ਨੇ, ਇਉਂ ਬੇਨਤੀ ਕਰੋ ਕਿ ਹੇ ਪ੍ਰਭ ਪਰਮੇਸ਼ਰ ਵਾਹਿਗੁਰੂ, ਮੈਂ ਦਾਸ ਸੇਵਕ ਆਪ ਜੀ ਦੇ ਸੰਤ ਜਨਾਂ ਦੀ ਸ਼ਰਨ ਦੇ ਪਾਛੇ ਪਿੱਛੇ ਪਰਿਓ ਪਿਆ ਹਾਂ, ਇਹ ਮਨੁੱਖਾ ਜਨਮ ਦੀ ਜਿਹੜੀ ਵਾਰੀ ਹੈ ਰਾਖ ਲਿਹੋ,
ਰਾਖ ਲਿਹੋ ਇਹ ਵਾਰੀ,
ਇਹ ਮਨੁੱਖਾ ਜਨਮ ਦੀ ਜਿਹੜੀ ਵਾਰੀ ਹੈ ਤੁਸੀਂ ਔਗਣਾਂ ਨੂੰ ਬਖਸ਼ ਕਰਕੇ ਔਕਸ਼ਾਂ ਨੂੰ ਬਖਸ਼ਣ ਵਾਸਤੇ ਦਿੱਤੀ ਹੈ ਕਿ ਇਹਦੇ ਚ ਵਜੀਵ ਹੈ ਜਿਹੜਾ ਔਗਣ ਬਖਸ਼ਾ ਲਵੇ, ਇਹ ਮਨੁੱਖਾ ਸਰੀਰ ਸਾਡੀ ਵਾਰੀ ਹੈ ਔਗਣ ਬਖਸ਼ਾਉਣ ਦੀ, ਔਗਣ ਤਾਂ ਹੀ ਬਖਸ਼ੇ ਜਾਣਗੇ ਜੇ ਤੇਰਾ ਨਾਮ ਜਪਾਂਗੇ, ਇਸ ਲਈ ਕਿਰਪਾ ਕਰਕੇ ਸਾਡੀ ਵਿਕਾਰਾਂ ਤੋਂ ਰਾਖ ਰੱਖਿਆ ਕਰ ਲਿਓ ਲਵੋ, ਆਏ ਕਿਰਪਾ ਮਹਾਰਾਜ ਸਾਡੇ ਤੇ ਕਰ ਦਿਓ, ਸਾਧੂਆਂ ਦੀ ਸੰਗਤ ਦਿਓ, ਆਪਣੇ ਦਰ ਘਰ ਦੀ ਸੇਵਾ ਦਿਓ, ਨਾਮ ਦੀ ਬਖਸ਼ਿਸ਼ ਕਰੋ, ਸੇਵਾ ਸਿਮਰਨ ਦਿਓ ਜਿਹਦੇ ਨਾਲ ਸਾਡਾ ਸਮਾਂ ਸਫਲਾ ਹੋ ਸਕੇ। ਆਓ ਅੱਜ ਦੀ ਨਿਤਨੇਮ ਅਨੁਸਾਰ ਜੋ ਕਥਾ ਹੋ ਰਹੀ ਹੈ ਇੱਥੇ ਸਮਾਪਤੀ ਹੈ। ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਆਵਾਂ ਕਰਨ, ਸਾਰੇ ਸਰੋਤਾ ਜਨਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਜੇ
ਸਦਾ ਵਖ ਸਿੰਦਾ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ
ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।